ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਬੁਲੇਟਿਨ ਲੈ ਕੇ ਸ੍ਰੀ ਮੁਕਤਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ। ਅੱਜ ਦਿਨ ਵੀਰਵਾਰ 5 ਮਾਰਚ 22 ਫੱਗਣ ਨਾਨਕਸ਼ਾਹੀ ਸੰਮਤ 551 ਪਹਿਲਾਂ ਚੋਣਵੀਆਂ ਖਬਰਾਂ। ਕੋਰੋਨਾ ਵਾਇਰਸ ਦਾ ਖੌਫ, ਮੁਕਾਬਲੇ ਦੀ ਤਿਆਰੀ, ਸ਼ਾਪਿੰਗ ਤੇ ਅਸਰ, ਮਾਲ ਅਲਰਟ, ਭੀੜ ਘੱਟ ਹੋਈ, ਚਾਈਨੀਜ਼ ਪਿਚਕਾਰੀਆਂ ਅਤੇ ਗੁਬਾਰੇ ਗਾਇਬ। ਸਰਵਉੱਚ ਅਦਾਲਤ ਨੇ ਆਖਿਆ ਹਾਈਕੋਰਟ ਅਪ੍ਰੈਲ ਵਿਚ ਨਹੀਂ, ਸ਼ੁੱਕਰਵਾਰ ਨੂੰ ਸੁਣੇ ਬੀਜੇਪੀ ਨੇਤਾਵਾਂ ਤੇ FIR ਦੀ ਅਰਜ਼ੀ। ਪੰਜਾਬ ਸਰਕਾਰ ਵੱਲੋਂ 928 ਕਰੋੜ ਰੁਪਏ ਦਾ ਕਰਜ਼ਾ ਲੈਣ ਵਾਸਤੇ ਰਸਤਾ ਪੱਧਰਾ। ਦੋ ਵਿਧਾਇਕ ਪ੍ਰਗਟ ਸਿੰਘ ਤੇ ਬਰਿੰਦਰ ਮੀਤ ਪਾੜਾ ਨੇ ਕੈਪਟਨ ਦੀ ਸਰਕਾਰ ਨੂੰ ਘੇਰਿਆ। ਮੋਹਾਲੀ ਤੋਂ ਤਖ਼ਤ ਪਟਨਾ ਸਾਹਿਬ ਲਈ ਹਵਾਈ ਸੇਵਾ ਸ਼ੁਰੂ। ਜਸਵੀਰ ਕੌਰ ਦਾ ਦੋਸ਼, ਪਤੀ ਦੀ ਮੌਤ ਲਈ ਪੰਜਾਬ ਸਰਕਾਰ ਜ਼ਿੰਮੇਵਾਰ। ਬਹਿਬਲ ਕਲਾਂ ਕਾਂਡ ਦੇ ਗਵਾਹ ਦੀ ਪਤਨੀ ਨੇ ਵਿਧਾਨ ਸਭਾ ਵਿਚ ਕੀਤੀ ਪ੍ਰੈਸ ਕਾਨਫਰੰਸ। ਜਰਨੈਲ ਸਿੰਘ ਨੇ ਆਖਿਆ ਰੂਸੀਆ ਨੂੰ ਮਨਾਉਣ ਦੀ ਕੋਸ਼ਿਸ਼ ਕਰਾਂਗਾ। ਦਿੱਲੀ ਗੁਰਦੁਆਰਾ ਚੋਣਾਂ ਸਬੰਧੀ ਫੋਟੋ ਵਾਲੀਆਂ ਵੋਟਰ ਸੂਚੀਆਂ ਬਣਾਉਣ ਦਾ ਕੰਮ ਸ਼ੁਰੂ। 37 ਸਾਲ ਬਾਅਦ ਘਰ ਘਰ ਜਾ ਕੇ ਨਵੀਆਂ ਵੋਟਾਂ ਬਣਾਈਆਂ ਜਾਣਗੀਆਂ। ਹੁਣ ਖ਼ਬਰਾਂ ਦੀ ਵਿਸਥਾਰ। ਦੇਸ਼ ਦੀ ਰਾਜਧਾਨੀ दिल्ली विच सोमवार नूं कोरोना वायरस दा पहला मामला सामने आया। भारत विच कोरोना दी दस्तक दे नाल ही लोकां विच घबराहट ते बेचैनी वध गई। हालांकि सरकार अपने पद्धर ते इस नाल निपटण दी कोशिश कर रही है। कोरोना वायरस तों बचाव लई DMRC ने भी लोकां नूं जागरूक करना शुरू कर दित्ता है। मैट्रो स्टाफ नूं इस वायरस दे खतरे बारे विच जागरूक कीता गया है। उन्हां नूं दस्सिया जा रहा है की करना चाहिदा ते की नहीं। लोकां नूं जागरूक करन लई वख-वख मैट्रो स्टेशनां ते वड्डियां डिजिटल स्क्रीनां दे जरिए उन्हां नूं दस्सिया जा रहा है की बचाव लई की करना होगा। होली दे त्योहार दे मद्देनजर शॉपिंग विचकार कोरोना वायरस दे वधदे खतरे ने दिल्ली NCR दे बाजारां ते मॉल तों असर दिखाउणा शुरू कर दित्ता है। दो दिनां तों गाहकां दी भीड़ घट हुंदी नजर आ रही है। वड्डे मॉल्स ने एहतियाती उपा दे नाल कस्टमर अते इंपलाई दोनां लई एडवाइजरी जारी कीती है ते वड्डे इवेंट विच कटौती जारी कीती है। चीन समेत कई देशां विच फैल चुके कोरोना वायरस दी वजह नाल दिल्ली समेत देश भर विच कई चीजां दी कमी होण दा खदशा है। इस दे चलदिआं सब दा ज्यादा असर लैपटॉप डैस्कटॉप समेत तमाम कंप्यूटर टीवी LCD ते मोबाइल फोन ते पैना शुरू हो चुका है। दिल्ली दी होलसेल मार्केट दा कहना है कि उन्हां दे कोल कंप्यूटर नाल संबंधित आइटमां विच खास तौर ते लैपटॉप दा हुण केवल 15-20 दिन दा स्टॉक बचे है। कोरोना वायरस नाल कुछ कमी नहीं आई। दिल्ली विच लैपटॉप समेत कुछ कंप्यूटर आइटम मिलने विच दिक्कत होनी शुरू हो गई है। कोरोना दी वजह नाल हुण तक कंप्यूटर मार्केट विचों 15-20 फीसदी दी महंगाई हो चुकी है। होली त्योहार नेड़े आ रहा है, लेकिन कोरोना वायरस दे डर नाल इस बार बाजारां विच रौनक ज्यादा नहीं। व्यापारियां ने चाइनीज समान तों दूरी बना ली, लिहाजा बाजारां विच पचकारियां गुब्बारे अते कलर स्मोक नूं वैरायटी दी काफी कमी देखी जा रही है। व्यापारी पिछले साल दे बचे चाइनीज समान दे भी डिस्प्ले नहीं कर रहे। दिल्ली हिंसा मामले विच अनुराग ठाकुर, कपिल मिश्रा आदि BJP नेतावां दे खिलाफ भड़काऊ भाषण दे दोष विच FIR दी मंग वाली पटीशन ते दिल्ली हाई कोर्ट कल शुक्रवार नूं सुनवाई करेगी। सुप्रीम कोर्ट ने बुधवार नूं इस दे हुक्म दिंदे आख्या कि हाई कोर्ट विच 13 अप्रैल तक सुनवाई टालना अनुचित नहीं। अजिहे मामले विच इन्नी ज्यादा देर नहीं कीती जानी चाहीदी। चीफ जस्टिस SA Bobde दी अदालत ने शांति बहाली दी संभावना तलाशना ते होरना संबंधित पटीशना दी सुनवाई भी समय तो पहला करन नूं आख्या है। अदालत ने सिटीजन अमेंडमेंट बिल दे खिलाफ प्रदर्शन दौरान सुप्रीम कोर्ट सरकार दे पार्लियामेंट दे खिलाफ कथित आपत्तिजनक टिप्पणियां ते सोशल एक्टिविस्ट हर्ष मंदर तों जवाब तलब कीता है। सिख कतलेआम नाल संबंधित केस विच उमर कैद दी सजा भुगत रहे कांग्रेस दे साबका आगू सज्जन कुमार नूं सुप्रीम कोर्ट ने एम्स हस्पताल दे बोर्ड अगे वीरवार नूं पेश होण दे हुक्म दिते ने तां जो पता लाया जा सके कि उस नूं हस्पताल विच दाखल कराउण दी लोड़ है या नहीं। ਪੰਜਾਬ ਵਿਧਾਨ ਸਭਾ ਨੇ ਹੰਗਾਮੇ ਵਿਚਕਾਰ ਪੰਜਾਬ ਵਿੱਤੀ ਜ਼ਿੰਮੇਵਾਰੀ ਅਤੇ ਬਜਟ ਸੋਧ ਬਿੱਲ 2020 ਸਮੇਤ 5 ਬਿੱਲ ਪਾਸ ਕਰ ਦਿੱਤੇ, ਪਰ ਲੋਕਾਂ ਆਯੁਕਤ ਬਿੱਲ ਸਦਨ ਵਿਚ ਪੇਸ਼ ਨਹੀਂ ਕੀਤਾ। ਪੰਜਾਬ ਵਿੱਤੀ ਜ਼ਿੰਮੇਵਾਰੀ ਅਤੇ ਬਜਟ ਸੋਧ ਬਿੱਲ ਪਾਸ ਕੀਤੇ ਜਾਣ ਨਾਲ 928 ਕਰੋੜ ਰੁਪਏ ਦਾ ਹੋਰ ਕਰਜ਼ਾ ਲੈਣ ਦਾ ਰਾਹ ਪੱਧਰਾ ਹੋ ਗਿਐ। ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਇਹ ਬਿੱਲ ਪੇਸ਼ ਕਰਦਿਆਂ ਆਖਿਆ ਕਿ ਵਿੱਤੀ ਘਾਟਾ ਕੁੱਲ ਘਰੇਲੂ ਉਤਪਾਦ ਦਾ 3% ਤੱਕ ਹੀ ਰੱਖਿਆ ਜਾਏਗਾ। ਆਮ ਆਦਮੀ ਪਾਰਟੀ ਦੇ ਵਿਧਾਇਕ ਬੁੱਧ ਰਾਮ ਨੇ ਆਖਿਆ ਕਿ ਸੂਬੇ ਸਿਰ ਅਗਲੇ ਸਾਲ 31 ਮਾਰਚ ਤੱਕ ਕਰਜ਼ੇ ਦਾ ਬੋਝ ਵਧ ਕੇ 2.48 ਲੱਖ ਕਰੋੜ ਹੋ ਜਾਏਗਾ ਤੇ ਹੋਰ ਕਰਜ਼ਾ ਲੈਣ ਨਾਲ ਇਸ ਦਾ ਵਿਆਜ ਤਾਰਨ ਵਿਚ ਮੁਸ਼ਕਲ ਆਏਗੀ। ਖੁਦ ਖਜ਼ਾਨਾ ਮੰਤਰੀ ਵੀ ਮੰਨਦੇ ਆ ਕਿ 2022 ਵਿਚ ਸਥਿਤੀ ਹੋਰ ਖਰਾਬ ਹੋਏਗੀ, ਇਸ ਲਈ ਕਰਜ਼ਾ ਹੋਰ ਲੈਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਧਰ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਅੰਤਿਮ ਦਿਨ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿਰੋਧੀਆਂ ਦੇ ਨਾਲ ਆਪਣਿਆਂ ਤੇ ਵੀ ਨਿਸ਼ਾਨੇ ਤੇ ਰਹੀ। ਜਲੰਧਰ ਕੈਂਟ ਤੋਂ ਵਿਧਾਇਕ ਪ੍ਰਗਟ ਸਿੰਘ ਨੇ ਬਿਜਲੀ ਸਮਝੌਤੇ ਅਤੇ ਬੇਅਦਬੀ ਕਾਂਡ ਦੇ ਮੁੱਦੇ ਤੇ ਸਰਕਾਰ ਨੂੰ ਪੰਡਿਆ, ਜਦਕਿ ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰਮੀਤ ਸਿੰਘ ਪਾੜਾ ਨੇ ਅਫਸਰਸ਼ਾਹੀ ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਉਂਦਿਆਂ ਇੱਥੋਂ ਤੱਕ ਕਹਿ ਦਿੱਤਾ ਕਿ ਅਫਸਰਾਂ ਦੇ ਮੂੰਹ ਨੂੰ ਖੂਨ ਲੱਗ ਚੁੱਕਾ ਹੈ। ਉਨ੍ਹਾਂ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਅਤੇ ਐਡਵੋਕੇਟ ਜਨਰਲ ਵੱਲੋਂ ਪੰਜਾਬ ਭਵਨ ਵਿਚ ਕਿਰਾਏ ਪੱਕੇ ਤੌਰ ਤੇ ਰੱਖਣ ਦੇ ਬਦਲੇ 3 ਸਾਲਾਂ ਦੇ ਕਿਰਾਏ ਵਸੂਲਣ ਦੀ ਮੰਗ ਵੀ ਕੀਤੀ ਹੈ। ਕਾਂਗਰਸ ਦੇ ਵਿਧਾਇਕ ਅਤੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਪ੍ਰਗਟ ਸਿੰਘ ਨੇ ਬਿਜਲੀ ਸਮਝੌਤੇ ਮਾਮਲੇ ਤੇ ਸਦਨ ਦੀ ਕਮੇਟੀ ਦੇ ਗਠਨ ਦੀ ਮੰਗ ਕਰਦਿਆਂ ਆਖਿਆ ਕਿ ਸਰਕਾਰ ਵੱਲੋਂ ਕਮੇਟੀਆਂ ਬਣਾ ਕੇ ਇਸ ਮਾਮਲੇ ਨੂੰ ਤਣ ਪੱਤ ਲਾਏ ਜਾਣ ਦੀ ਉਮੀਦ ਦਿਖਾਈ ਨਹੀਂ ਦੇ ਰਹੀ। ਉਨ੍ਹਾਂ ਮੁੱਖ ਮੰਤਰੀ ਵੱਲੋਂ ਬਿਜਲੀ ਸਮਝੌਤੇ ਦੇ ਮਾਮਲੇ ਤੇ ਵਾਈਟ ਪੇਪਰ ਲਿਆਏ ਜਾਣ ਤੇ ਵੀ ਸਵਾਲ ਖੜੇ ਕਰਦਿਆਂ ਆਖਿਆ ਕਿ ਬਿਜਲੀ ਖਰੀਦ ਸਮਝੌਤੇ ਦਾ ਸੇਕ ਲੋਕਾਂ ਨੂੰ ਲੱਗ ਰਿਹਾ। ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਕਈ ਵਿਧਾਇਕਾਂ ਤੇ ਮੰਤਰੀਆਂ ਨੇ ਮੇਜ਼ਾਂ ਦੇ ਥਾਪ ਥਪਾ ਕੇ ਉਨ੍ਹਾਂ ਦੀ ਹਮਾਇਤ ਕੀਤੀ। ਪ੍ਰਗਟ ਸਿੰਘ ਨੇ ਬਰਗਾੜੀ ਕਾਂਡ ਦੇ ਦੋਸ਼ੀਆਂ ਖਿਲਾਫ 5 ਸਾਲ ਦੇ ਸਮੇਂ ਅੰਦਰ ਵੀ ਅਦਾਲਤ ਵਿਚ ਦੋ ਸ਼ਾਇਦ ਨੂੰ ਨਾ ਹੋਣ ਨੂੰ ਮੰਦਭਾਗਾ ਕਰਾਰ ਦਿੱਤਾ। ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਬਹਿਬਲ ਕਲਾਂ ਕਾਂਡ ਦੇ ਗਵਾਹ ਸੁਰਜੀਤ ਸਿੰਘ ਦੀ ਮੌਤ ਦਾ ਮਾਮਲਾ ਸਦਨ ਵਿਚ ਉਠਾਉਂਦਿਆਂ ਆਖਿਆ ਕਿ ਮ੍ਰਿਤਕ ਦੀ ਪਤਨੀ ਨੇ ਵਿਧਾਇਕਾਂ ਦੇ ਨਾਮ ਚਿੱਠੀ ਦੇ ਕੇ ਇਨਸਾਫ਼ ਦੀ ਮੰਗ ਕੀਤੀ ਹੈ। ਉਧਰ ਪੰਜਾਬ ਵਿਧਾਨ ਸਭਾ ਵਿਚ ਬਹਿਬਲ ਕਲਾਂ ਕਾਂਡ ਦੇ ਗਵਾਹ ਸੁਰਜੀਤ ਸਿੰਘ ਦੀ ਵਿਧਵਾ ਨੇ ਪਹੁੰਚ ਕੇ ਮੀਡੀਆ ਦੇ ਸਾਹਮਣੇ ਸੂਬੇ ਦੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਮੁੱਖ ਮੰਤਰੀ ਦੇ ਸਲਾਹਕਾਰ ਕੁਸ਼ਲਦੀਪ ਸਿੰਘ ਢਿੱਲੋਂ ਨੂੰ ਆਪਣੇ ਪਤੀ ਦੀ ਮੌਤ ਲਈ ਜ਼ਿੰਮੇਵਾਰ ਦੱਸਿਆ। ਉਨ੍ਹਾਂ ਆਖਿਆ ਕਿ ਜੇਕਰ ਪਰਿਵਾਰ ਦਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਹੁੰਦਾ ਤੇ ਇਹ ਦੋਵੇਂ ਵਿਅਕਤੀ ਅਤੇ ਸਰਕਾਰ ਜ਼ਿੰਮੇਵਾਰ ਹੋਏਗੀ। ਉਨ੍ਹਾਂ ਆਖਿਆ ਕਿ ਸਧਾਰਨ ਮੌਤ ਨਹੀਂ ਸੀ ਬਲਕਿ ਇਸ ਲਈ ਸਰਕਾਰੀ ਤੰਤਰ ਅਤੇ ਇਹ ਦੋਵੇਂ ਵਿਅਕਤੀ ਕਸੂਰਵਾਰ ਨੇ। ਜਸਵੀਰ ਕੌਰ ਨੇ ਆਖਿਆ ਕਿ ਦੋਵੇਂ ਵਿਅਕਤੀਆਂ ਨੇ ਬਹਿਬਲ ਕਲਾਂ ਗੋਲੀ ਕਾਂਡ ਦੇ ਅਹਿਮ ਗਵਾਹ ਹੋਣ ਕਰਕੇ ਉਨ੍ਹਾਂ ਦੇ ਪਤੀ ਤੇ ਗਵਾਹੀ ਤੋਂ ਮੁਕਰਨ ਅਤੇ ਦੋਸ਼ੀ ਪੁਲਿਸ ਅਫਸਰਾਂ ਦੇ ਹੱਕ ਵਿਚ ਬਿਆਨ ਦੇਣ ਦਾ ਦਬਾਅ ਪਾਇਆ ਸੀ। ਉਨ੍ਹਾਂ ਆਖਿਆ ਕਿ ਇਹ ਮਾਮਲਾ ਜਾਂਚ ਕਮਿਸ਼ਨ ਦੇ ਮੁਖੀ ਜਸਟਿਸ ਰਣਜੀਤ ਸਿੰਘ ਦੇ ਧਿਆਨ ਵਿਚ ਲਿਆਂਦਾ ਗਿਆ ਸੀ ਤੇ ਇਸ ਇਸ ਸੇਵਾ ਮੁਕਤ ਜੱਜ ਵੱਲੋਂ ਸਬੰਧਤ ਅਧਿਕਾਰੀਆਂ ਦੇ ਵੀ ਧਿਆਨ ਵਿਚ ਲਿਆਂਦਾ ਗਿਆ ਪਰ ਕਿਸੇ ਨੇ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਵੱਲੋਂ ਉਕਤ ਦੋਹਾਂ ਖਿਲਾਫ ਕਾਰਵਾਈ ਕੀਤੀ ਜਾਵੇ। ਦਿੱਲੀ ਦੇ ਤਿਲਕ ਨਗਰ ਦੇ ਵਿਧਾਇਕ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਨਵ ਨਿਯੁਕਤ ਇੰਚਾਰਜ ਜਰਨੈਲ ਸਿੰਘ ਅੱਜ ਪੰਜਾਬ ਆਉਣਗੇ। ਉਨ੍ਹਾਂ ਆਖਿਆ ਕਿ ਉਹ ਪਾਰਟੀ ਨਾਲ ਰੂਸੀ ਆਗੂਆਂ ਨੂੰ ਮਨਾਉਣ ਦੀ ਹਰ ਸੰਭਵ ਕੋਸ਼ਿਸ਼ ਕਰਨਗੇ। ਜਰਨੈਲ ਸਿੰਘ ਨੇ ਆਖਿਆ ਕਿ 2017 ਵਿਚ ਪਾਰਟੀ ਕੋਲੋਂ ਜੋ ਗਲਤੀਆਂ ਹੋਈਆਂ ਦੁਬਾਰਾ ਨਹੀਂ ਹੋਣਗੀਆਂ। ਉਨ੍ਹਾਂ ਆਖਿਆ ਕਿ 2017 ਵਿਚ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਨਾ ਕਰਨਾ ਵੱਡੀ ਗਲਤੀ ਸੀ, ਇਸ ਲਈ 2022 ਦੀਆਂ ਚੋਣਾਂ ਵਿਚ ਮੁੱਖ ਮੰਤਰੀ ਦਾ ਚਿਹਰਾ ਪਹਿਲਾਂ ਹੀ ਐਲਾਨਿਆ ਜਾਏਗਾ। ਉਨ੍ਹਾਂ ਆਖਿਆ ਕਿ ਲੋਕ ਕਾਂਗਰਸ ਦੇ ਕੰਮਾਂ ਤੋਂ ਨਾ ਖੁਸ਼ ਨੇ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬੀ ਹੁਣ ਮੂੰਹ ਨਹੀਂ ਲਾਉਣਾ ਚਾਹੁੰਦੇ। ਪੰਜਾਬ ਨਵੀਂ ਰਾਜਨੀਤੀ ਦੀ ਤਲਾਸ਼ ਵਿਚ ਹੈ, ਲਾਰਿਆਂ ਤੋਂ ਅੱਕੇ ਪੰਜਾਬੀ ਹੁਣ ਕੰਮ ਕਰਨ ਵਾਲੀਆਂ ਸਰਕਾਰਾਂ ਬਣਾਉਣ ਲਈ ਤਤਪਰ ਨੇ। ਉਨ੍ਹਾਂ ਆਖਿਆ ਕਿ ਉਹ ਦਿੱਲੀ ਦੀ ਤਰਜ਼ ਤੇ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਚਾਹੁੰਦੇ ਅਤੇ ਉਨ੍ਹਾਂ ਨੇ ਆਸ ਪ੍ਰਗਟਾਈ ਹੈ ਕਿ ਲੋਕ ਉਨ੍ਹਾਂ ਦੀਆਂ ਭਾਵਨਾਵਾਂ ਦੀ ਕਦਰ ਕਰਨਗੇ। ਨਵਜੋਤ ਸਿੰਘ ਸਿੱਧੂ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਕਰਨ ਦੀ ਗੱਲ ਕਰਨ ਸਮੇਂ ਉਨ੍ਹਾਂ ਆਖਿਆ ਕਿ ਹਜੇ ਕਾਫੀ ਕਾਹਲੀ ਵਾਲੀ ਗੱਲ ਹੋਏਗੀ। ਸਮਾਂ ਆਉਣ ਤੇ ਉਹ ਹਰੇਕ ਲੀਡਰ ਨੂੰ ਪਾਰਟੀ ਵੱਲ ਲਿਆਉਣ ਲਈ ਯਤਨਸ਼ੀਲ ਹੋਣਗੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਚੋਣ ਸਬੰਧੀ ਫੋਟੋ ਵਾਲੀਆਂ ਵੋਟਰ ਸੂਚੀਆਂ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ, ਜੋ 37 ਸਾਲ ਬਾਅਦ ਘਰ ਘਰ ਜਾ ਕੇ ਨਵੀਆਂ ਵੋਟਾਂ ਬਣਾਏ ਜਾਣ ਨਾਲ ਸ਼ੁਰੂ ਹੋ ਗਿਆ। ਗੁਰਦੁਆਰਾ ਚੋਣ ਵਿਭਾਗ ਵੱਲੋਂ ਦਿੱਲੀ ਦੇ ਵੱਖ ਵੱਖ ਹਲਕਿਆਂ ਵਿਚ ਸਥਿਤ 23 ਗੁਰਦੁਆਰਿਆਂ ਵਿਚ ਜ਼ੋਨਲ ਦਫ਼ਤਰ ਖੋਲਣ ਤੇ ਲੋੜੀਂਦੇ ਅਫਸਰ ਤੇ ਹੋਰਨਾਂ ਮੁਲਾਜ਼ਮਾਂ ਦੀ ਤੈਨਾਤੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਦਿੱਲੀ ਦੇ 46 ਗੁਰਦੁਆਰਾ ਵਾਰਡ ਵਿਚ ਵੱਖਰੇ ਜ਼ੋਨਲ ਦਫ਼ਤਰ ਬਣਾਏ ਜਾਣ ਤਾਂ ਜੋ ਸਿੱਖ ਵੋਟਰਾਂ ਨੂੰ ਸੂਚੀ ਵਿਚ ਆਪਣਾ ਨਾਮ ਦਰਜ ਕਰਾਉਣ ਲਈ ਦੂਰ ਦਰੇਡੇ ਨਾ ਜਾਣਾ ਪਵੇ, ਅਜਿਹੀ ਮੰਗ ਵੀ ਉੱਠ ਰਹੀ ਹੈ। ਮੌਜੂਦਾ ਵੋਟਰ ਸੂਚੀ ਵਿਚ ਤਕਰੀਬਨ 4 ਲੱਖ ਸਿੱਖ ਵੋਟਰ ਨੇ, ਜਿਸ ਵਿਚ ਵੱਡੀ ਗਿਣਤੀ ਵਿਚ ਅਜਿਹੇ ਵੋਟਰਾਂ ਦੇ ਨਾਮ ਸ਼ਾਮਲ ਹੈ ਜੋ ਇਸ ਸੰਸਾਰ ਨੂੰ ਅਲਵਿਦਾ ਕਹਿ ਚੁੱਕੇ ਨੇ। ਫੋਟੋ ਵਾਲੀਆਂ ਨਵੀਆਂ ਵੋਟਰ ਸੂਚੀਆਂ ਨਾਲ ਜਾਅਲੀ ਵੋਟਿੰਗ ਤੇ ਠੱਲ ਪਏਗੀ ਤਾਂ ਜੋ ਭਵਿੱਖ ਵਿਚ ਹੋਣ ਵਾਲੀਆਂ ਦਿੱਲੀ ਗੁਰਦੁਆਰਾ ਚੋਣਾਂ ਸੁਚੱਜੇ ਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚੜ ਸਕਣ। ਪੰਜਾਬ ਪ੍ਰਾਈਵੇਟ ਹੈਲਥ ਸਾਇੰਸ ਐਜੂਕੇਸ਼ਨਲ ਇੰਸਟੀਚਿਊਟ ਵੱਲੋਂ ਸੋਧ ਬਿੱਲ 2020 ਨੂੰ ਮਨਜ਼ੂਰੀ ਦਿੱਤੀ। ਬਿੱਲ ਦਾ ਉਦੇਸ਼ ਸੂਬੇ ਵਿਚ ਸਾਰੇ ਨਿੱਜੀ ਸਿਹਤ ਕੇਂਦਰਾਂ ਸੰਸਥਾਵਾਂ ਯੂਨੀਵਰਸਿਟੀ ਜੋ ਪੰਜਾਬ ਪ੍ਰਾਈਵੇਟ ਹੈਲਥ ਸਾਇੰਸ ਐਜੂਕੇਸ਼ਨਲ ਇੰਸਟੀਚਿਊਟ ਬਿੱਲ 2006 ਦੇ ਤਹਿਤ ਫੀਸ ਦਾਖਲੇ ਵਿਚ ਰਾਖਵੇਂਕਰਨ ਨਿਰਧਾਰਿਤ ਕਰਦੇ ਹੈ, ਇਨ੍ਹਾਂ ਵਿਚ ਇਕ ਸੁਰਤਾ ਲਿਆਉਣਾ ਹੈ। ਇਸ ਦਾ ਮਤਲਬ ਇਹ ਹੋਏਗਾ ਕਿ ਨਿੱਜੀ ਮੈਡੀਕਲ ਕਾਲਜਾਂ ਵਿਚ ਹੁਣ ਇਕ ਬਰਾਬਰ ਫੀਸ ਹੋਏਗੀ। ਏਅਰਲਾਈਨ ਇੰਡੀਗੋ ਵੱਲੋਂ 5 ਮਾਰਚ ਤੋਂ ਲਖਨਊ ਅਤੇ ਪਟਨਾ ਲਈ ਸਿੱਧੀ ਉਡਾਨ ਸ਼ੁਰੂ ਹੋਏਗੀ, ਜਦਕਿ 6 ਮਾਰਚ ਨੂੰ ਚੇਨਈ ਤੋਂ ਚੱਲ ਕੇ ਚੰਡੀਗੜ੍ਹ ਵਿਚ ਦੁਪਹਿਰ 1:30 ਵਜੇ ਸ਼ੁਰੂ ਹੋਏਗੀ। ਇਸ ਤੋਂ ਬਾਅਦ ਦੁਪਹਿਰ ਨੂੰ ਹੀ 2 ਵਜੇ ਪਟਨਾ ਸਾਹਿਬ ਲਈ ਉਡਾਨ ਹੋਏਗੀ। ਇੰਡੀਗੋ ਵੱਲੋਂ ਰੋਜ਼ਾਨਾ 2 ਉਡਾਨਾਂ ਚੰਡੀਗੜ੍ਹ ਤੋਂ ਪਟਨਾ ਸਾਹਿਬ ਲਈ ਹੋਣਗੀਆਂ। ਪਹਿਲੀ ਫਲਾਈਟ ਸਵੇਰੇ 11:15 ਵਜੇ ਅਹਿਮਦਾਬਾਦ ਤੋਂ ਤੇ ਦੂਜੀ ਉਡਾਨ ਸ਼ਾਮ 6:30 ਵਜੇ ਦੀ ਹੈ। ਇਹ ਉਡਾਨ ਸਿੱਧੀ ਪਟਨਾ ਸਾਹਿਬ ਤੋਂ ਆਏਗੀ ਤੇ ਪਟਨਾ ਸਾਹਿਬ ਜਾਏਗੀ। ਜੇਕਰ ਸਭ ਕੁਝ ਠੀਕ ਠਾਕ ਰਿਹਾ ਤਾਂ ਜਲਦ ਹੀ ਚੰਡੀਗੜ੍ਹ ਸ਼ਹਿਰ ਵਿਚ ਇਲੈਕਟ੍ਰਿਕ ਬੱਸਾਂ ਚਲਦੀਆਂ ਨਜ਼ਰ ਆਉਣਗੀਆਂ। ਜਿੱਥੇ ਪ੍ਰਦੂਸ਼ਣ ਘੱਟ ਹੋਏਗਾ ਉੱਥੇ ਪੈਟਰੋਲੀਅਮ ਪਦਾਰਥਾਂ ਤੇ ਵੀ ਦਬਾਅ ਘੱਟ ਰਹੇਗਾ। ਚੰਡੀਗੜ੍ਹ ਵਿਚ 40 ਇਲੈਕਟ੍ਰਿਕ ਬੱਸਾਂ ਚਲਾਉਣ ਲਈ ਚੰਡੀਗੜ੍ਹ ਟਰਾਂਸਪੋਰਟ ਵਿਭਾਗ ਵੱਲੋਂ ਦੂਜੀ ਵਾਰ ਟੈਂਡਰ ਦਿੱਤੇ ਗਏ। ਜਾਣਕਾਰੀ ਅਨੁਸਾਰ ਇੱਕ ਕੰਪਨੀ ਨੇ 64 ਰੁਪਏ ਪ੍ਰਤੀ ਕਿਲੋਮੀਟਰ ਤੇ ਦੂਜੇ ਨੇ 67 ਰੁਪਏ ਪ੍ਰਤੀ ਕਿਲੋਮੀਟਰ ਵਿਚ ਬੱਸ ਚਲਾਉਣ ਦਾ ਸੁਝਾਅ ਦਿੱਤਾ ਹੈ। ਇਸ ਤੋਂ ਪਹਿਲਾਂ ਜਿਹੜਾ ਟੈਂਡਰ ਆਇਆ ਸੀ ਉਸ ਬੱਸਾਂ ਦੀ ਰਨਿੰਗ ਕਾਸਟ 74 ਰੁਪਏ ਪ੍ਰਤੀ ਕਿਲੋਮੀਟਰ ਦੱਸੀ ਗਈ ਸੀ। ਚੰਡੀਗੜ੍ਹ ਦਾ ਪ੍ਰਸ਼ਾਸਨ 10 ਸਾਲ ਲਈ ਇਹ ਬੱਸਾਂ ਚਲਾਉਣ ਦਾ ਸਮਝੌਤਾ ਕਰਨਾ ਚਾਹੁੰਦਾ, ਇਸ ਲਈ ਇੱਕ ਚਾਰਜਿੰਗ ਸਟੇਸ਼ਨ ਵੀ ਸਥਾਪਿਤ ਕਰਨਾ ਪਏਗਾ। ਹੁਣ ਚੰਡੀਗੜ੍ਹ ਨੇ 40 ਇਲੈਕਟ੍ਰਿਕ ਬੱਸਾਂ ਚਲਾਉਣ ਦਾ ਫੈਸਲਾ ਕੀਤਾ। ਪੁਣੇ ਵਿਚ ਇਲੈਕਟ੍ਰਿਕ ਬੱਸਾਂ ਦਾ ਸੰਚਾਲਨ 56 ਰੁਪਏ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਹੋ ਰਿਹਾ। ਚੀਨ ਅਤੇ ਸ਼ੰਘਾਈ ਵਿਚ ਕਰੀਬ 2.25 ਕਰੋੜ ਆਬਾਦੀ ਹੈ, ਜਿੱਥੇ ਪਿਛਲੇ 5 ਸਾਲ ਤੋਂ ਕਰੀਬ 17,000 ਇਲੈਕਟ੍ਰਿਕ ਬੱਸਾਂ ਚੱਲ ਰਹੀਆਂ। ਇਸ ਤੋਂ ਇਲਾਵਾ ਚਾਰਜਿੰਗ ਨੂੰ ਲੈ ਕੇ ਰੱਖ ਰਖਾਅ ਦੀ ਪ੍ਰਕਿਰਿਆ ਨੂੰ ਵੀ ਚੀਨ ਜਾ ਕੇ ਚੈੱਕ ਕੀਤਾ ਸੀ, ਨਾਲ ਹੀ ਬੱਸਾਂ ਬਣਾਉਣ ਵਾਲੀ ਕੰਪਨੀ ਅਤੇ ਇਸ ਨੂੰ ਚਲਾਉਣ ਵਾਲੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨਾਲ ਵੀ ਮੁਲਾਕਾਤ ਕੀਤੀ ਸੀ। ਮੌਸਮ ਅਨੁਸਾਰ ਆਉਣ ਵਾਲੇ 24 ਘੰਟਿਆਂ ਦੌਰਾਨ ਪੰਜਾਬ ਵਿਚ ਮੌਸਮ ਇਕਦਮ ਠੰਡਾ ਰਹੇਗਾ। ਇਸ ਦੇ ਨਾਲ ਹੀ ਹੁਣ ਤੁਸੀਂ ਜਸਵਿੰਦਰ ਸਿੰਘ ਬਿੱਟਾ ਨੂੰ ਇਜਾਜ਼ਤ ਦਿਓ। ਧੰਨਵਾਦ, ਸਤਿ ਸ੍ਰੀ ਅਕਾਲ।
ਜੀ, ਰੇਡੀਓ ਹਰਮਨ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਜੀਆਂ ਨੂੰ ਅਦਬ ਸਤਿਕਾਰ ਦੇ ਨਾਲ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਹਰਮਨ ਸਟੂਡੀਓ ਦੇ ਵਿਚ। ਫਰਮਾਇਸ਼ੀ ਪ੍ਰੋਗਰਾਮ ਲੈ ਕੇ ਤੁਹਾਡਾ ਭਰਾ ਮਨਦੀਪ ਸਿੰਘ ਢਿੱਲੋਂ ਹਾਜ਼ਰ ਹੋ ਗਿਆ ਤੇ ਮੌਸਮ ਦੀ ਗੱਲ ਕਰੀਏ। ਭਾਰਤ ਦਾ ਮੌਸਮ ਹੌਲੀ 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 ਗਰਮ ਹੁੰਦਾ ਜਾ ਰਿਹਾ ਤੇ ਮੈਨੂੰ ਉਮੀਦ ਹੈ ਕਿ ਆਸਟ੍ਰੇਲੀਆ ਦਾ ਮੌਸਮ ਹੌਲੀ 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 ਠੰਡਾ ਹੁੰਦਾ ਜਾ ਰਿਹਾ। ਬਹੁਤ ਸਾਰੀ ਗਰਮੀ ਤੁਸੀਂ ਝੇਲੀ ਹੈ ਤੇ ਬਹੁਤ ਸਾਰੀ ਗਰਮੀ ਅਸੀਂ ਹੁਣ ਝੇਲਣੀ ਹੈ ਤੇ ਇਹ ਇੱਕ ਨਿੱਘਾ ਰਿਸ਼ਤਾ, ਪਿਆਰ ਦਾ ਰਿਸ਼ਤਾ ਜਿਹੜਾ ਬਣਿਆ ਹੋਇਆ, ਇਹਦੇ ਵਿੱਚ ਅਸੀਂ ਇੱਕ ਦੂਜੇ ਦਾ ਅਹਿਸਾਸ ਮਾਣ ਲੈਂਦੇ ਹਾਂ। ਜਦੋਂ ਸਾਡੇ ਸਿਆਲ ਸੀ ਤੇ ਤੁਸੀਂ ਉਸ ਅਨੁਭਵ ਨੂੰ ਮਹਿਸੂਸ ਜ਼ਰੂਰ ਕੀਤਾ ਹੋਏਗਾ। ਜਦੋਂ ਤੁਹਾਡੇ ਹੁਣ ਸਿਆਲ ਆਉਣ ਵਾਲਾ, ਅਸੀਂ ਉਸ ਫੀਲਿੰਗ ਦੇ ਵਿੱਚ ਰਹਿ ਕੇ ਇਸ ਗਰਮੀ ਨੂੰ ਕੱਢ ਲੈਣਾ। ਸ਼ੁਰੂਆਤ ਹੀ ਹੋ ਰਹੀ ਹੈ ਹੌਲੀ ਹੌਲੀ ਠੰਡ ਗਰਮੀ ਵੱਲ ਨੂੰ ਤੇ ਤੁਹਾਡੇ ਗਰਮੀ ਠੰਡ ਵੱਲ ਨੂੰ ਵੱਧ ਰਹੀ ਹੈ। ਇਸ ਦਰਮਿਆਨੇ ਜੇ ਮੌਸਮ ਦਾ ਆਨੰਦ ਹੀ ਕੁਝ ਵੱਖਰਾ ਹੁੰਦਾ ਤੇ ਇਸ ਦੇ ਵਿੱਚ ਮੈਨੂੰ ਪਤਾ ਆਰਾਮ ਕਰਨ ਦਾ ਵੀ ਬੜਾ ਚਿੱਤ ਕਰਦਾ, ਪਰਦੇਸੀਆਂ ਦੀਆਂ ਮਜਬੂਰੀਆਂ ਨੇ ਕਿ ਕੰਮ ਉਹਨਾਂ ਦੇ ਲਈ ਬਹੁਤ ਜ਼ਰੂਰੀ ਆ। ਇੱਥੇ ਅਸੀਂ ਆਰਾਮ ਵੀ ਕਰ ਸਕਦੇ ਹਾਂ, ਠੀਕ ਆ, ਛੁੱਟੀ ਵੀ ਕਰ ਸਕਦੇ ਹਾਂ ਜਾਂ ਅਸੀਂ ਘਰ 'ਚ ਰਹਿ ਵੀ ਸਕਦੇ ਹਾਂ, ਪਰ ਜਦੋਂ ਪਰਦੇਸਾਂ ਦੇ ਵਿੱਚ ਬੰਦਾ ਜਾਂਦਾ ਫਿਰ ਨਾ ਚਾਹੁੰਦੇ ਹੋਏ ਵੀ ਉਹਨੂੰ ਮਨ ਮਾਰ ਕੇ ਕੰਮ ਕਰਨਾ ਹੀ ਪੈਂਦਾ। ਪਰ ਜ਼ਰੂਰੀ ਨਹੀਂ ਕਿ ਤੁਸੀਂ ਕੰਮ ਕਰਦੇ ਕਰਦੇ ਬੋਰ ਹੁੰਦੇ ਜਾਓ। ਇਸ ਬੋਰੀਅਤ ਨੂੰ ਦੂਰ ਕਰਨ ਦੇ ਲਈ ਅਸੀਂ ਤੁਹਾਡੇ ਲਈ ਬਹੁਤ ਹੀ ਸੋਹਣੇ ਸੋਹਣੇ ਗੀਤ, ਬਹੁਤ ਹੀ ਸੋਹਣੇ ਸੋਹਣੇ ਜਿਹੜੇ ਆ ਸੰਗੀਤ ਫਰਮਾਇਸ਼ਾਂ ਲੈ ਕੇ ਆਉਂਦੇ ਹਾਂ। ਤੇ ਬਾਕੀ ਤਾਇਆ ਜੀ ਦੀਆਂ ਗੱਲਾਂ ਬਾਤਾਂ ਤੁਸੀਂ ਸੁਣਦੇ ਹੋ, ਬਹੁਤ ਪਿਆਰ ਕਰਦੇ ਹੋ, ਉਹਦੇ ਲਈ ਬਹੁਤ ਸ਼ੁਕਰਾਨਾ ਤਹਿ ਦਿਲ ਤੋਂ। ਪ੍ਰੋਗਰਾਮ ਦੇ ਵਿੱਚ ਤੁਹਾਡੀਆਂ ਫਰਮਾਇਸ਼ਾਂ ਭੇਜਣ ਦੇ ਲਈ ਜਾਂ ਤੁਹਾਡੀਆਂ ਫਰਮਾਇਸ਼ਾਂ ਸਾਡੇ ਤੱਕ ਕਿਵੇਂ ਆਉਂਦੀਆਂ ਤੁਸੀਂ ਜਾਣਦੇ ਹੋ, ਪਰ ਨਵੇਂ ਸਰੋਤੇ ਜਿਹੜੇ ਸਾਨੂੰ ਸੁਣਦੇ ਪਏ ਨੇ ਜੇ ਉਹਨਾਂ ਨੇ ਕੋਈ ਫਰਮਾਇਸ਼ ਭੇਜਣੀ ਹੈ ਤੇ ਸਾਨੂੰ ਈਮੇਲ ਕਰ ਸਕਦੇ ਨੇ। ਈਮੇਲ ਆਈਡੀ ਮੈਂ ਲਿਖਾ ਦਿੰਦਾ ਜੀ, request@harmanradio.com ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਸਾਨੂੰ ਸੁਨੇਹਾ ਭੇਜਿਆ ਜਾ ਸਕਦਾ। ਇਹ ਦੋ ਤਰੀਕੇ ਆ ਜਿਸ ਦੇ ਨਾਲ ਤੁਸੀਂ ਆਪਣੀ ਫਰਮਾਇਸ਼ ਪੂਰੀ ਕਰ ਸਕਦੇ ਹੋ। ਲੋ ਪ੍ਰੋਗਰਾਮ ਦੀ ਜਿਹੜੀ ਆ ਫਰਮਾਇਸ਼ ਜਦ ਤੱਕ ਤੁਹਾਡੀ ਨਹੀਂ ਆਉਂਦੀ, ਪਹਿਲੀ ਫਰਮਾਇਸ਼ ਸਾਡੀ ਜਿਸ ਦੇ ਵਿੱਚ ਇੱਕ ਬਹੁਤ ਹੀ ਪਿਆਰਾ ਗੀਤ ਆ, ਮੇਰਾ ਲਿਖ ਲੈ ਗੁਲਾਮਾਂ ਦੇ ਵਿੱਚ ਨਾਂ ਦਾਤਾ, ਬਹੁਤ ਹੀ ਸੋਹਣਾ ਸੂਫੀਆਨਾ ਕਲਾਮ ਆ, ਬਹੁਤ ਸੋਹਣੇ ਤਰੀਕੇ ਦੇ ਨਾਲ ਗਾਇਆ। ਆਓ ਫਿਰ ਇਸ ਗੀਤ ਨੂੰ ਸੁਣਦੇ ਆ, ਫਿਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੇ ਆ ਜੀ।
दिल पंजाबी जज्बा पंजाबी
हर प्रोग्राम दी जानकारी रेडियो दी हर गतिविधि ते नजर ज्वाइन करो साडा फेसबुक पेज facebook.com/harmanradioaustralia जां जुड़ो टेलीग्राम ते telegram.me/harmaninfo वधेरे जानकारी लई विजिट करो साडी वेबसाइट harmanradio.com
ओए से रेडियो से आओ ताया जी आजो आजो रेडियो ते आ गया पुत आ गया जी आ गया आजो तन भाग आयो आयो लंगे आया के फोर की इथे आजो इथे बैठो आ गया जी जिन्हें भी साडे लाओ जी रेडियो तो सुनते आ वीर भैन भरा सत श्री अकाल सारे सुरोतिया नु दोवे हाथ जोड़ के प्यार भरी सत श्री अकाल होर और ना सेहतां चंगिया तेरिया किदा मेरिया सेहतां ठीक आ अच्छा नहीं तेरिया सेहतां नहीं तेरिया लत्ता किदा अगे तो तुरदा ही बड़ा टिंग मिंग जिहा करके लत्ता तो मेरिया चंगिया भलिया तू कहिंदा सी ना बह जाइए तो उठिए तो गोडे जो दसदे वो ताया जी पता नहीं की प्रॉब्लम आ काम ही नहीं तुम को करना तो गोडे थोड़े की करना काम धंधा करो को कई वाह को डंड बैठका कडो आई उम्र जो थोड़े गोडे बह गया तो गां काम खरे तो हाँ की करना चलो छड़ो तुसी होर सुनाओ बाकी ठीक है जी बाकी ठीक ही ठीक है बस आनंद मंगल जय जयकार आ जेड़ा टाइम लंघी जांदा ओ चंगा ही आ भाई सोहना टाइम लंघी जांदा टाइम दियां गल्लां जी टाइम तो ताया जी वाकई बीती जांदा ओ बीती जांदा टाइम दे टाइम नू पुत हाथ पा लाओ टाइम दे विचों रस कर लो गन्ने जो रस कर लिए ते ओदा गुड़ भी बन जांदा ओदी शक्कर भी बन जांदी गन्ना नहीं ते गल जाए ओ किसे काम भी नहीं आउंदा जीवन भी इदां दा ही आ इहदा रस इहनू मान लो ते गल चंगी आ नहीं गले गन्ने नू चक के ओ मारना ते इहनां दे गन्ने गले आ जदों गुड़ कढ़ी दा ते इहनां नू ओ अग च पावा ते इहदा बालण बणाई दा बालणा दे विच मतलब बलना जाइए ए बहुत जरूरी आ मैं कहना बहुत ही ज्यादा जरूरी है जिंदगी जिंदगी नू मान लेना चाहिदा जी ਲਾਦਾ ਜੀ ਜਿੰਦਗੀ ਨੂੰ ਮਾਣਦੇ ਆ ਛੋਟੇ ਖੂਬਸੂਰਤ ਗੀਤਾਂ ਦੇ ਨਾਲ। ਗੀਤ ਆਪਾਂ ਸੁਣਦੇ ਆ ਤੁਹਾਡੇ ਆਉਣ ਦੀ ਖੁਸ਼ੀ ਚ, ਆਉਣ ਦੀ ਖੁਸ਼ੀ ਚ ਲਾ ਲਓ ਜਾਂ ਜਾਣ ਦੇ ਦੁੱਖ ਚ ਲਾ ਲਓ, ਲਾ ਲਓ ਬਸ।
Oh,
ਤਾਇਆ ਜੀ ਮੁੱਕ ਗਿਆ ਗੀਤ, ਗੀਤ ਜਾਂਦੇ ਨੇ ਭਾਜੀ,
ਗੀਤਾਂ ਨੀ ਜਾਂਦਾ, ਪੁੱਛਣਾ ਗੀਤ ਉੜਦੇ ਹੀ ਜਾਂਦੇ ਆ। ਇਧਰ ਫੜਾ ਮਿਲਕੀ ਸਰਾਣਾ ਕੋਲਾ ਲੱਗ ਖਿਦਾ ਕਰੀ ਕੀ ਹੈ ਹੋਣਾ ਕੀ ਆ। ਉਹ ਮੈਂ ਕਹਿ ਵੀ ਰਿਹਾ ਤੇਰੀ ਤਾਈ ਸੁਖੋ ਨੂੰ ਹੁਕਮਲੀ ਦਾ, ਮੈਨੂੰ ਲੱਸੀ ਨਾ ਪਲਾ, ਮੈਨੂੰ ਵਾਏ ਹੋ ਜਾਓ।
ਅੱਛਾ ਲੱਸੀ ਪੀ ਆਇਆ ਤਾਈ ਦੀ।
ਓ ਯਾਰ ਇੱਥੇ ਸੀ ਆਲੂ ਚੁਗਣ ਡਈਆਂ ਆਈਆਂ ਤੇ ਉਥੋਂ ਉਸ ਖੜੀ
ਆਲੂ ਆ ਸੀਜ਼ਨ ਚੱਲਣ ਡਿਆ ਆਲੂਆਂ ਦਾ।
ਆ ਤੇ ਹੋਰ ਆਲੂ ਬੁਖਾਰਿਆਂ ਦਾ ਚੱਲਦਾ, ਆਲੂਆਂ ਦਾ ਚੱਲਦਾ
ਜੀ। ਤੇ ਉਹ ਸੀਜ਼ਨ ਦੇ ਵਿੱਚ ਉਹ ਵੀ ਆਈ ਸੀ ਸੁਖੋ ਤਾਈ।
ਉਹ ਆਈ ਕਿੱਥੇ ਸੀ, ਵੇਖਣੀ ਆਈ ਸੀ, ਲੋਲੀ ਲਾਇਆ ਉਸ ਆਲੂ ਚੁਗਣ।
ਅੱਛਾ ਲੋਲੀ ਤੂੰ ਕੰਮ ਲਾਇਆ।
ਊ ਲੱਗਦਾ ਹੀ ਨੀਗਾ ਜਿਨਾ ਮਰਜੀ ਗਈ, ਖਰੇ ਕਿੱਦਾਂ ਆਖੇ ਲੱਗ ਲੁਕ ਗਿਆ। ਇਹਨਾਂ ਦੇ ਅਸਲ ਚ ਪੈਸੇ ਸਿਰ ਚੜ ਗਏ।
ਕਿੱਦਾਂ?
ਉਹ ਜਿਹੜਾ ਸ਼ਦਾਈ ਜਾ ਨੀ ਬਾਹਰ ਘੱਲਿਆ ਮਰੀਲੇ, ਖਰੇ ਕਿਸੇ ਘੱਲਿਆ ਮਲੇਸ਼ੀਆ, ਉਥੋਂ ਆ ਗਿਆ ਭੱਜ ਕੇ ਤੇ ਰੁਪਇਆ 3 ਲੱਖ ਲੋਕਾਂ ਨੂੰ ਫੜ ਲਿਆ
ਜੀ।
ਹੁਣ ਗਰੀਬ ਬੰਦਾ ਉਹ ਪੈਸਾ ਦੱਸਾ ਦੱਸ ਕਿੱਥੋਂ ਲਾਵੇ?
ਕਿਥੋਂ?
ਮੈਂ ਤੈਨੂੰ ਪੁੱਛਦਾ, ਤੂੰ ਮੈਨੂੰ ਪੁੱਛ ਗਿਆ।
ਤਾ ਜੀ ਮਿਹਨਤ ਮਜ਼ਦੂਰੀ ਕਰਕੇ
ਓਹੀ ਤੇ ਲੱਗੇ ਜਾਂਦੇ, ਹੋਰ ਉਹ ਕਰਦੇ ਕੀ ਆ? ਮਿਹਨਤ ਮਜ਼ਦੂਰੀ ਕਰਕੇ ਪੁੱਤ ਫਿਰ ਲੱਗੇ ਜਾਂਦੇ ਆ ਵਿਚਾਰੇ। ਬਾਕੀ ਦੇਖੋ ਰੱਬ ਦੇ ਰੰਗ ਆ ਤੇ ਨਿਆਣਾ ਜਦੋਂ ਕੋਈ ਇਦਾਂ ਦਾ ਜੰਪ ਜੰਪ ਖੜੂ,
ਉਹ
ਮਾਪਿਆਂ ਨੂੰ ਕਰਜੇ ਥੱਲੇ ਡੁੱਬਦਾ, ਉਹ ਵਿਚਾਰੀ ਕੰਮ ਕਰੇ। ਮਾੜਾ ਦਿਲ ਜਿਹਾ ਥੋੜਾ ਹੋਵੇ ਇਸ ਉਮਰ ਕੰਮ
ਤੇ ਤੁਹਾਡਾ ਤੇ ਜ਼ਿਆਦਾ ਥੋੜਾ ਜਿਹਾ ਹੁੰਦਾ।
ਮਾਰ ਕੇ ਚਪੇੜ ਨੂੰ ਮੈਂ ਪੁੱਠਾ ਕਰਕੇ ਸਿਰ ਨੂੰ ਦਿਲ ਦੇ ਔਖਾ ਹੁੰਦਾ। ਮਾਪੇ ਪੁੱਤ ਸਾਰੀ ਉਮਰ ਘੁੰਮਦੇ ਵਿਚਾਰੇ ਤੇ ਬੁੱਢੇ ਹੋਏ ਤੇ ਵੀ ਇਹਦੇ ਕੰਮ ਹੀ ਕਰਨਾ ਪਵੇ। ਐਸੇ ਨਿਆਣਿਆਂ ਨੂੰ ਜੰਮਣ ਤੋਂ ਪਹਿਲਾਂ ਮਾਰ ਦੇਣਾ ਚਾਹੀਦਾ।
ਤਾਇਆ ਜੀ ਉਹਦਾ ਕਾਰਨ ਕੀ ਆ, ਕਦੋਂ ਗਿਆ?
ਐਵੇਂ ਸਾਰੇ ਚਿੱਤ ਨਹੀਂ ਲੱਗਦਾ। ਨਿਆਣਾ ਜੋ ਕੁੱਟਣ ਚੱਕਿਆ, ਮਾਂ ਬਿਨਾ ਨਹੀਂ ਜੀ ਲੱਗਦਾ। ਉਸ ਬੈਠਾ ਮਾਂ ਮਾਂ ਕਰੀ ਜਾਂਦਾ ਜੀ। ਮੈਂ ਕਿਹਾ ਮਾਰੇ ਤੇ ਦੋ ਚੁੱਪਣਾ ਆ ਗਿਆ ਇਹ ਬਣ ਰਿਹਾ। ਮਾਂ ਨੂੰ ਕੁਛ ਹੋ ਚੱਲਿਆ ਸੀ, ਉਹ ਵੀ ਜਿਹੜੇ ਕੋ ਗਿਆ ਬਾਹਰ ਵਿਚਾਰੇ ਮਾਂ ਪਿਓ ਨੂੰ ਛੱਡ ਕੇ ਗਿਆ ਕਿ ਨਾਲ ਗਿਆ। ਉਹ ਵਿਛੋੜੇ ਤੇ ਸਹਿਣੇ ਪੈਂਦੇ ਆ। ਆਹਾ ਕੰਮ ਦਿਲਾ ਮੈਂ ਨੀ ਕਦੇ ਦੇਖਿਆ। ਪੂਰਾ ਕੀ ਇਹਨਾਂ ਵਿਚਾਰੀ ਦਾ ਮੂੰਹ ਹੋ ਗਿਆ
ਸੁਖੋ ਤਾਈ ਦਾ।
ਆਹੋ ਜਿਹਨੇ ਕਰਜਾ ਦੇਣਾ ਉਹਨਾਂ ਨੂੰ, ਕਰਜੇ ਪੁੱਤ ਤਾਰੇ ਕਹਿੰਦੇ ਕਿਤੇ
ਨਾ। ਉਤੋਂ ਸਰਪੰਚਣੀ ਦੀ ਤਾਇਆ ਜੀ, ਸਰਪੰਚੀ ਦੀ ਕਿੰਨੀ ਫਿਕਰ ਆ?
ਉਹਨੇ ਸਰਪੰਚੀ ਦੀ ਤੇ ਕਾਹਦੀ ਫਿਕਰ ਆ, ਚਲੋ ਤਾਂ ਨੀ ਵੀ ਜੇ ਤੂੰ ਹੈਗਾ ਤੇ ਕੋਈ ਪ੍ਰੋਬਲਮ ਨੀ। ਇਸੇ ਕਰਕੇ ਮੈਂ ਚੱਲ ਮਾੜਾ ਮੋਟਾ ਥੀ ਠੱਪਾ ਥੋੜਾ ਬਹੁਤ ਜਿੰਨੀ ਯੋਗਾ ਨਾਲ ਭੱਜਿਆ ਫਿਰਦਾ ਰਹੀ ਨਾ।
ਹਾਂਜੀ ਇਹ ਤਾਇਆ ਜੀ ਪੁੰਨ ਦਾ ਕੰਮ ਆ,
ਉਹ ਕਿਸੇ ਦਾ ਦੁੱਖ ਬਣਾ ਦਾ ਨਾ ਬੋਲਦਾ। ਉਹਦੇ ਕਾ ਪੁੰਨੀ ਕੋਈ ਨਹੀਂ ਤੇ ਜੇ ਤੁਸੀਂ ਕਿਸੇ ਦੇ ਕੰਮ ਹੀ ਨੀ ਆ ਸਕਦੇ ਤਾਂ ਤੁਸੀਂ ਬੰਦੇ ਹੀ ਬਣ ਕੇ ਪਏ, ਹੋਰ ਜਾਨਵਰ ਬਣ ਜਾਂਦੇ। ਜਾਨਵਰ ਨੂੰ ਆਪਣੇ ਪੱਠਿਆਂ ਨਾਲ ਹੀ ਹੁੰਦਾ, ਉਹਨੂੰ ਕਿਸੇ ਨਾਲ ਨਹੀਂ। ਇੱਕ ਮੱਝ ਦੂਜੀ ਮੱਝ ਦੇ ਸਿੰਘ ਮਾਰ ਮਾਰ ਨੂੰ ਪੱਠੇ ਨਾਲ ਖਾਣ ਦੋ, ਇਹ ਹੀ ਹਾਲ ਬੰਦਿਆਂ ਦੇ ਆ। ਆਪ ਨੀ ਕੋ ਖਾਣਾ ਤੇ ਕਿਸੇ ਨੂੰ ਮੈਨੂੰ ਖੋ ਖਾ ਲੈਣਾ ਤੇ ਜਾਨਵਰਾਂ ਵਾਲੇ ਗੁਣ ਹੀ ਆ। ਬੰਦਾ ਤੇ ਜੀਵ ਤੇ ਜੀਣੇ ਦੋ ਖਾਓ ਤੋ ਖਾਣੇ ਦੋ ਵਾਲੇ ਹਜ਼ਾਰ ਦੇ ਚੱਲਾ ਬੋਲੇ ਉਹ ਕਾਕਾ ਮਲਕੀ ਦਾ ਆ ਤੇਰੀ ਟੁੱਟ ਲੱਗ ਜਾਵੇ ਲੱਤ ਗੁੱਟ ਵੀ ਬਾਲੀ ਲੱਤ ਹਰੀ ਦੁਖਣ ਲੱਗ ਜਾਂਦੀ ਕਈ ਵਾਰ ਸਾਈਕਲ ਮੈਂ ਚਲਾਉਣਾ ਤੇ ਥੋੜਾ ਜਦੋਂ ਚੱਲਦਾ ਤੇ ਉਦੋਂ ਇੱਕ ਲੱਤ ਦੁਖਦੀ ਇਧਰਲੀ ਲੱਤ ਇਧਰਲੀ ਬਾਂਹ ਇਧਰਲੇ ਪਾਸੇ ਦਾ ਚਬਾੜਾ ਤੇ ਇਧਰਲੇ ਪਾਸੇ ਦੇ ਦੰਦ
ਚਬਾੜਾ ਇਧਰ ਤੇ ਦੰਦ ਇਧਰ
ਉਹ ਦੰਦ ਦੋਵੇਂ ਪਾਸੇ ਆ ਇਧਰ ਵੀ ਉਧਰ ਵੀ ਆ ਇਧਰਲਾ ਚਬਾੜਾ ਇਧਰਲੇ ਦੰਦ ਰੋਦੇ ਆ
ਹੋਇਆ ਕੀ ਤੁਹਾਨੂੰ
ਉਹ ਰੱਬ ਹੀ ਜਾਣਦਾ ਡਾਕਟਰਾਂ ਨੇ ਤਾਂ ਬਸ ਬਾਹਰ ਆਵਾਂਗੇ ਤੈਨੂੰ ਹੋਇਆ ਹੀ ਕੁਛ ਨਹੀਂ ਤੇ ਮਾਇਆ ਨਾ ਵੀ ਜਿਹਨਾਂ ਕੁਛ ਮੈਨੂੰ ਹੋਇਆ ਉਹਨਾਂ ਕਿਸੇ ਹੋਰ ਨੂੰ ਹੋਣਾ ਹੀ ਨੀਗਾ
ਚਲੋ ਤਾਂ ਜੀ ਠੀਕ ਹੋ ਜਾਓਗੇ ਤੁਸੀਂ ਟੈਨਸ਼ਨ ਨਾ ਲਓ
ਉਹਨਾਂ ਟੈਨਸ਼ਨ ਟੈਨਸ਼ਨਾਂ ਤੇ ਆਪਾਂ ਲੈਣੀਆਂ ਕੀ ਆ ਬਸ ਜਿਹੜਾ ਟਾਈਮ ਲੰਘੀ ਜਾਂਦਾ ਉਹ ਠੀਕ ਲੰਘੀ ਜਾਂਦਾ ਇਹਦੇ ਕੋਈ ਨਹੀਂ ਤੇ ਤੂੰ ਸਰੋਤਿਆਂ ਨਾਲ ਕਿਹੜਾ ਗੱਲਬਾਤ ਕਰਾ ਜਿਹੜੇ ਸਰੋਤੇ ਆਏ ਹੈਲੋ
ਹਾਂਜੀ ਸਤਿ ਸ੍ਰੀ ਅਕਾਲ
ਉਹ ਬੱਲੇ ਨਗਿੰਦਰ ਸਿੰਘ ਜੀ ਓਏ ਉਹਨੂੰ ਟੈਲੀਫੋਨ ਆਪ ਲਾ ਦੇ ਉਹਦੇ ਵਿਚਾਰੇ ਦੇ ਕਿਉਂ ਪੈਸੇ ਡਾਉਣੇ ਜਿਹੜੇ ਕੋਈ ਇਟਲੀ ਕਨੇਡਾ ਜਾਂ ਖਰਚਾ ਹੋਇਆ ਉਹ ਤੁਹਾਨੂੰ ਏਦਾਂ ਵਿਚਾਰਿਆਂ ਤੋਂ ਲਾ ਰਹਿਣਾ ਲਾ ਦੂ ਟੈਲੀਫੋਨ ਆਪ
ਆਪਾਂ ਲਾ ਦੀਏ
ਆਪਾਂ ਲਾ ਦਿੰਦੇ ਆਪਣੇ ਕੋਲ ਪੈਸਾ ਥੋੜਾ ਨਾਲੇ ਮਾਲਕਾਂ ਨੇ ਪੈਸੇ ਦੇਣੇ ਕਹਿੰਦੇ ਆਪਾਂ ਆਪਦੇ ਕੋਲ
ਘੰਟੀ
ਬੜੀ ਗਾਲੀਆ ਪਿਛੇੜੀ ਵੱਜਦੀ ਆ ਉਹ ਬੋਲ ਆ ਜਾਓ ਨਗਿੰਦਰ ਸਿੰਘ ਜੀ ਆ ਜਾਓ ਮੈਂ ਤਾਂ ਤੁਹਾਨੂੰ ਡੀਕ ਡੀਕ ਕੇ ਤੇ ਕੇਲੇ ਵਾਲੇ ਬੂਟੇ ਵੀ ਨਾਲ ਹੀ ਚੱਕੀ ਫਿਰਦਾ
ਸਤਿਕਾਲ ਜੀ
ਹਾਂਜੀ ਸਾਰਿਆਂ ਨੂੰ ਪਿਆਰ ਬਈ ਸਤਿ ਸ੍ਰੀ ਅਕਾਲ
ਜੀ ਆਇਆ ਨਗਿੰਦਰ ਸਿੰਘ ਜੀ ਬਿਮਾਰੀ ਕਿਹੜੀ ਚੱਲੀ ਆ ਜਿਹੜੀ ਕੋਰੋਨਾ ਵਾਇਰਸ
ਮੈਨੂੰ ਪਿਆਜ ਲਓ ਪਿਆਜ
ਗੰਢਾ ਲਈਏ ਗੰਢਾ
ਹਾਂ ਗੰਢਾ ਗੰਢਾ
ਅੱਛਾ
ਨੂਨ ਭੁੱਕ ਕੇ ਖਾ ਲੋ ਪੰਜ ਚਾਰ ਪੰਜ ਫੜ
ਗਿਆ
ਅੱਧੇ ਘੰਟੇ ਬਾਅਦ ਗਲਾਸ ਪਾਣੀ ਪੀ ਲੋ
ਮਤਲਬ ਨਾਲ ਹੀ ਬੰਦਾ ਉੜ ਜੂ
ਮੈਂ ਕਿਹਾ ਜੀ ਬੁਖਾਰ
ਸਰੀਰ ਚੋਂ ਬਾਹਰ
ਅੱਛਾ
ਮਤਲਬ ਇਹ ਪੱਕਾ ਇਲਾਜ ਆ ਜਿਹੜਾ ਕਦੇ ਵਰਤਿਆ ਗਿਆ ਨਹੀਂ ਪਰ ਵਰਤਾਂਗੇ ਤੇ ਇਹਦਾ ਫਾਇਦਾ ਹੋਊ ਮੈਨੂੰ ਪਤਾ ਨਹੀਂ ਵੀ ਗੰਢਾ ਜ਼ਹਿਰ ਹੀ ਲੱਗਦਾ ਮੈਨੂੰ ਨੀ ਚੰਗਾ ਲੱਗਦਾ ਪਤਾ ਨੀ ਕੀ ਰੱਬ ਦੀ ਮਰਜ਼ੀ ਆ
ਢਾਈ ਸੌ ਰੁਪਏ ਦਵਾਈ ਲਈ ਆ ਇਹ ਸਮਝ ਕੇ ਖਾ ਲਓ ਕੋਈ ਗੱਲ ਨੀ
ਚੰਗੀ ਤਰ੍ਹਾਂ ਜੇ ਆਵਾਜ਼ ਹੀ ਨਾ ਆਈ ਤੇ ਵਿਚਾਰਿਆਂ ਦੇ ਟੈਲੀਫੋਨ ਲਾਏ ਦਾ ਫਾਇਦਾ ਕੀ ਹੈ?
ਜੀ ਇਹ ਤਾਂ ਜੀ ਤੁਹਾਡੀ ਗੱਲ ਸਹੀ ਹੈ,
ਆਵਾਜ਼ ਕਰਦਾ ਹੀ ਮਾਰੀ ਜਾਈ ਉਹਨਾਂ ਦੀ ਹਾਲ ਤੇ ਮੈਨੂੰ ਪਤਾ ਚੱਲੇ ਬਹੁਤ ਹੀ ਆਵਾਜ਼ ਸਾਫ਼ ਹੀ ਨਹੀਂ ਆਉਂਦੀ ਪੈਸੇ ਲੱਗੇ। ਇਹ ਜਿਹੜੀ ਚੱਕਰ ਚੱਕਰੀ ਆ ਇਹ ਥੋੜਾ ਜਿਹਾ ਔਖਾ।
ਗੰਡੇ ਦੀ ਤਾਜੀ ਉਹਨਾਂ ਨੇ ਗੱਲ ਕੀਤੀ ਪਿੱਛੇ ਜੇ, ਇੱਕ ਵੀਡੀਓ ਵਾਇਰਲ ਹੋ ਰਹੀ ਹੈ ਇੱਕ ਬੀਬੀ ਦੀ, ਉਹਨਾਂ ਨੇ ਵੀ ਇਹ ਗੱਲ ਕਹੀ ਸੀ ਕਿ ਪਿਆਜ਼ ਦੇ ਵਿੱਚ ਲੂਣ ਲਾ ਕੇ ਤੁਸੀਂ ਖਾ ਕੇ ਤੇ ਅੱਧੇ ਘੰਟੇ ਬਾਅਦ ਪਾਣੀ ਪੀਣਾ ਤੇ ਕੋਰੋਨਾ ਵਾਇਰਸ ਖਤਮ ਹੋ ਜਾਏਗਾ।
ਆ ਜਾਓ ਜੀ, ਆ ਜਾਓ ਜਨਾਬ, ਹੁਣ ਤੁਹਾਡੀ ਆਵਾਜ਼ ਅਸੀਂ ਟਿਕਾਵਾਂਗੇ। ਹੁਣ ਤਾਂ ਆਵਾਜ਼ ਏਦਾਂ ਆਉਂਦੀ ਜਿੱਦਾਂ ਸਾਡੇ ਕੋਲ ਬੈਠੇ ਹੁੰਦੇ ਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਆ ਜਾਓ ਦੇਵ ਤੇ, ਹੁਣ ਦੱਸੋ ਤੁਹਾਡੀ ਹੁਣ ਆਵਾਜ਼ ਆਉਂਦੀ? ਹੁਣ ਗੰਢਾ ਖਾ ਲਈਏ ਫਿਰ ਜਾ ਕੇ, ਕਿ ਜਦੋਂ ਹੋ ਜਾਏ ਉਦੋਂ ਖਾਈਏ?
ਜਦੋਂ ਹੋ ਜਾਏ ਪਹਿਲਾਂ ਵੀ ਖਾ ਲਓ, ਕੋਈ ਮਾੜੀ ਗੱਲ ਨੀ। ਪਹਿਲਾਂ ਸਲਾਦ ਵਿੱਚ ਰੂਪ ਵਿੱਚ ਖਾਓ।
ਅੱਛਾ, ਨਹੀਂ ਹੋ ਹੀ ਲੈਣ ਦੀਏ ਨਗਿੰਦਰ ਸਿੰਘ ਜੀ, ਫੇਰ ਹੀ ਖਾਵਾਂਗੇ। ਪਹਿਲਾਂ ਖਾ ਕੇ ਕੀ ਫਾਇਦਾ?
ਹੋ ਲੈਣਗੇ ਤਾਂ ਗੋਲੀ ਮਾਰਨਗੇ, ਗੋਲੀ ਮਾਰਨੀ ਸ਼ੁਰੂ ਕਰਤੀ ਨੀ ਗੱਲ।
ਉਹ ਮਾਰ ਲੈਣ ਗੋਲੀ, ਅੱਗੇ ਵੀ ਤੇ ਗੋਲੀ ਮਾਰਨ ਵਾਲੇ ਹੋਏ ਹੀ ਆ। ਜਦੋਂ ਕੋਈ ਪੁੱਛਦਾ ਦੱਸਦਾ ਇਹਨੇ ਗੋਲੀ ਮਾਰ ਦੇਣ।
ਗੋਲੀ ਮਾਰਦੇ ਆ, ਗੋਲੀ ਮਾਰੂ
ਅੱਖੀਆਂ ਵਾਲੀਆਂ ਤੇ ਕਈ ਵਾਰ ਖਾਧੀਆਂ, ਉਦਾਂ ਦੂਸਰੀ ਗੋਲੀ ਨੀ ਖਾਧੀ। ਅੱਖੀਆਂ ਵਾਲੀਆਂ ਤਾਇਆ ਕਿਹੜਾ ਗੋਲੀ ਮਾਰ ਗਿਆ? ਉਹ ਜਵਾਨੀ ਚ ਬਥੇਰੇ ਤੇਰੇ ਮੇਰੇ ਅੱਗੇ ਗੋਲੀਆਂ ਮਾਰ ਗਿਆ, ਹਲੇ ਤੱਕ ਹੀ ਨੀ ਉਹਦੇ ਦਾਗੀਆਂ ਦਾ। ਨਗਿੰਦਰ ਸਿੰਘ ਦੇਖ ਲਓ,
ਮਨਦੀਪ
ਹਾਂਜੀ,
ਮਨਦੀਪ
ਹਾਂਜੀ,
ਹਾਂਜੀ,
ਅਸੀਂ ਤਾਂ ਸਹੀ ਗੱਲ ਆ। ਉਹਨਾਂ ਦਾ ਦੁੱਧ ਬੱਕਰੀ ਦਾ ਪੀਤਾ, ਇਹਦਾ ਇਹਨੂੰ ਕੋਈ ਪਤਾ? ਇਹਨੇ ਪਤਾ ਕਸ
ਚੁੰਗਿਆ,
ਉਹ ਫਰਕ ਤੇ ਹੈ ਹੀ ਆ। ਅਸੀਂ ਮੈਂ ਨਗਿੰਦਰ ਸਿੰਘ ਜੀ, ਕਿਹੜੇ ਕਿਹੜੇ ਨਿਆਣੇ ਦੁੱਧ ਨੀ ਸੀ ਮਾਂ ਦਾ ਛੱਡਦੇ, ਕਿਉਂਕਿ ਤਾਕਤ ਦੁੱਧ ਕੀ ਆਉਂਦੀ ਆ, ਸਰੀਰ ਚ ਜਾਨ ਹੀ ਤਾਂ ਬਣੀ ਆ। ਹੁਣ ਤੇ ਤੁਸੀਂ ਦੇਖ ਲੋ ਵੀ ਦੁੱਧ ਊਂ ਨੀ, ਨਾ ਮੱਝ ਦਾ ਨਾ ਗਾਂ ਦਾ, ਮਾਂ ਦਾ ਚਲੋ ਨਿੱਕਾ ਬੱਚਾ ਪੀ ਲੈਂਦਾ, ਬਾਅਦ ਚ ਇਹ ਦੁੱਧ ਦਹੀਂ ਮੱਖਣ ਘਿਓ ਨੂੰ ਊਂ ਨੀ ਨਿਆਣਾ ਕੋ ਪੈਂਦਾ। ਐਸੀ ਰੱਬ ਦੀ ਮਰਜ਼ੀ ਆ।
ਅੱਜ ਤੋਂ 50 ਸਾਲ ਤੁਸੀਂ ਸੁਣਨਾ ਕਰ ਲੋ, ਪਹਿਲਾਂ ਦੇ ਇਨਸਾਨ 100 ਸਾਲ ਤੋਂ ਉੱਚੇ ਟੱਪ ਗਏ,
ਬਹੁਤ ਹੀ।
ਹੁਣ ਦੇ ਇਨਸਾਨ 50 ਸਾਲ ਦੇ ਟੀਵੀ ਹੋ ਗਿਆ, ਕਿਵੇਂ ਸ਼ੂਗਰ ਹੋ ਗਈ, ਕਿਵੇਂ ਬਿਮਾਰੀ ਹੋ ਗਈ, ਸਿਰ ਪੀੜਿਆ ਹੋ ਗਿਆ, ਕਿਉਂ ਹੁੰਦਾ? ਕਾਰਨ ਖੁਰਾਕ ਸਹੀ ਨੀ ਮਿਲਦੀ,
ਖੁਰਾਕ ਹੈ ਚਾਹਾਂ ਦੇ ਟੱਕ ਕਰਿਆ ਦੁਨੀਆਂ ਚ ਕਾਪੀ ਚੀਨੋ।
ਅੱਗੇ ਦੇਸੀ ਗੱਲ ਹੁੰਦੀ ਸੀ, ਵਿੱਚ ਬੰਦਾ ਖੜਾ ਨੀ ਚੱਲਦਾ ਸੀ, ਮੈਂ ਆਪਣੇ ਅੱਖੀ ਵੇਖੀ ਹੈ।
ਉਹ ਹੁਣ ਕਣਕ ਤੇ ਹੁਣ ਮੁਨਾਫੇ ਲਈ ਹੋ ਗਈ, ਸਿਹਤ ਲਈ ਥੋੜਾ ਕਿਸੇ ਲਈ ਮੁਨਾਫੇ ਵਾਲਾ ਸੌਦਾ ਨਗਿੰਦਰ ਸਿੰਘ ਜੀ, ਸਰੀਰ ਲਈ ਨੀ ਮਾਫ ਗਾ।
ਲੋਕਾਂ ਨੇ ਪ੍ਰਸ਼ਨ ਨੂੰ ਮਾਰ ਲਿਆ,
ਹੈ ਤੇ ਤਾਂ ਗੋਲੀ ਮਾਰੋ ਤੁਸੀਂ ਲੋਕਾਂ ਨੂੰ, ਲੋਕ ਤੇ ਕੋਰੋਨਾ ਵਾਇਰਸ ਨਾ ਉਹ ਫੁੜਕ ਚੱਲਿਆ। ਤੁਸੀਂ ਆਪ ਦਾ ਦੱਸੋ, ਉਹਦਾ ਇਟਲੀ ਚ ਵੀ ਕਹਿੰਦੇ ਆ ਗਿਆ ਕੋਰੋਨਾ ਵਾਇਰਸ, ਇਕੱਠੇ ਨਾ ਹੋ ਜਾਏ ਤੇ ਵਿਆਹ ਸ਼ਾਦੀ ਕੱਲੇ ਕੱਲੇ ਮਨਾ ਲਈਏ, ਵਿਆਹ ਜਿਹੜਾ ਹੋਇਆ ਕਿੱਥੇ ਲੈ ਜਾਈਏ। ਮੌਤ ਨਗਿੰਦਰ ਸਿੰਘ ਜੀ ਆਉਣੀ ਆਉਣੀ ਆ, ਮੌਤ ਕੋਈ ਫੜ ਲਊਗਾ।
ਚੱਕਰ ਨਾ ਜਿਹੜਾ ਕੁਛ ਇਲਾਜ ਆ ਉਹ ਤਾਂ ਕਰ ਲੋ, ਇਲਾਜ ਤਾਂ ਹੱਲ ਤਾਂ ਨਿਕਲਾਉਣਾ ਸੀ ਗੱਲ ਕੋਈ।
ਉਹ ਜਦੋਂ ਉਹਨੂੰ ਹੱਲ ਨਿਕਲਣਾ ਅਸੀਂ ਉਹ ਅੰਬਰੋਂ ਪਾਰ ਉੱਡ ਜਾਣਾ।
ਨਹੀਂ ਨਹੀਂ ਰੱਬ ਦੇ ਕੋਲ ਰੱਖੋ ਯਾਰ, ਰੱਬ ਦੀ ਰੱਬ ਦੀ ਡੋਰੀਆਂ ਰੱਖਦੇ ਨਾ, ਦੇਖੀ ਫਾਰਮੂਲਾ ਵਰਤਦੇ ਆ।
ਮਤਲਬ 5-7 ਕਿਲੋ ਗੰਢਾ ਲੈ ਆਈਏ ਪਿੰਡ ਜਾ, ਸਾਰੇ ਪਿੰਡ ਨੂੰ ਹੈਗੇ ਖਵਾ ਦਿੰਦੇ ਆ।
ਨਹੀਂ ਨਹੀਂ 5-7 ਕਿਲੋ ਦੀ ਗੱਲ
ਹੈ, ਨਗਿੰਦਰ ਸਿੰਘ ਜੀ ਸਾਡੀ ਸਰਪੰਚਣੀ ਇੰਨੀ ਦਇਆਵਾਨ ਆ, ਉਹਨੇ ਕਹਿਣਾ ਪਿੰਡ ਦਾ ਕੋਈ ਜੀ ਮਰੇ ਹੀ ਨਾ, ਉਹਨੇ ਸਾਰੇ ਪਿੰਡ ਨੂੰ ਗੰਢਾ ਖਵਾ ਦੇਣਾ, ਜ਼ਿੰਮੇਵਾਰੀ ਮੇਰੀ ਲਾ ਦੇਣੀ ਆ, ਕਰੀਆ ਫਿਰ ਮੇਰੀ ਜਾਨ ਨੂੰ ਆ।
ਮਤਲਬ ਤਾਂ ਜੀ ਮੈਂ ਤੁਹਾਨੂੰ ਬਹੁਤ ਬਹੁਤ ਵਧਾਈ ਦਿੰਦਾ, ਕਿਉਂ ਤੁਸੀਂ ਇੱਕ ਮਹਾਨ ਸ਼ਕਤੀ ਸੂਝਵਾਨ ਬਹੁਤ ਹੀ ਕੁਛ ਕੋਚੇ ਦੀ ਸਾਡੀ ਭੈਣ ਨੂੰ ਅੱਲਾ ਸ਼੍ਰੀ ਦੇ ਕੇ ਪਿੰਡ ਦੀ ਸੇਵਾ ਵਾਸਤੇ ਅੱਗੇ ਕੀਤਾ, ਇਹ ਬਹੁਤ ਹੀ ਵੱਡੀ ਆ। ਤੁਸੀਂ ਗੁਰੂ ਨਾਨਕ ਸਾਹਿਬ ਦੇ ਫਾਰਮੂਲੇ ਨੂੰ ਵਾਕਈ ਬਣਾਇਆ, ਦੋ ਕੋ ਮੰਦਾ ਆਖੀਏ ਕੰਮੇ ਰਾਤਾ, ਉਹ ਕਈ ਕਿਸੇ ਜਮਾਨੇ ਕੁੜੀਆਂ ਨੂੰ ਮਾਨਤ ਦਿੰਦਾ ਸੀ, ਹੁਣ ਕੁੜੀਆਂ ਤੁਹਾਡੇ ਉੱਤੇ ਰਾਜ ਕਰ ਦੋ, ਕਿਉਂ ਇਹ ਕਿਰਪਾ ਹਰੀ ਗੁਰੂ ਨਾਨਕ ਦੀ ਹੈ। ਅਗਰ ਜੇ ਔਰਤ ਨਾ ਹੁੰਦੀ ਥੋੜੀ ਸੌਤ ਨਾ ਹੁੰਦੀ, ਅਗਰ ਜੇ ਧੀ ਨਾ ਹੁੰਦੀ ਥੋੜੇ ਡੀ ਨਾ ਹੁੰਦੇ, ਸਭ ਮਰ ਜਾਂਦੇ, ਇਲਾਜ ਕਿੱਥੋਂ ਹੁੰਦੀ।
ਔਰਤ ਦੇ ਹੀ ਆਪਾਂ ਜਿੰਨੀ ਜਾਤੀ ਪ੍ਰਜਾਤੀ ਆ ਬੰਦਿਆਂ ਦੀ ਬਦੌਲਤ ਹੀ ਉਹਨਾਂ ਦੀ, ਅਸੀਂ ਤੇ ਦੇਣਾ ਔਰਤ ਦਾ ਦੇ ਹੀ ਨੀ ਸਕਦੇ ਨਗਿੰਦਰ ਸਿੰਘ ਜੀ, ਨਾ ਮਾਂ ਦਾ ਨਾ ਭੈਣ ਦਾ ਨਾ ਭਰਜਾਈ ਦਾ।
ਇਹੀ ਔਰਤ ਆ ਜਿਹੜੀ ਮੇਰੇ ਪਤੋਂ ਕਿੱਡਾ ਥਾਣਾ ਮਿਲਦੇ ਚੁਪਕਾ ਸਿਖਾ ਕੇ ਆਪ ਕਿਵੇਂ ਦਾ ਪੈਂਦੀ ਆ, ਉਹਨੂੰ ਸੁੱਕੇ ਥਾਂ ਪਾਉਂਦੀ ਆ, ਉਹੀ ਪੁੱਤ ਜੋ ਵੱਡਾ ਹੁੰਦਾ ਜਿਹਦਾ ਜਾ ਚਲਦਾ ਹਏ ਹਏ ਕੁੜੀ ਜਮ ਗਈ ਹੈ, ਕਹਿੰਦੇ ਉਹ ਬੜੇ ਮਾਨ ਤੋਂ ਲਕਸ਼ਮੀ, ਇਹਨੂੰ ਲਕਸ਼ਮੀ ਕਿਹਾ ਗਿਆ, ਲਕਸ਼ਮੀ ਦਾ ਰੂਪ ਦਿੱਤਾ ਗਿਆ। ਇਹ ਔਰਤ ਦਸਵੇਂ ਪਾਤਸ਼ਾਹ ਦੇ ਨਾਲ ਰਹੀ, ਇਹ ਔਰਤ ਨੇ ਤੂੜੀਆਂ ਪਲਾਈਆਂ ਬੰਦਿਆਂ ਨੂੰ, ਇਸ ਔਰਤ ਨੇ ਲਾਲਾ ਸਿਖਾਇਆ ਬੰਦਿਆਂ ਨੂੰ, ਚਾਲੀ ਸਿੰਘਾਂ ਨੂੰ ਮੁਕਤੀ ਇਸ ਔਰਤ ਨੇ ਹੀ ਲਵਾਈ ਹੈ। ਉਹ ਬੜੇ ਮਾਨ ਤੋਂ ਕਿਉਂ ਔਰਤ ਨੂੰ ਮਾੜਾ ਕਹਿੰਦੇ,
ਉਹੀ ਗੱਲ ਆ ਜਿਹੜੇ ਲੋਕ ਆ ਨਾ ਨਗਿੰਦਰ ਸਿੰਘ ਜੀ, ਜੇ ਅਸੀਂ ਬਣਦੇ ਆ ਫੈਨ ਕਦੇ ਬੱਬੂ ਮਾਨ ਦੇ, ਕਦੇ ਮੂਸੇਵਾਲ ਦੇ ਤੇ ਕਦੇ ਕਿਸੇ ਦੇ, ਅਸੀਂ ਫੈਨ ਬਣੀਏ ਗੁਰੂ ਗੋਬਿੰਦ ਸਿੰਘ ਜੀ, ਗੁਰੂ ਨਾਨਕ ਪਾਤਸ਼ਾਹ ਦੇ, ਸਾਡੇ ਜੀਵਨ ਚ ਤਬਦੀਲੀਆਂ ਵੇਖੋ ਕਿੱਦਾਂ ਆਉਂਦੀਆਂ। ਹੁਣ ਲੋਕ ਜਿਹੜੇ ਆ ਉਹ ਹੋਰ ਪਾਸੇ ਨੂੰ ਹੋ ਤੁਰੇ ਆ, ਇਹਨੇ ਦੁੱਖ ਝੱਲ ਕੇ ਸਾਡੇ ਗੁਰੂਆਂ ਪੀਰਾਂ ਨੇ ਪਤਾ ਨੀ ਕਿੰਨੇ ਸੰਘਰਸ਼ ਕਰਕੇ ਕਿੱਦਾਂ ਕਿੱਦਾਂ ਗੁਰੂ ਦੀ ਬਾਣੀ ਇਕੱਠੀ ਕੀਤੀ, ਕਈ ਭਗਤਾਂ ਪੀਰਾਂ ਫਕੀਰਾਂ ਤੋਂ, ਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਰੂਪ ਉਸ ਪਰਮਾਤਮਾ ਦਾ ਸਾਨੂੰ ਦਿੱਤਾ, ਗਿਆਨ ਦਾ ਮਦਸਮਾ ਦਿੱਤਾ, ਅਸੀਂ ਤਾਂ ਫੇਰ ਗਿਆਨੀ ਤੇ ਗਿਆਨੀ ਰਹਿ ਗਿਆ ਤੇ ਗਿਆਨ ਸਾਡਾ ਫੇਰ ਅਧੂਰਾ, ਤੇ ਜੇ ਪੰਜਾਬੀ ਹੋ ਗਏ ਵੀ ਸਾਡੇ ਚ ਕੋਈ ਗੁਰ ਦਾ ਗਿਆਨ ਹੀ ਨਾ ਹੋਵੇ ਤੇ ਫਿਰ ਤੇ ਸਾਡੇ ਵਰਗਾ ਕੋਈ ਬਦ ਕਿਸਮਤ ਹੀ ਹੈ ਨਹੀਂ।
ਨਹੀਂ ਤਾਜੀ ਇਹਦੇ ਚ ਇੱਕ ਬਿਮਾਰੀ ਇਹ ਹੈ, ਜਦੋਂ ਸਾਨੂੰ ਗਿਆਨ ਪਰਮਾਤਮਾ ਸਾਡੇ ਭੰਡਾਰੇ ਭਰ ਦਿੰਦਾ ਨਾ, ਸਾਡੇ ਚਿਆਰੀ ਹੈਗੀ ਜਾਗਦੀ ਆ ਹੋਮੇ ਦੀ।
ਜੀ ਜੀ
ਅਸੀਂ ਹੋਮੇ ਚ ਆ ਕੇ ਕਈ ਵਾਰ ਸੱਤ ਮੰਨ ਜਾਂਦੇ ਆ, ਕਈ ਵਾਰ ਕੁਝ ਗੱਲਾਂ ਦੇ ਨਵੀਆਂ ਗੱਲਾਂ ਮੇਰੇ ਕੋਲ ਦਵਾਈਆਂ ਮਿਲਦੀਆਂ ਜੇ ਅਸੀਂ ਡਾਕਟਰ ਮੰਗਾਉਣੇ ਆ ਕਈ ਰੁਪਏ ਦਾ ਇਹਦੇ ਚ ਫਾਇਦਾ ਹੁੰਦਾ ਮੇਰੇ ਅੱਗੇ ਕਮਰਿਆਂ ਦਾ ਇਸ ਕਰਕੇ ਬੜੀ ਹੀ ਖੁਸ਼ੀ ਦੀ ਗੱਲ ਹੈ ਤੁਸੀਂ ਇਹ ਚੈਨਲ ਚਲਾਇਆ ਕਿ ਇਸੇ ਤਰ੍ਹਾਂ ਕਾਮਯਾਬ ਹੁੰਦਾ ਰਹੇ ਚੱਲਦਾ ਰਹੇ
ਮੈਨੂੰ
ਉਮੀਦ ਹੈ ਕਿ ਇਹ ਨਵੇਂ ਆਪਾਂ ਇਸ ਨੂੰ ਹੋਰ ਅੱਗੇ ਵਧਾਈਏ ਹੋਰ ਤਰੱਕੀ ਕਰੀਏ ਕਿਉਂਕਿ ਤੁਹਾਡੀਆਂ ਗੱਲਾਂ ਦੇ ਵਿੱਚ ਕਈ ਮੇਰੇ ਵਰਗੇ ਕਈ ਇੱਕ ਨੀ ਦੋ ਨੀ ਦੇਸ਼ਾਂ ਵਿੱਚ ਵੀ ਤੁਹਾਨੂੰ ਸੁਣਨ ਵਾਸਤੇ ਚਾਹ ਦਿੰਦੇ ਹਨ ਮੈਂ ਹਲੇ ਤਜਰਬਾ ਕਰ ਰਿਹਾ ਮੈਂ ਪਹਿਲਾਂ ਮੁੱਕੇ ਵੀ ਸੁਣਿਆ ਸੁਣ ਰਿਹਾ ਇਟਲੀ ਵਿੱਚ ਤਾਂ ਥੋੜੀ
ਸਾਡੇ ਘਰ ਦੇ ਨੀ ਸੁਣਦੇ ਦੇਖ ਲੋ ਤੁਸੀਂ ਸਾਡੇ ਲਈ ਇੰਨਾ ਮਾਣ ਕਰਦੇ ਅਸੀਂ ਤੇ ਰਾਤ ਨੂੰ ਰਜਾਈਆਂ ਚ ਵਾਰ ਵਾਰ ਰੋਂਦੇ ਆ ਵੀ ਇੰਨਾ ਤੁਸੀਂ ਪਿਆਰ ਕਰਦੇ ਸਾਨੂੰ ਰੋਂਦੇ ਤਾਂ ਇਹ ਕਸਦੇ ਉਹਦੇ
ਵਿੱਚ ਗੱਲ ਇਹ ਆ ਜੀ ਕਈ ਵਾਰ ਰੇਂਜ ਨੀ ਆਉਂਦੀ
ਅਸੀਂ ਨਾ ਤੁਹਾਨੂੰ ਮਿਲਣਾ ਅਸੀਂ ਮੋਗੇ ਆਉਣਾ ਚਾਹੁੰਦੇ ਆ
ਨਹੀਂ
ਹੁਣ ਤੇ ਨਹੀਂ ਆਇਆ ਜਾਣਾ ਹਲੇ ਤੇ ਅਸੀਂ ਖਰੇ ਕਿੱਥੇ ਕਿੱਥੇ ਜਾਣਾ ਤੇ ਪਰ ਇੱਕ ਵਾਰ ਤੁਹਾਨੂੰ ਮਿਲਾਂਗੇ ਜਰੂਰ ਚਾਹ ਤੁਹਾਡੇ ਹੱਥ ਦੀ ਪੀਣੀ ਅਸੀਂ ਮਗਰੋਂ ਕਿੱਥੇ ਜਾਣਾ ਫਿਰ ਨਹੀਂ ਕਿੱਥੇ ਜਾਣਾ ਕੈਨੇਡਾ ਨੂੰ ਅਮਰੀਕਾ ਨੂੰ ਆਸਟ੍ਰੇਲੀਆ
ਇਟਲੀ
ਉਹ ਮੇਰੇ ਵੀ ਭੂਠ ਫੜ ਕੇ ਲੈ ਜਾਓ ਨਾਲ ਹੀ ਆਪਾਂ ਉੱਥੇ ਨਵਾਂ ਬਿਜ਼ਨਸ ਖੋਲਦੇ ਕੋਈ ਆਪਾਂ ਉਥੇ ਇਟਲੀ ਦੀ ਦੁਨੀਆ ਬਚਾਉਣੀ ਆ ਆਪਾਂ ਉਥੇ ਇਟਲੀ ਦਾ ਬੰਦਾ ਕੋਈ ਕੋਰੋਨਾ ਵਾਇਰਸ ਨਾ ਹੋਣ ਨੀ ਦੇਣਾ ਨੁਕਸਾਨ ਆ ਬਹੁਤ ਹੀ ਸੋਹਣਾ ਸੁਨੇਹਾ ਤੁਸੀਂ ਦਿੱਤਾ ਤੇ ਨਗਿੰਦਰ ਸਿੰਘ ਜੀ ਅੱਜ ਫੇਰ ਤੁਹਾਨੂੰ ਗੀਤ ਕਿਹੜਾ ਸੁਣਾਈਏ
ਚੱਕੇ ਜੋ ਸਹਾਰਾ ਦੇ ਜਿੰਦਗਾਨੀ
ਕਿਹੜਾ ਗੀਤ ਆ
ਚੱਕੇ ਜੋ ਸਹਾਰਾ ਉਹਦੀ ਕੀ ਜਿੰਦਗਾਨੀ ਕਹਿੰਦੇ ਨੇ ਸਿਆਂ ਦੇ ਗੱਲਾਂ ਸੱਚੀਆਂ ਜਵਾਨੀ
ਆਹਾ
ਹਾ ਦੋਨੇ ਪਾਸੇ ਸੁਣਾ ਦੋ
ਬੜਾ ਟੱਕੀ ਇਹਨਾਂ ਸਹਾਰਾ ਹੈ ਨਾ ਜੀ
ਟੱਕੀ ਜਮਲਾ ਜੱਟਾ
ਜੀ ਲਾਲ ਜੀਆਂ ਦੀ ਜਮਲੇ ਜੱਟਦਾ ਤੇ ਗੀ ਤੇ ਬੜੇ
ਕੁਮਾਰ
ਫਤਿਹ ਜੀ ਬਸ ਤੁਸੀਂ ਸ਼ਗਲੀ ਜੀ ਅਸੀਂ ਸ਼ਗਲੀ ਗੱਲ ਕੋਈ ਆਪਾਂ ਤੁਹਾਨੂੰ ਗੀਤ ਸੁਣਾ ਦਿੰਦੇ ਆ ਤੁਸੀਂ ਪ੍ਰਸ਼ਾਦਾ ਹੀ ਸ਼ਗਲਾ ਹਾਏ ਚਾਹ ਦਾ ਤੁਸੀਂ ਕਹਿ ਕੇ ਸਾਡਾ ਦਿਲ ਹੀ ਜਿੱਤ ਲਿਆ ਥੋੜੀ ਜੀ ਸਾਡੇ ਬੰਡੇ ਦੀ ਧਰਤੀ ਤੇ ਡੋਲ ਲਿਓ ਸਾਨੂੰ ਮਿਲ ਜਾਣੀ ਆ ਜਾਨਵਰ ਨੂੰ ਨਾ ਪਿਆਇਓ ਜਾਨਵਰ ਬਾਅਦ ਵਿਚ ਤਾਇਆ ਨੂੰ ਡਬਲ ਟਬੂਸੀਆਂ ਮਾਰੂਗਾ ਬੋਲੀ ਹਾਂ ਇਹ ਜਵਾਕ ਨੂੰ ਪਿਆ ਦਿਓ ਤੇ ਸਮਝ ਲੋ ਰੱਬ ਤੱਕ ਪਹੁੰਚ ਹੀ ਜਾਂਦਾ ਬਹੁਤ ਸ਼ੁਕਰੀਆ ਨਗਿੰਦਰ ਸਿੰਘ ਜੀ ਆਪਣਾ ਟਾਈਮ ਕੱਢਣ ਦੇ ਲਈ ਚਲੋ ਅੱਜ ਆਪਾਂ ਹੁਣ ਅਸੀਂ ਆਪ ਲਾ ਦਿਆ ਕਰਨਾ ਤੁਸੀਂ ਮਿਸ ਕਾਲ ਮਾਰ ਦਿਆ ਕਰਿਓ ਸਾਨੂੰ ਪ੍ਰੋਗਰਾਮ ਉਹਨਾਂ ਦਾ ਸਾਨੂੰ ਇਸ ਪੁੱਤ ਕੇ ਨੇ ਸੋਨਾ ਸਾਨੂੰ ਤੋਂ ਸੋਨਾ ਇਹ ਰੱਬ ਵਰਗੇ ਸਰੋਤੇ ਹੀ ਆ। ਲਗਾਤਾਰ ਜੀ ਪ੍ਰੋਗਰਾਮ ਦੇ ਵਿਚ ਮੇਜਰ ਸਾਹਿਬ ਵੀ ਪਹੁੰਚੇ ਨੇ। ਮੇਜਰ ਸਾਹਿਬ ਮੇਜਰ ਕਰਨਲ ਜਨਰਲ ਸੂਬੇਦਾਰ ਲੈਫਟੀਨੈਂਟ ਆਪਣੇ ਤੋਂ ਸਰੋਤੇ ਹੀ ਪੁੱਤ ਬਹੁਤ ਮਹਾਨ ਆ ਜਾਓ ਮੇਜਰ ਸਾਹਿਬ। ਕਹਿੰਦੇ ਸਤਿ ਸ੍ਰੀ ਅਕਾਲ ਜੀ ਮੇਜਰ ਸਾਹਿਬ ਸਿਡਨੀ ਤੋਂ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ। ਸਿਡਨੀ
ਬੜੀ
ਛੱਤ ਉੱਤੇ ਪਾਈ ਆ ਜੀ। ਸ਼ਮਸ਼ੇਰ ਸਿੰਘ ਭਾਜੀ ਵੀ ਪਹੁੰਚੇ ਹੋਏ ਨੇ। ਕਹਿੰਦੇ ਸਤਿ ਸ੍ਰੀ ਅਕਾਲ ਮਨਦੀਪ ਬਾਈ ਜੀ।
ਸਤਿ ਸ੍ਰੀ ਅਕਾਲ ਬੁਲਾ ਪੁੱਤ।
ਸਤਿ ਸ੍ਰੀ ਅਕਾਲ ਭਾਜੀ। ਤਾਇਆ ਜੀ ਨੂੰ ਸਤਿ ਸ੍ਰੀ ਅਕਾਲ। ਤੇ ਤਾਇਆ ਜੀ ਗਾਣੇ ਦੇ ਰਸ ਦੀ ਦਾਰੂ ਵੀ, ਕਹਿੰਦੇ ਗੰਨੇ ਦੇ ਰਸ ਦੀ ਦਾਰੂ ਵੀ ਬਣਦੀ ਆ।
ਗੰਨੇ ਦੇ ਰਸ ਦੀ ਦਾਰੂ ਉਹ ਬਣਾ ਲੈਂਦੇ ਹੋਣੇ ਆ ਦੁਨੀਆ। ਪਰਾਵਾ ਬੜੀ ਤੇਜ਼ ਆ ਸ਼ਮਸ਼ੇਰ ਸਿੰਘ ਜੀ। ਦਾਰੂ ਹਰ ਕਿਸੇ ਚੀਜ਼ ਦੀ ਬਣਾਈ ਜਾਂਦੇ ਆ, ਕਿਉਂਕਿ ਦਾਰੂ ਇੱਕ ਅਰਕ ਆ ਜਿਹੜਾ ਸੀਰਾ ਜਿਹੜਾ ਘੋੜਾ ਅਸਲ ਦਾਰੂ ਬਣਦੀ ਉਹਦੀ ਆ। ਗੰਨੇ ਦੇ ਰਸ ਦੀ ਵੀ ਬਣਦੀ ਹੋਊ। ਓੜ ਕੇ ਗੰਨੇ ਨੇ ਗੁੜ ਬਣਨਾ ਤੇ ਗੁੜ ਤੋਂ ਦਾਰੂ ਬਣਨੀ। ਤੇ ਕਈ ਮਿਲ ਕੇ ਕਾਲੇ ਗੁੜ ਬਣਾਉਂਦੇ ਨੇ, ਹੁਣ ਸਿੱਧਾ ਗੰਨਾ ਪਾ ਲੈਣੀ ਉਹਨੇ ਬਣਦੀ ਹੋਊ। ਦਾਰੂ ਬਣਾਉਣ ਵਾਲਿਆਂ ਨੂੰ ਬੜੇ ਢੰਗ ਆ, ਕੋਈ ਛੱਕ ਪਾਉਂਦਾ, ਕੋਈ ਸੰਤਰੇ ਦੀਆਂ ਛਿੱਲਾਂ, ਕੋਈ ਸੇਬ ਗਲੇ ਸੜੇ।
ਗਲੇ ਸੜੇ ਕਾਹਤੋਂ?
ਕੋਈ ਉਹ ਕਿਹੜਾ ਦਾਰੂ ਦੇ ਵਿੱਚ ਹੋਣੇ, ਸਵਾਦ ਹੀ ਹੋਣਾ ਫਲੇਵਰ ਦੇ ਲਈ। ਕੋਈ ਕੁਛ ਕੋਈ ਕੁਛ,
ਤੁਹਾਨੂੰ ਬੜਾ ਪਤਾ ਫਲੇਵਰਾਂ ਦੇ ਬਾਰੇ।
ਓਏ ਯਾਰਾ, ਜਿਹੜਾ ਆਰਨੇ ਨਾ ਡੈਡੀ ਪੱਪੂ, ਇਹਨਾਂ ਮੈਂ ਕਿਤੇ ਥੋੜੀ ਕਢਾਈ ਆ ਬਾਲਣ ਬੁਲਣ ਬਾਲ ਛੱਡਣਾ। ਇਹਨੇ ਆਪਦੇ ਪੀਣ ਜੋਗੀ ਉਦਾਂ ਤੇ ਕਰਨੀ, ਪਰ ਮੈਂ ਕਦੇ ਨੀ ਟੱਚ ਕੀਤੀ।
ਦਾਰੂ ਵੀ ਨੀ ਪੀਤੀ
ਉਹਨੇ? ਇੱਕ ਵਾਰ ਮੈਂ ਪੀ ਲਈ ਸੀ, ਉਹਨੇ ਫਿਰ ਸਾਰੀ ਰਾਤ ਹੀ ਮੇਰੀ ਉਹ ਵਿਵਾਹ ਕਰਾਈ ਜਿਹੜੀ ਰਹਿ ਰੱਬ ਨੂੰ। ਮੈਂ ਫਿਰ ਬੜਾ ਹੈਰਾਨ ਹੋਇਆ ਵੀ ਰੱਬਾ ਦੁਨੀਆਂ ਪੀ ਕਿੱਦਾਂ ਜਾਂਦੀ ਆ। ਇੱਕ ਤੇ ਬੰਦਾ ਊਂ ਛਦਾਈ ਜਾ ਹੋ ਜਾਂਦਾ, ਥਥਾ ਜਾ ਹੋ ਜਾਂਦਾ। ਉਹਦਾ ਇੱਕ ਗੱਲ ਹੈ
ਜੀ,
ਦੁਨੀਆਂ ਸਾਰੀ ਆਪਣੀ ਆਪਣੀ ਲੱਗਣ ਲੱਗ ਜਾਂਦੀ, ਆਪਦੇ ਸਗੋਂ ਬਗਾਨੇ ਲੱਗਦੇ। ਪਰ ਮੈਂ ਨੀ ਚਾਹੁੰਦਾ ਵੀ ਦਿਮਾਗ ਮੇਰੇ ਵਸ ਚ ਹੀ ਨਾ ਰਹੇ। ਚਲੋ ਵਸ ਚ ਤੇ ਹੁਣ ਵੀ ਨੀ ਗਾ ਫਿਰ, ਪਰ ਫੇਰ ਵੀ ਜਿੰਨਾ ਕੁ ਵਸ ਚ ਰੱਖ ਸਕੀਏ ਓਨਾ ਹੀ ਚੰਗਾ। ਇਹ ਦਿਮਾਗ ਜੇ ਸਾਡਾ 10% ਵੀ ਵਸ ਚ ਆ ਜਾ ਤੇ ਜਿੰਦਗੀ ਸੋਹਣੀ, ਤੇ ਦਾਰੂ ਤੋਂ 100% ਵਸ ਚੋਂ ਖੋਲ ਲਈਦੀ ਆ। ਤੇ ਜਿਹੜੇ ਬੰਦੇ ਦਾ ਕੰਟਰੋਲ ਹੀ ਨੀ ਆਪਦੇ ਆਪ ਤੇ, ਉਹ ਬੰਦਾ ਫਿਰ ਬਿਨ ਬ੍ਰੇਕਾਂ ਗੱਡੀ ਆ। ਉਹ ਕਦੇ ਕਿਸੇ ਚ ਮਾਰੂ, ਕਦੇ ਕਿਸੇ ਚ ਮਾਰੂ, ਆਪ ਵੀ ਮਾਰੂ ਤੇ ਕਿਸੇ ਨੂੰ ਵੀ ਮਾਰੂ
ਜੀ।
ਏਦਾਂ ਗੱਲ ਬਾਤ।
ਲਤਾ ਜੀ ਫਿਰ ਗੀਤ ਲਾਲਚੰਦ ਜਮਰੇ ਜੱਟ ਦਾ ਆਪਾਂ ਲੱਭੀਏ।
ਲਾਲਚੰਦ ਜਮਰੇ ਜੱਟ ਦਾ ਲਾ ਉਹ ਤੱਕੀ ਨਾ ਸਹਾਰਾ।
ਤੇ ਤਾ ਜੀ ਉਹ ਗੀਤ ਸੀ, ਮੈਂ ਤੇ ਮਲਕੀਤ ਲੱਭਦੇ ਰਹੇ, ਲੱਭਾ ਨੀ।
ਹਾਂ ਤੂੰ ਆ ਲਾ ਫਿਰ ਗੀਤ ਜੇ ਨੀ ਲੱਭਿਆ, ਆ ਲੈ ਕੁਨੀਆਂ ਦੇ ਰੱਖ ਸਾਂਭ ਕੇ ਲਾਲਚੰਦ ਜਮਰੇ ਜੱਟ ਦਾ ਆ ਰਿਕਾਰਡ ਤੂੰ ਸੁਣਾ ਆਤੀ ਜਲੂ। ਤੇ ਬਾਕੀ ਰੈਡ ਆਈਸ ਗੀਤ ਦੀ ਫਰਮਾਇਸ਼ ਸ਼ਮਸ਼ੇਰ ਭਾਜੀ ਨੇ ਕੀਤੀ ਸੀ, ਉਹ ਵੀ ਗੀਤ ਆਪਾਂ ਜ਼ਰੂਰ ਸੁਣਾਵਾਂਗੇ। ਬਹੁਤ ਬਹੁਤ ਸ਼ੁਕਰੀਆ ਭਾਜੀ, ਬਹੁਤ ਬਹੁਤ ਧੰਨਵਾਦ ਤੁਹਾਡਾ।
ਹਾਂ ਗੀਤ ਤਾਂ ਜੀ,
ਗੀਤ ਲਾ ਮੇਰਾ ਪੁੱਤ ਲਾ ਮਿਲ ਗੀਤ, ਗੀਤ ਲਾਲਚੰਦ ਜਮਰੇ ਜੱਟ ਦਾ ਖੂਬਸੂਰਤ ਜਿਹੜੀ ਲਾ ਪੁੱਤ, ਜੇ ਉਹ ਨੀ ਲੱਭਾ ਤੇ ਹੋਰ ਕਈ ਲੱਭ ਲਾ ਮੇਰਾ ਪੁੱਤ। ਜਮਰੇ ਜੱਟ ਦੇ ਗੀਤ ਜੇ ਤੂੰ ਕੋਈ ਵੀ ਸੁਣ ਲਿਆ ਬਲ ਤੇ, ਉਹ ਸਾਰੇ ਹੀ ਗੀਤ ਬੜੇ ਕਮਾਲ ਦੇ ਆ। ਫੇਰ ਵੀ ਸਹਾਰਾ ਜਿਹੜਾ ਤੱਕਣਾ ਨਾ ਉਹ ਊਂ ਮਾਰਾ, ਕਿਉਂਕਿ ਰੱਬ ਨੇ ਕਿਹਾ ਉਹ ਕਾਕਾ ਜਮਲਿਆ ਜੱਟਾ ਆਪਣੀ ਹਿੰਮਤ ਦੇ ਨਾਲ ਜੋ ਕਰੀਏ ਕਰੀਏ, ਕਿਸੇ ਨੇ ਮਾਰਾ ਨਾ ਕਿਸੇ ਦੇ ਅਖਾਣ ਲਾਂਦੇ, ਉਹ ਤੂੰ ਆਪਣਾ ਆਪ ਸਹਾਰਾ ਚੱਲ। ਲਾ ਗੀਤ ਮਤਲਬ ਕਿ ਸਿਆਣੇ ਜਾਂ ਉਹ ਗੀਤ ਲਾ ਵਧੀਆ ਜਿੰਦਗਾਨੀ ਬੰਦਾ ਬੰਦੇ ਦਾ ਸਾਰਾ ਤੱਕਦਾ ਫਿਰਦਾ ਉਸ ਰੱਬ ਖੁਦਾ ਨੇ ਕਿਹਾ ਤੇਰੇ ਚ ਮੈਂ ਸਤਿਆ ਭਰੀ ਆ ਸਾਰਾ ਨਾ ਕਿਸੇ ਲੱਭ ਆਪਣਾ ਆਪ ਹੱਥੀ ਕਾਰਜ ਸਵਾਰੀ ਕਿਸੇ ਦੇ ਮੂੰਹ ਵੱਲ ਨਾ ਦੇਖੀ ਬੰਦਾ ਬੰਦਾ ਕਹਿੰਦਾ ਮੈਂ ਕੱਲਾ ਕੱਖ ਕਰ ਹੀ ਨੀ ਸਕਦਾ ਇਉਂ ਨੀ ਕੱਲਾ ਕੁਛ ਕਰ ਸਕਦਾ ਬਹੁਤ ਕੁਛ ਹੋ ਸਕਦਾ ਇਤਿਹਾਸ ਗਵਾਹ ਵਾ ਕੱਲੇ ਕੱਲੇ ਬੰਦਿਆਂ ਨੇ ਪਹਾੜ ਖੋਦ ਤੇ ਦਰਿਆ ਤੱਕ ਦੁਨੀਆ ਤਾਰਤੀ ਕੱਲੇ ਸਤਿਗੁਰੂ ਨਾਨਕ ਪਾਤਸ਼ਾਹ ਨੇ ਦੁਨੀਆ ਤਾਰਤੀ ਕੱਲੇ ਸਾਨੂੰ ਇਹ ਨੀ ਉਹ ਬਹੁਤ ਸਹਾਰੇ ਕਿਸੇ ਦੀ ਮਦਦ ਦੇ ਨਾਲ ਜਾਂ ਕਿਸੇ ਦੀ ਉਹਨਾਂ ਨੇ ਸਹਾਇਤਾ ਦੇ ਨਾਲ ਹੀ ਉਹਨਾਂ ਨੇ ਸਾਰੀ ਦੁਨੀਆ ਤਾਰੀ ਇੱਕ ਸਹਾਇਤਾ ਉਹ ਇੱਕ ਪਰਮਾਤਮਾ ਦੀ ਓਟ ਤੇ ਉਹਨਾਂ ਨੇ ਆਸਰਾ ਲਿਆ ਹਨ ਉਹ ਕੱਲੇ ਤੇ ਸਾਨੂੰ ਕੱਲੇ ਉਹਨਾਂ ਦੀ ਗੂੰਜ ਉਹਨਾਂ ਦੀ ਆਵਾਜ਼ ਅੱਜ ਵੀ ਅਸੀਂ ਸੁਣ ਲਈਏ ਕਿਉਂਕਿ ਅੱਖਰ ਦੀ ਆਵਾਜ਼ ਆ ਅੱਖਰ ਨੂੰ ਮਹਾਨਤਾ ਦਿੱਤੀ ਸਤਿਗੁਰ ਨੇ ਕਿਉਂਕਿ ਜੋ ਅਸੀਂ ਬੋਲਦੇ ਹਾਂ ਉਹ ਸ਼ਬਦ ਜਿਹੜੇ ਅੱਖਰਾਂ ਤੋਂ ਉਤਪੰਨ ਹੋਏ ਆ ਪਹਿਲੇ ਸਮੇਂ ਚ ਰਿਕਾਰਡਿੰਗਾਂ ਨਹੀਂ ਸੀ ਆਵਾਜ਼ ਰਿਕਾਰਡ ਕਰਨ ਦਾ ਸਾਧਨ ਨਹੀਂ ਸੀ ਪਰ ਜੋ ਅੱਖਰ ਆ ਸਾਡੇ ਲਈ ਉਹ ਇਸ ਗੁਰੂ ਨਾਨਕ ਦੇਵ ਜੀ ਦੀ ਆਵਾਜ਼ ਆ ਤੇ ਉਹ ਆਵਾਜ਼ ਉਹ ਪਾਵਰ ਉਹ ਸ਼ਕਤੀ ਉਹ ਸਤਿਗੁਰੂ ਨਾਨਕ ਜੀ ਦੀ ਬਾਣੀ ਜਿਹੜੀ ਆ ਉਹ ਸਾਨੂੰ ਬਹੁਤ ਕੁਝ ਸਿਖਾਉਂਦੀ ਆ ਸਿੱਖਣ ਦੀ ਕੋਸ਼ਿਸ਼ ਕਰੀਏ ਲੱਭੀ ਉਹਦੇ ਚੋਂ ਲੱਭਣਾ ਅਸੀਂ ਰੋਜ਼ ਗੁਰਬਾਣੀ ਚ ਮਿਲਦੇ ਹਾਂ ਜਿਹੜਾ ਮਿਲਣ ਦੀ ਇੱਛਾ ਰੱਖੇ ਸ਼ਬਦ ਦੇ ਵਿੱਚੋਂ ਲੱਭਣ ਆ ਜਾਏ ਪਰ ਗੁਰੂ ਦੀ ਬਾਣੀ ਚੋਂ ਆਪਾਂ ਸੁਣਦੇ ਹੀ ਆ ਗੁਰਦੁਆਰੇ ਜਿਹੜਾ ਜਾਂਦਾ ਉਹ ਹਰ ਰੋਜ਼ ਇਸ ਸ਼ਬਦ ਨੂੰ ਸੁਣਦਾ ਹੀ ਆ ਪ੍ਰਭੂ ਨੂੰ ਮਿਲਣਾ ਤੇ ਸ਼ਬਦ ਦੇ ਵਿੱਚੋਂ ਲੱਭਣਾ ਪਊ, ਕਿਉਂਕਿ ਬੋਲੀ ਲਿਖਤੀ ਰੂਪ ਚ ਸਾਨੂੰ ਮਿਲਦੀ ਹੈ ਪੁਰਾਤਨ, ਤੇ ਭਗਤਾਂ ਪੀਰਾਂ ਫਕੀਰਾਂ ਦੀ ਹੀ ਬਾਣੀ ਉਹਨਾਂ ਦੇ ਸ਼ਬਦਾਂ ਦੇ ਵਿੱਚੋਂ ਸੁਣਨ ਨੂੰ ਮਿਲਦੀ ਹੈ। ਸੁਣੀਏ, ਜਾਣੀਏ ਤੇ ਮੰਨੀਏ। ਬਹੁਤ ਹੀ ਚੰਗਾ ਗੀਤ ਜਿਹੜਾ ਨਗਿੰਦਰ ਸਿੰਘ ਜੀ ਨੇ ਮੋਗੇ ਤੋਂ, ਤਹਿਸੀਲ ਜਿਹੜਾ ਮੋਗਾ, ਪਿੰਡ ਮੋਗਾ, ਸਭ ਮੋਗਾ ਹੀ ਮੋਗਾ, ਸ਼ਾਗਾ ਮੋਗਿਆ ਜੀ। ਲਾਤਾ ਜੀ, ਫਿਰ ਇੱਕ ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਆਪਾਂ ਫਿਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਾ। ਪਿਆਰੇ ਦੋਸਤਾਂ ਨੂੰ ਦੱਸ ਦਈਏ ਕਿ ਪਿਆਰੇ ਦੋਸਤੋ, ਤੁਸੀਂ ਵੀ ਜੇ ਸ਼ਾਮਿਲ ਹੋਣਾ ਚਾਹੁੰਦੇ ਹੋ ਪ੍ਰੋਗਰਾਮ ਦੇ ਵਿੱਚ, ਤਾਂ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ ਜੀ, request@harmanradio.com ਤੇ, request@harmanradio.com ਤੇ ਸਾਨੂੰ ਈਮੇਲ ਕਰਨੀ ਹੈ, ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰ ਦੇਣਾ। ਆਓ ਫਿਰ ਇੱਕ ਖੂਬਸੂਰਤ ਗੀਤ ਤੋਂ ਬਾਅਦ ਫਿਰ ਇੱਕ ਬ੍ਰੇਕ ਲੈਣੇ ਆ, ਬ੍ਰੇਕ ਤੋਂ ਬਾਅਦ ਆਪਾਂ ਤੁਹਾਡੇ ਗੀਤ।
ਪੰਜ ਤੱਤ ਇਕੱਠੇ ਕਰਕੇ ਜਿਸਨੇ ਰੂਹ ਵਿੱਚ ਪਟਕਾਇਆ, ਕਿਸੇ ਚੀਜ਼ ਦੀ ਕਸਰ ਨਾ ਛੱਡੀ, ਉਹਨੇ ਹਰ ਰੰਗ ਐਸਾ ਲਾਇਆ, ਕਾਦਰ ਦੀ ਕੁਦਰਤ ਦਾ ਯਮਲਾ, ਜੱਟਾ ਪੇਤ ਕਿਸੇ ਨੇ ਪਾਇਆ। ਖੇਡਦੇ ਦਿਨ ਚਾਰ ਜਵਾਨੀ ਫਿਰ ਨਹੀਂ ਆਉਣੀ, ਗਈ ਬੇਅਰਤੀ ਤੀ ਕਿਸੇ ਨੇ ਨਹੀਂ ਫਿਰ ਪਾਉਣੀ, ਗਈ ਬੇਅਰਤੀ ਤੀ ਕਿਸੇ ਨੇ ਨਹੀਂ ਫਿਰ ਪਾਉਣੀ। ਸਸਤਾ ਜਿਸ ਨੂੰ ਸਮਝ ਜਿਨ੍ਹਾਂ ਨੇ ਕਦਰ ਨਾ ਪਾਇਆ, ਅਲਰਪੁਣੇ ਵਿੱਚ ਜੋਗਨ ਜਿਸਨੇ ਮੁਕਤ ਗਵਾਇਆ, ਰੂਪ ਚਲੇ ਤੋਂ ਬਾਅਦ ਕਿਸੇ ਨੇ ਚਾਤ ਨੀ ਪਾਉਣੀ, ਗਈ ਬੇਅਰਤੀ ਤੀ ਕਿਸੇ ਨੇ ਨਹੀਂ ਪਰਤਾਉਣੀ। ਕੁਝ ਤਰ ਸੁਖਮਾ ਨਾ ਰੋ ਮੁਸ਼ਕਲ ਆਇਆ, ਜਿਨਾ ਗਵਾਇਆ ਪੀ ਉਹਨਾਂ ਨੇ ਕੀ ਸੁੱਖ ਪਾਇਆ, ਦੁੱਖ ਜਮਾ ਦਾ ਰੂਪ ਬਣਾ ਕੇ ਲਾਵਣ ਤੌਣੀ, ਜਈ ਗਰ ਸੀ ਤੀ ਕਿਸੇ ਨੇ ਨਹੀਂ ਪਰਤਾਉਣੀ। ਕਰੀਏ ਨੂਰ ਕੁਦਰਤੀ ਦਾ ਜਦਾ ਕੋਈ ਮਾਨ ਕਰੀਏ, ਹੈ ਹਰ ਵਿੱਚ ਜਿਸਦਾ ਵਾਸੁਦਾ ਦੀ ਦਾਤ ਜਰੀਏ, ਕਿਸ਼ਤੀ ਜਿਸ ਬਿਨ ਪਾਰ ਕਿਸੇ ਨਹੀਂ ਨਹੀਂ ਲਗਾਉਣੀ, ਗਈ ਬੇਅਰਤੀ ਚੀਜ਼ ਕਿਸੇ ਨੇ ਨਹੀਂ ਪਰਤਾਉਣੀ। ਯਮਲਾ ਤੇਰੀ ਬਾਤ ਜਗਤ ਨੇ ਹਰ ਇੱਕ ਗਾਉਣੀ, ਯਮਲਾ ਤੇਰੀ ਬਾਤ ਜਗਤ ਨੇ ਹਰ ਇੱਕ ਗਾਉਣੀ, ਓ ਗਈ ਬੇਅਰਤੀ ਕਿਸੇ ਨੇ ਨਹੀਂ ਕਰਤਾ, ਕਿਸੇ ਨੇ ਨਹੀਂ।
ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹਰਮਨ ਸਟੂਡੀਓ, ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ ਜਜ਼ਬਾ ਪੰਜਾਬੀ। ਖੂਬਸੂਰਤ ਆਵਾਜ਼ ਦਾ ਸਫ਼ਰ ਹਰਮਨ ਰੇਡੀਓ ਆਸਟ੍ਰੇਲੀਆ ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ। ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ। ਫੋਰ ਮੋਰ ਇਨਫੋਰਮੇਸ਼ਨ ਸੈਂਡ ਅਸ ਮੈਸੇਜ ਔਨ info@harmanradio.com।
ਹਰਮਨ ਰੇਡੀਓ ਇੱਕ ਵਾਰ ਫਿਰ ਲੈ ਕੇ ਆ ਰਿਹਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿਦ ਵੀਜ਼ਾ ਐਟ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਸਰਵਿਸਿਜ਼, ਜਿਸ ਵਿੱਚ ਮਾਈਗ੍ਰੇਸ਼ਨ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਦਾ ਜਵਾਬ ਤੁਸੀਂ ਲੈ ਸਕੋਗੇ। ਸੋ ਸੁਣਨਾ ਨਾ ਭੁੱਲਣਾ ਹਰ ਮੰਗਲਵਾਰ ਅਮਰਦੀਪ ਕੌਰ ਨਾਲ ਸ਼ਾਮ 7 ਵਜੇ ਤੋਂ 8 ਵਜੇ ਤੱਕ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, L1 30 ਹਰਸ਼ਲ ਸਟ੍ਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫੋਰ ਮੋਰ ਇਨਫੋਰਮੇਸ਼ਨ ਕਾਲ 617-3106-5394।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Break to baad tuhada swagat hai. Tusi sun rahe ho Harman Radio Australia. Vadhere jaankari layi judo facebook.com/harmanradioaustralia।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ। 24 ਘੰਟੇ 7 ਦਿਨ
ਪਾਪੀਆਂ ਦੀ ਲਾਲੀਆਂ ਡਰੀ ਬੱਲੀਆਂ ਖਾਂਦਾ ਉੱਠ ਤੜਕੇ।
ਓ ਬਸ ਕਰ
ਭਈਆ ਜੀ, ਸਮਾਨ ਕਾ ਬਿਨਾ ਹਮ ਕਾ ਡਾਊਨ ਡਾਊਨ ਫੀਲਿੰਗ ਆਤੀ।
ਕੋਈ ਨੀ, ਮਿਲ ਜੂਗਾ, ਤੂੰ ਹੌਸਲਾ ਰੱਖ।
ਤੂੰ ਤਾਂ ਹੈ।
ਮੈਂ ਜਹੀਏ ਜਿਵੇਂ ਲੋਟਸ ਦਾ ਫੁੱਲ
ਰੱਡ ਰੱਡ ਅੱਖ ਮੇਰਾ ਰੱਡ ਰੱਡ ਫੁੱਲ
ਅੱਡੀ ਗੱਲ ਦੇਖ ਲਾਲ ਕਾਲਾ ਮਾਲ ਕਰਦਾ ਦੀਆ ਸਬਰ ਸਿਆਲ ਗੋਰੀਏ
ਮੇਰੀ ਬਿੱਲੀ ਬਿੱਲੀ ਅੱਖ
ਮੇਰੀ ਲਾਲ ਗੋਰੀਏ
ਮੇਰੀ ਬਿੱਲੀ ਬਿੱਲੀ ਅੱਖ ਮੇਰੀ ਬਿੱਲੀ ਬਿੱਲੀ ਅੱਖ
ਮੇਰੀ ਲਾਲ ਗੋਰੀਏ
ਮੇਰੀ ਬਿੱਲੀ ਬਿੱਲੀ ਅੱਖ
ਮੇਰੀ ਲਾਲ ਗੋਰੀਏ ਯਾਰ ਨਾਲ ਲਾਉਣ ਨੂੰ ਫਿਰੇ
ਬਾਪੂ ਤੈਨੂੰ ਕੰਨ ਨਾ ਵਿਆਉਣ ਨੂੰ ਫਿਰੇ
ਜੱਟ ਸ਼ਾਇਰ ਰਕਨ ਤੈਨੂੰ ਕਰ ਦੂੰ ਪਿਆ
ਦੇਖੀਆਂ ਰਗਾਂ ਨਾ ਕਿੱਥੇ ਕੌਣ ਨੂੰ ਫਿਰੇ ਅਸ ਕਿੱਦਾਂ ਮੈਂ ਫਰਾਰ ਨਾ ਪਿਆਰ ਪਾ ਲਾ
ਤੇਰੇ ਔਜਲੇ ਦੀ ਪੁਲਸ ਨੂੰ ਭਾਲ ਗੋਰੀਏ ਤਬੇਲੇ ਜੱਟ ਹੋਣੀ ਵੇਲੇ ਚਮਚੇ ਨਾ ਥਾਲੀਆਂ ਨਾ ਸਾਡੇ ਕੋਈ ਚੇਲੇ ਘਰੋਂ ਠੀਕ ਠਾਕ ਜੱਟਾਂ ਦੇ ਜਵਾਕ ਪਿੰਡ ਟੈਮ ਰੋਟੀ ਬਸ ਚੱਟ ਨਹੀਂ ਲਾਲ ਗੋਰੀਏ
ਮੇਰੀ ਬਿੱਲੀ ਬਿੱਲੀ ਅੱਖ
ਮੇਰੀ ਲਾਲ ਗੋਰੀਏ
ਮੇਰੀ ਬਿੱਲੀ ਬਿੱਲੀ ਅੱਖ
ਮੇਰੀ ਲਾਲ ਗੋਰੀਏ
ਜੀ ਕਰਨ ਔਜਲੇ ਦੀ ਆਵਾਜ਼ ਦੇ ਵਿੱਚ ਆਪਾਂ ਇਸ ਗੀਤ ਨੂੰ ਸੁਣਿਆ ਜੀ। ਫਰਮਾਇਸ਼ਾਂ ਸਾਨੂੰ ਭੇਜੀਆਂ ਸਨ ਸ਼ਮਸ਼ੇਰ ਸਿੰਘ ਭਾਜੀ ਹੋਰਾਂ ਨੇ, ਬਹੁਤ ਬਹੁਤ ਧੰਨਵਾਦ ਸ਼ਮਸ਼ੇਰ ਭਾਜੀ ਪ੍ਰੋਗਰਾਮ ਦੇ ਵਿੱਚ ਇਹਨਾਂ ਖੂਬਸੂਰਤ ਗੀਤ ਸੁਣਾਉਣ ਦੇ ਲਈ। ਬਾਕੀ ਜਿੰਨੇ ਸਾਡੇ ਸਰੋਤੇ ਇਸ ਵੇਲੇ ਸੁਣਦੇ ਪਏ ਨੇ ਜੀ, ਉਹਨਾਂ ਨੇ ਵੀ ਕੋਈ ਫਰਮਾਇਸ਼ ਭੇਜਣੀ ਹੈ ਤਾਂ request@harmanradio.com ਤੇ ਸਾਨੂੰ ਈਮੇਲ ਕਰ ਸਕਦੇ ਨੇ ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਸੁਨੇਹਾ ਜਿਹੜਾ ਉਹ ਭੇਜਿਆ ਜਾ ਸਕਦਾ ਤੇ ਆਪਣੀ ਪਸੰਦ ਦੇ ਗੀਤ ਸੁਣੇ ਜਾ ਸਕਦੇ ਨੇ। ਅੱਗੇ ਤਾਂ ਜੀ ਪੰਕਜ ਠਾਕੁਰ ਸਾਹਿਬ ਜਪਾਨ ਤੋਂ ਪਹੁੰਚੇ ਨੇ। ਉਹ ਜਪਾਨ ਆ ਜਾਓ ਬਈ, ਜਪਾਨ ਜਪਾਨ ਕੋਰੀਆ ਇੰਡੋਨੇਸ਼ੀਆ ਥਾਈਲੈਂਡ ਮਲੇਸ਼ੀਆ। ਆ ਮੈਨੂੰ ਭਾਜੀ ਸਵੇਰੇ ਦੱਸਿਆ ਇੱਥੇ ਬਸ ਕਰੋਮਾ ਬਹੁਤ ਆ, ਕਰੋਮਾ ਨੀ ਕਰੋਨਾ, ਉਹ ਜਿਹੜੀ ਵੀ ਹਿਲ ਬਲਾ ਨਾ ਗਲਤ ਲੈਣਾ ਕਿਹੜਾ ਉਹਨੇ ਘੱਟ ਕਰ ਦੇਣਾ ਕੰਮ, ਕੰਮ ਕੀ ਉਹਨੇ ਉਹ ਹੀ ਰੱਖਣਾ, ਫਿਰ ਨਾ ਤਾਂ ਸਹੀ ਲਈਏ ਉਹ ਨਾ ਜੇ ਤੇ ਕੰਮ ਹੀ ਪੁੱਠੇ ਉਹਦਾ ਨਾਂ ਕਿਉਂ ਸਿੱਧਾ ਲੈਣਾ, ਇਹੀ ਗੱਲ ਠੀਕ ਹੈ। ਬੜੀ ਦੁਨੀਆ ਨੇ ਆਵਾਜ਼ ਜਿਹੜੀ ਚੰਗੀ ਪਲੀ ਉਹ ਉਜਾੜ ਕੇ ਰੱਖ ਦਿੱਤੀ। ਹੈਰਾਨੀ ਉੱਥੇ ਆਉਂਦੇ ਵੀ ਜਦੋਂ ਕਰੋਮਾ ਵਾਇਰਸ ਸਾਰੇ ਬੰਦਿਆਂ ਨੂੰ ਫੜਦੇ ਆ, ਉਹ ਐ ਫੜਦੇ ਜਿੱਦਾਂ ਉਹਨਾਂ ਨੇ ਕੋਈ ਕਤਲ ਕੀਤਾ ਜਾਂ ਜਿਹਨਾਂ ਨੇ ਕੋਈ ਗੁਨਾਹ ਕੀਤਾ, ਫੜ ਕੇ ਮਿੰਟੋ ਮਿੰਟ ਹਸਪਤਾਲ ਚ ਆ ਕੇ ਤੇ ਚਾਹ ਕੇ ਮਾਰਦੇ ਨੇ। ਮਰੀਜ਼ਾਂ ਦੀ ਹਾਲਤ ਮੰਦੀ ਕੀਤੀ ਵੀ ਇਹ ਕਰੋਮਾ ਵਾਇਰਸ ਨੇ, ਰੱਬ ਹੀ ਬਚਾਊ ਜੇ ਬੱਚਦਾ ਬੰਦਾ, ਨਹੀਂ ਦੋਸਤਾਂ ਤੇ ਕੋਈ ਨਹੀਂ। ਤੇ ਅੱਗੇ ਆਪਣੇ ਠਾਕੁਰ ਸਾਹਿਬ ਕੀ ਕਹਿੰਦੇ ਆ, ਕਹਿੰਦੇ ਜੀ ਗੁੱਡ ਮਾਰਨਿੰਗ ਤਾਇਆ ਜੀ, ਮਨਦੀਪ ਭਾਜੀ ਨੂੰ ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਭਾਜੀ, ਗੁੱਡ ਮਾਰਨਿੰਗ ਜੀ, ਗੁੱਡ ਮਾਰਨਿੰਗ ਆਇਓ ਜੀ, ਮਡ ਗਾਰਨਿੰਗ ਤੇ ਗੁੱਡ ਮਾਰਨਿੰਗ, ਗੁੱਡ ਮਾਰਨਿੰਗ, ਅੱਛਾ ਗੁੱਡ ਮਾਰਨਿੰਗ ਆ ਜਾਓ ਜੀ। ਬਾਕੀ ਪਾਲੇ ਬਾਈ ਦੀ ਛੁੱਟੀ ਕਰਤੀ? ਉਹਨੇ ਕਰਤੀ ਤੇ ਨੀ, ਉਹਦੀ ਓਦਾਂ ਹੀ ਹੋਣ ਵਾਲੀ ਆ ਛੁੱਟੀ ਹੋਣ। ਯਾਰ ਸਾਨੂੰ ਜਿਹੜਾ ਡਾਕਟਰ ਮਿਲੇ ਨਾ ਅਵਲ, ਤੇ ਸਾਨੂੰ ਕਦੇ ਸਿਆਣਾ ਕੋਈ ਡਾਕਟਰ ਮਿਲਿਆ ਹੀ ਨਹੀਂ। ਜਦੋਂ ਅਸੀਂ ਆਪ ਨੀ ਸਿਆਣੇ ਤੇ ਡਾਕਟਰ ਕਿੱਥੋਂ ਸਿਆਣਾ ਮਿਲਣਾ? ਡਾਕਟਰ ਤੇ ਤਾਇਆ ਜੀ ਠੀਕ ਆ ਆਪਣੇ ਹਿਸਾਬ ਦੇ ਨਾਲ, ਉਹ ਕਹਿੰਦਾ ਵੀ ਜਿੰਨਾ ਸੌਂਗਾ ਓਨਾ ਹੀ ਜਲਦੀ ਠੀਕ ਹੋਊ। ਉਹਨੂੰ ਕਿਹਾ ਵੀ ਦੋ ਟੀਕੇ ਲਾ ਕੇ ਪੱਕਾ ਹੀ ਸੁਣਾ ਦੇ ਵੀ ਚੰਗਾ ਹੀ ਠੀਕ ਹੋ ਜਾਵੇ, ਫਿਰ ਤੂੰ ਜੋ ਥੋੜਾ ਥੋੜਾ ਸਵਾ ਕੇ ਉਹਨੂੰ ਵੇਖਦਾ ਤੇ ਪੱਕਾ ਹੀ ਸਵਾ ਦੇ। ਡਾਕਟਰ ਦੀ ਕੋਈ ਆਪਣੇ ਰੇਡੂਆਂ ਨਾਲ ਦੁਸ਼ਮਣੀਆਂ ਦਾ ਹੋਣਾ ਵੀ ਇੱਥੇ ਨਾ ਆਇਆ। ਬਾਕੀ ਕਹਿੰਦੇ ਤਾਂ ਜੀ ਇੰਡੀਆ ਦੇ ਵਿੱਚ ਵੀ ਕਰੋਨਾ ਵਾਇਰਸ ਆ ਗਿਆ, ਉਹ ਇੱਥੇ ਆ ਕੇ ਕੀ ਸਾਡਾ ਖੋਲੂ ਕਰੋਨਾ ਵਾਇਰਸ, ਇੱਥੇ ਸਾਡਾ ਕੋਈ ਦੇਣ ਨੂੰ ਕੋਈ ਚੀਜ਼ ਨਹੀਂ ਤੇ ਗੰਢੇ ਖਾ ਖਾ ਨਿੰਦੇ ਦੀ ਗੱਲ ਹੁਣੋ ਕਰੋਮਾ ਵਾਇਰਸ ਦੇਣੇ ਹੀ ਪਿਆ। ਇੱਥੇ ਸਾਡੇ ਚਲੋ ਗੰਢਾ ਪਹਿਲਾਂ ਮਹਿੰਗਾ ਹੋ ਗਿਆ, ਹੁਣ ਮਹਿੰਗਾ ਹੋਣਾ ਚਾਹੀਦਾ ਸੀ ਕਿਉਂਕਿ ਰੋਕਥਾਮ ਤੇ ਉਹ ਹੀ ਆ ਉਹਦਾ। ਤਾਂ ਤੂੰ ਚੰਗਾ ਕਰਦਾ, ਗੰਢੇ ਤੇ ਸਸਤੇ ਹੋਣੇ ਚਾਹੀਦੇ ਨੇ,
ਉਹ ਹਸਤੇ ਤਾਂ ਹੋਣੇ ਚਾਹੀਦੇ। ਜਦੋਂ ਮੰਗ ਵੱਧਦੀ ਆ ਤਾਂ ਉਦੋਂ ਕੋਈ ਵੀ ਚੀਜ਼ ਆ ਉਹ ਮਹਿੰਗੀ ਹੁੰਦੀ। ਹਲੇ ਦੁਨੀਆਂ ਨੂੰ ਪਤਾ ਨੀ ਵੀ ਗੰਢੇ ਨਾਲ ਇਲਾਜ ਹੋਣਾ ਨੀ, ਚੀਜ਼ ਨੇ ਤੇ ਗੰਢਾ ਇੱਥੋਂ ਮੰਗਾ ਹੀ ਬਹੁਤ ਲੈਣਾ। ਇੱਥੋਂ ਜੇ ਗੰਢਾ ਮੰਗਾ ਲਿਆ ਤੇ ਆਪਣੇ ਹੋ ਜਾਣੀ ਥੋੜਾ, ਗੰਢਾ ਮਿਲੂ 500 ਰੁਪਈਏ ਕਿਲੋ। ਇਹ ਵੀ ਗੱਲ ਹੈ ਹੀ ਆ। ਹਲੇ ਉਹਨਾਂ ਨੂੰ ਪਤਾ ਨੀ ਕਿਤੇ ਲੱਗਾ, ਉਹਨਾਂ ਨਗਿੰਦਰ ਸਿੰਘ ਦੀ ਗੱਲ ਸੁਣੀ ਨੀ। ਕਹਿੰਦੇ ਜਿਸ ਨੂੰ ਵਾਇਰਸ ਹੋ ਜਾਵੇ ਦਾਰੂ ਦੇ ਪੈਗ ਲਾ ਲੈ ਤੇ ਹਟ ਜਾਂਦਾ। ਉਹ ਜਿਹਦੇ ਦਾਰੂ ਦੇ ਪੈਗ ਲੱਗੇ ਉਹਦੇ ਭਾਅ ਦੀ ਤੇ ਦੁਨੀਆਂ ਸਾਰੀ ਜਾਂ ਮਰੀ ਆ ਤੇ ਜਾਂ ਜੀਂਦੀ ਆ। ਇਹਨੇ 2 ਹਾੜੇ ਲਾ ਲਿਆ ਉਹ ਤੇ ਵਾਇਰਸ ਨੂੰ ਜਾ ਕੇ ਵੀ ਜੱਫੀ ਪਾ ਲਿਆ ਤੇ ਉਹਨੂੰ ਕੱਖ ਨੀ ਹੋਣਾ। ਉਹ ਕੋਈ ਸ਼ਰਾਬੀ ਬੰਦੇ ਨੂੰ ਕੀ ਆ ਮਰੇ ਨਾ ਜੀਂਦੇ ਨੂੰ, ਸ਼ਰਾਬੀ ਬੰਦਾ ਦਲੇਰ ਹੋ ਜਾਂਦਾ। ਉਹ ਗੱਲ ਆ ਵੀ ਘੁੱਗੀ ਅੱਖਾਂ ਮੀਟ ਲੈ ਤੇ ਬਿੱਲੀ ਤੋਂ ਬਚ ਨੀ ਸਕਦੀ, ਪਰ ਸ਼ਰਾਬੀ ਅੱਖਾਂ ਮੀਟਣ ਵਾਲਾ ਹੀ ਕੰਮ ਆ। ਸ਼ਰਾਬੀ ਬੰਦੇ ਨੂੰ ਨਸ਼ੇੜੀ ਬੰਦੇ ਨੂੰ ਕਦੇ ਮੌਤ ਤੋਂ ਡਰ ਨੀ ਲੱਗਦਾ। ਉਹਨੂੰ ਜਦੋਂ ਡਰ ਲੱਗੂ ਨਸ਼ਾ ਨਾ ਮਿਲਿਆ ਫੇਰ ਕੀ ਬਣੂ, ਇਸ ਗੱਲ ਤੋਂ ਬਹੁਤਾ ਲੱਗੂ। ਸ਼ਰਾਬੀ ਤੇ ਨਸ਼ੇੜੀ ਬੰਦੇ ਨੂੰ ਤੁਸੀਂ ਜਿੱਥੇ ਮਰਜ਼ੀ ਛੱਡ ਆਓ ਜੰਗਲ ਜੀ, ਉਹ ਕਹੋ ਮੈਨੂੰ ਰੋਟੀ ਪਾਣੀ ਕੱਖ ਨਾ ਦੋ, ਤੁਸੀਂ ਮੈਨੂੰ ਨਸ਼ਾ ਦੇਈ ਚੱਲੋ, ਰੋਟੀ ਪਾਣੀ ਮੈਂ ਆਪੇ ਲੱਭ ਲੈਣਾ ਜੰਗਲ ਚੋਂ। ਇਹ ਤਾਂ ਜੀ ਹੈ ਹੀ ਆ ਗੱਲ ਤੁਹਾਡੀ, ਨਸ਼ੇ ਬਿਨਾਂ ਬੰਦਾ ਉੱਠਦਾ ਨੀ। ਨਸ਼ੇ ਬਿਨਾਂ ਆ ਕੀ ਮਾਰਾ, ਇਹਦਾ ਹੁੰਦਾ ਸੀ ਬੰਸਾ, ਉਹ ਡੋਡੇ ਪੀਂਦਾ ਸੀ ਬਹੁਤ ਡੋਡੇ, ਉਹਨੇ ਪੀਣੇ ਪੁਣ ਕੇ ਏਦਾਂ ਓਦਾਂ ਨੀ ਖਾ ਜਾਣੇ। ਕਈ ਤਾਂ ਫੱਕੀ ਮਾਰਦੇ ਆ ਜਲ ਅੰਦਰ ਹੀ ਸਭ ਕੁਛ ਲਗਾ ਜਾਂਦੇ ਆ ਮਿਲਕੀ ਕਰਕੇ। ਪੁਣ ਕੇ ਪੀਂਦਾ ਹੁੰਦਾ ਸੀ, ਜਿਹੜੀ ਫੋਕੜ ਜੀ ਸੀ ਉਹ ਉਹਨੇ ਝੋਟੇ ਨੂੰ ਪਾ ਦੇਣੀ। ਇਹਨਾਂ ਦਾ ਝੋਟਾ ਮਾਲੀ ਬੜਾ ਤਕੜਾ ਰੱਖਿਆ
ਜੀ,
ਉਹਨੇ ਉਹਨੂੰ ਪਾ ਦੇਣੀ ਤੇ ਬੰਸਾ ਕਿਤੇ ਸਾਲੀ ਦਾ ਵਿਆਹ ਤੇ ਉੱਥੇ ਚਲ ਗਿਆ। 4-5 ਦਿਨ ਉੱਥੇ ਰਹਿਣਾ ਸੀ, ਜਾਗੋ ਫਾਗੋ ਢਾਗੋ ਕਈ ਕੁਛ ਹੁੰਦਾ ਉੱਥੇ, ਇੱਕ ਕੰਮ ਹੁੰਦੇ ਤੇ ਉਪਰੋਂ ਜੀਜਾ ਜੀਜੇ ਹੁਣੀ ਤੇ ਉਦਾਂ ਹੀ ਨਾ ਆਉਣ ਕਿਉਂਕਿ ਸੇਵਾ ਉੱਥੇ ਬਹੁਤ ਹੁੰਦੀ। ਨੋਡਿਆਂ ਦਾ ਭਰ ਕੇ ਥਾਲ ਲੈ ਗਿਆ ਨਾਲ, ਉੱਥੇ ਖਾਂਦਾ ਰਿਹਾ ਮਸਤੀ ਮਾਰਦਾ ਰਿਹਾ। ਉੱਥੇ ਉਹਨਾਂ ਦੀ ਮੱਝ ਨੂੰ ਪਾਉਣ ਲੱਗ ਪਿਆ ਫੋਕੜੀਆ, ਇੱਥੇ ਝੋਟੇ ਨੂੰ ਪਾਉਂਦਾ, ਇੱਥੇ ਝੋਟਾ ਲੰਮਾ ਪੈ ਗਿਆ। ਝੋਟੇ ਨੂੰ ਥਾਉਣ ਪੱਠਿਆਂ ਲਿਆਉਣ ਦੇ ਲਈ ਝੋਟਾ ਉੱਠੇ ਨਾ ਉੱਠਣਾ, ਉਹਨੇ ਸਵਾ ਜਿਹਨੂੰ ਲਾਜ ਡੋਡਿਆਂ ਦੇ ਦਾ। ਇਹਨਾਂ ਟੈਲੀਫੋਨ ਕੀਤਾ ਜੀ ਝੋਟਾ ਬਿਮਾਰ ਹੋ ਗਿਆ, ਉਹ ਕਹਿੰਦਾ ਕਿਸੇ ਡਾਕਟਰ ਨੂੰ ਲਿਆ। ਉਹ ਸੋਹਣ ਲਾਲ ਨੂੰ ਡਲਿਆ, ਇਹਨੂੰ ਫੋਨ ਕੀਤਾ, ਉਹਨੇ ਟੀਕੇ ਟੂਕੇ ਲਾਏ, ਨਾ ਇਹਨੂੰ ਬੁਖਾਰ ਆ, ਨਾ ਇਹਨੂੰ ਤਾਪ ਆ, ਨਾ ਇਹਨੂੰ ਮਲੇਰੀਆ, ਨਾ ਕੋਈ ਟਾਈਫਾਇਡ ਆ, ਝੋਟੇ ਨੂੰ ਹੋਇਆ ਕੀ ਆ। ਸੀਟੀ ਸਕੈਨਾਂ ਕਰਾ ਲਈਆਂ, ਅਲਟਰਾਸਾਊਂਡ ਕਰਾ ਲਿਆ, ਝੋਟੇ ਦਾ ਨਾ ਪਤਾ ਲੱਗਾ ਭਾਈ ਇਹਨੂੰ ਹੋਇਆ ਕੀ ਆ।
ਸੀਟੀ ਸਕੈਨ ਝੋਟੇ ਦਾ
ਕਿਉਂ, ਝੋਟੇ ਨੂੰ ਸੀਟੀ ਸਕੈਨ ਹੁੰਦੀ ਨੀ ਤੇ ਬਾਅਦ ਜੇ ਉਹਨਾਂ ਕਈ ਕੁਛ ਚੈੱਕ ਕੀਤਾ ਉਹਨੂੰ ਨਾ ਪਤਾ ਲੱਗਾ ਤੇ ਉਹ ਫਿਰ ਉਹਨੂੰ ਦਿਮਾਗ ਚ ਆਇਆ ਬਈ ਇਹਨੂੰ ਹੋਇਆ ਕੀ। ਜੇ ਫਿਰ ਟੈਲੀਫੋਨ ਕੀਤਾ, ਉਹ ਕਹਿੰਦਾ ਆਵੇ ਮੈਂ ਯਾਰ ਤੇਰੇ ਬਿਨਾਂ ਨੀ ਗੱਲ ਬਣਨੀ ਆ, ਬੰਸਿਆ ਵੀ ਤੂੰ ਹੀ ਆ, ਬੰਸੇ ਦੀ ਸਾਲੀ ਦਾ ਵਿਆਹ ਹੋ ਗਿਆ ਤੇ ਇੱਧਰ ਆ। ਬੰਸੇ ਡੋਡੇ ਪਾਉਣ ਕੇ ਸਿੱਟੇ ਤੇ ਝੋਟਾ ਉੱਠ ਕੇ ਖੜੋ ਗਿਆ, ਕਹਿੰਦਾ ਵੀ ਆ ਗਏ ਜੀ ਜਨਾਬ ਤੇ ਅਸੀਂ ਵੀ ਆ ਗਏ ਆਪਣੀ ਜਾਂ। ਇਹ ਉੱਠ ਕੇ ਬਹਿ ਗਿਆ ਤੇ ਉਹ ਸਾਲੀ ਇਹਨਾਂ ਦੀ ਮੱਝ ਉਦੋਂ ਬਹਿਣੋ ਉੱਠਣੋ ਗਈ, ਕਿਉਂਕਿ ਉਹਨਾਂ ਚਿਰ ਨੂੰ ਉਹਨੂੰ ਗਿਜਾ ਲਿਆ। ਨਸ਼ਾ ਤਾਂ ਏਡੀ ਛੇਤੀ ਲੱਗ ਜਾਂਦਾ ਜਿਹਦੇ ਮਤਲਬ 4-5 ਦਿਨ ਜੇ ਫੀਮ ਖਾਂਦਾ ਬੰਦਾ, 4-5 ਦਿਨ ਡੋਡੇ ਖਾਂਦਾ ਹੜ ਉਦੋਂ ਹੀ ਲੱਗ ਜਾਂਦਾ। ਏਦਾਂ ਨੀ ਲੱਗਦਾ, ਨਸ਼ੇ ਨੇ ਜਦੋਂ ਲੱਗਣਾ ਨਾ ਪੁੱਤਾਂ ਏਦਾਂ ਨੀ। ਨਾਲੇ ਮੈਨੂੰ ਪੁੱਛਦਾ ਮੈਂ ਕੋਈ ਤਜਰਬੇ ਕਰਦਾ ਆ
ਨਹੀਂ, ਤੁਹਾਨੂੰ ਪਤਾ ਤਾਂ ਹੈ ਨਾ,
ਤੁਹਾਡੇ ਮਿੱਤਰ ਦੋਸਤ ਤਾਂ ਹੈ ਹੀ ਸੀ ਨਸ਼ੇੜੀ ਜਿਹਨੇ ਤੁਹਾਨੂੰ ਜਾਣਦੇ ਨੇ। ਮਿੱਤਰ ਦੋਸਤ ਨੂੰ ਰੋਜ਼ਾਨਾ ਸਾਰਾ ਪਿੰਡ ਹੀ ਆਪਣਾ ਡੋਡਿਆਂ ਦੇ ਜੀ, ਚੱਲਦਾ ਹੀ ਡੋਡਿਆਂ ਦੇ ਜੀ। ਆ ਹੁਣ ਸਾਡੀ ਪਾਪੂਲੇਸ਼ਨ ਹੁਣ ਮਿਲਦੇ ਵੀ ਨਹੀਂ ਤੇ ਹੁਣ ਖਾਂਦੇ ਵੀ ਨਹੀਂ। ਉਹ ਐਸੀ ਗੱਲ ਆ ਵੀ ਜਦੋਂ ਅਸੀਂ ਸ਼ਰਾਬੀ ਦਾ ਵੀ ਇਹੀ ਹਾਲ ਤੇ ਕੋਈ ਵੀ ਨਸ਼ੇੜੀ ਉਹਦਾ ਵੀ ਇਹੀ ਹਾਲ। ਸ਼ਰਾਬੀ ਨਸ਼ੇੜੀ ਜਾਂ ਕੋਈ ਵੀ ਬੰਦਾ ਉਹਦੇ ਲਈ ਦਿਨ ਬਹੁਤ ਵੱਡਾ ਲੱਗਣਾ। ਵਿਹਲੇ ਬੰਦੇ ਨੂੰ ਇਹ ਨੀ ਲੱਗਣਾ ਵੀ ਹੁਣ ਮੈਂ ਦਿਹਾੜੀ ਕਿੱਦਾਂ ਨਗਾਵਾਂ। ਨਸ਼ਾ ਜਿਹੜਾ ਇੱਕ ਦਿਨ ਨੂੰ 5 ਮਿੰਟਾਂ ਚ ਬਦਲ ਲੈਂਦਾ, ਕਿਉਂਕਿ ਜਿਹਨੇ ਦਾਰੂ ਪੀ ਲਈ ਉਹਦਾ ਸਿਰ ਜਾ ਘੁੱਕੀ ਜਾਣਾ ਤੇ ਉਹਨੂੰ ਜਦੋਂ ਉੱਠ ਕੇ ਜਦੋਂ ਹਲੂਣਾ ਜਾ ਮਾਰਨਾ ਤੇ ਮਤਲਬ ਜੇ 10 ਵਜੇ ਦਾਰੂ ਪੀਤੀ ਦੁਪਹਿਰ ਦੇ ਹਲੂਣਾ ਜਾ ਮਾਰਿਆ ਤੇ 3 ਵਜੇ ਨਜ਼ਰ ਆਉਣੇ ਉਹਨੂੰ, ਕਹਿੰਦਾ ਡੀਜੇ ਦੀ ਦਿਨ ਲੰਘ ਗਿਆ।
ਵੀ ਦਿਨ ਰਾਤਾਂ ਉੱਡਦੀਆਂ ਹੀ ਜਾਂਦੀਆਂ। ਉਹ ਕਿਉਂਕਿ ਚਾਹੁੰਦਾ ਜੋ ਲੋੜ ਆ ਸਾਧੂ ਸੰਤਾਂ ਦੀ ਜਿਹੜੀ ਆ ਉਹ ਲੋੜ ਹੋਰ ਆ। ਉਹ ਅੱਖਾਂ ਬੰਦ ਕਰਦੇ ਆ ਤੇ ਅੱਖਾਂ ਖੋਲਦੇ ਆ ਤੇ ਪੰਜਾਂ ਮਿੰਟਾਂ ਚ ਉਹਨਾਂ ਨੂੰ ਲੱਗਦਾ ਦਿਨ ਰਾਤ ਜੇ ਬਦਲ ਗਏ। ਹੁਣ ਸ਼ਰਾਬੀ ਦੀ ਇੰਨੀ ਸਾਧਨਾ ਨਹੀਂ ਵੀ ਉਹ ਇਸ ਆਨੰਦ ਨੂੰ ਪ੍ਰਾਪਤ ਕਰੇ। ਉਹ ਬਾਕੀ ਸੋਮਰਾ ਸੀ ਇਹਨੂੰ ਦਾਰੂਆਂ ਦੇ ਉਹਦੇ ਨਾਲ ਆ ਲੋਰ ਲਿਆ ਕੇ ਉਹਨੂੰ ਮਸਤੀ ਬਸ ਲਿਆਉਣਾ ਚਾਹੁੰਦਾ। ਕਈ ਚੀਜ਼ਾਂ ਉਹ ਵਰਤਦਾ ਫਿਰ ਉਹਨੂੰ ਫਿਰ ਜਦੇ ਨਾ ਛੱਡਦਾ ਜਾਂ ਉਹ ਛੱਡਣਾ ਵੀ ਚਾਹੇ ਉਹਨੂੰ ਫਿਰ ਉਹ ਦਿਨ ਵੱਡਾ ਲੱਗਦਾ ਲੰਮਾ ਲੱਗਦਾ ਬਹੁਤ ਸਾਲ ਅਰਗਾ ਹੀ ਲੱਗਦਾ। ਫਿਰ ਉਹਨੂੰ ਲੱਗਦਾ ਮਨਾ ਵੀ ਜੇ ਮੈਂ ਦਾਰੂ ਛੱਡ ਵੀ ਦਿੱਤੀ ਡੋਡਾ ਛੱਡ ਵੀ ਦਿੱਤਾ ਫੀਮ ਛੱਡ ਵੀ ਦਿੱਤੀ ਜ਼ਿੰਦਗੀ ਮੇਰੀ ਕਿੰਨੀ ਬੋਰੀਅਤ ਦੇ ਨਾਲ ਭਰ ਗਈ ਹੈ ਜ਼ਿੰਦਗੀ ਮੇਰੀ ਲੰਘਣ ਹੀ ਨਹੀਂ ਰਹੀ। ਉਹ ਫਿਰ ਉਹ ਨਸ਼ੇ ਵਾਲੇ ਪਾਸੇ ਨੂੰ ਆ ਜਾਂਦਾ। ਸ਼ਰਾਬੀ ਨਸ਼ੈੜੀ ਜਾਂ ਉਹਦਾ ਨਸ਼ਾ ਹੀ ਛੁਡਾਉਣਾ ਨਸ਼ੇ ਛੁਡਾਉਣ ਦੇ ਨਾਲ ਹੀ ਉਹਦਾ ਜਿਹੜਾ ਦਿਨ ਚਰਿਆ ਦਿਨ ਦਾ ਜਿਹੜਾ ਸਾਰਾ ਸ਼ਡਿਊਲ ਆ ਉਹਨੂੰ ਵੀ ਬਦਲਣਾ ਪੈਂਦਾ। ਜੇ ਤੇ ਉਹ ਜਿੱਦਾਂ ਹੈ ਸੀ ਉਦਾਂ ਰਹਿੰਦਾ ਫਿਰ ਤੇ ਉਹ ਕਦੇ ਛੱਡ ਸਕਦਾ ਹੀ ਨਹੀਂ। ਉਹਨੂੰ ਐਸੇ ਜਗ੍ਹਾ ਤੇ ਘੁਮਾਓ ਫਰਾਓ ਖਵਾਓ ਨਚਾਓ ਨੱਚੋ ਇਹਦਾਂ ਸਾਰੀਆਂ ਚੀਜ਼ਾਂ ਉਹਨੂੰ ਦਿਨ ਨੂੰ ਉਹਦੇ ਨੂੰ ਵੰਡ ਦਾ ਉਹਨੂੰ ਮਹਿਸੂਸ ਹੀ ਨਾ ਹੋਊਗਾ ਵੀ ਨਸ਼ੇ ਦੀ ਮੈਨੂੰ ਲੋੜ ਆ। ਇਹ ਤਰੀਕੇ ਆ ਨਸ਼ੇ ਛੜਾਊ ਕੈਂਪ ਵਾਲੇ ਖਰੇ ਵਰਤਦੇ ਵੀ ਆ ਕਿ ਨਹੀਂ ਵਰਤਦੇ ਤੁਹਾਨੂੰ ਵਾਹਵਾ ਤਜਰਬਾ ਤੁਸੀਂ ਨੀ ਉਹਨਾਂ ਨੂੰ ਦੱਸਦੇ। ਉਹ ਮੈਂ ਉਹਨਾਂ ਨੂੰ ਦੱਸ ਕੇ ਕੀ ਲੈਣਾ ਉਹ ਵੱਡਿਆ ਬਣ ਕੇ ਕੁਛ ਬਹੁਤਾ ਮਿਲ ਜਾਂਦਾ। ਜੇ ਕੋਈ ਬੰਦਾ ਮੈਨੂੰ ਪੁੱਛਣ ਆਵੇ ਤਾਂ ਦੱਸ ਦਿੰਦਾ ਬਿਨਾਂ ਪੁੱਛੇ ਤੋਂ ਕੁਛ ਦੱਸੀ ਜਾਈਏ ਤੇ ਉਹ ਉਵੇਂ ਬੰਦਾ ਬੇਤੁਕਾਈਆ ਹੀ ਲੱਗਦਾ। ਜਿਹੜਾ ਆਪਣੇ ਆਪ ਨੂੰ ਬਹੁਤਾ ਸਿਆਣਾ ਦੱਸੇ ਨਾ ਸਿਰੇ ਦਾ ਨਿਕੰਮਾ ਹੀ ਉਹ ਹੋਦਾ। ਬਾਕੀ ਤਾਇਆ ਜੀ ਗਾਣਾ ਕਹਿੰਦੇ ਸੁਣਾ ਦਿਓ ਹਿੰਦੀ ਲਗਾ ਦਿਓ ਪਰਬਤ ਕੇ ਪਿੱਛੇ ਚੰਬੇ ਕੇ ਗਾਓ। ਪਰਬਤ ਕੇ ਪਿੱਛੇ ਚੰਬੇ ਕੇ ਗਾਓ ਕੀ ਆ ਇਹਦੇ ਗਾਣੇ ਜੀ ਪਤਾ ਲੱਗੂ ਸ਼ਰਾਬੀ ਕੋਈ ਨੀ ਅੱਗੇ ਭਾਜੀ ਕਹਿੰਦੇ ਜੀ ਚਿਤਰਗੁਪਤ ਜਮਰਾਜ ਸੀ ਕਹਿੰਦਾ ਹੇ ਪ੍ਰਭੂ ਜਬ ਕਭੀ ਵੀ ਕਿਸੀ ਸ਼ਰਾਬ ਪੀਏ ਹੋਏ ਵਿਅਕਤੀ ਕੀ ਮੌਤ ਹੋਤੀ ਹੈ ਤੋ ਆਪ ਉਸਕੀ ਆਤਮਾ ਲੈਣੇ ਨਹੀਂ ਜਾਤੇ ਐਸਾ ਕਿਉਂ। ਆਤਮਾ ਉਹਦੀ ਲਿਜਾਣ ਦੀ ਲੋੜ ਗਈ ਆਤਮਾ ਤੇ ਉਹਦੀ ਆਪ ਛਾਲਾਂ ਮਾਰਦੀ ਹੁੰਦੀ ਹੁਣ ਸ਼ਰਾਬੀ ਦੀ। ਤੇ ਉਹ ਕਹਿੰਦੇ ਜਮਰਾਜ ਕਹਿੰਦਾ ਇੱਕ ਬਾਰ ਗਿਆ ਥਾ ਮੁਝੇ ਬੋਲਤਾ ਹੈ ਆਪ ਪਿੱਛੇ ਬੈਠੋ ਤੇ ਭੈਂਸਾ ਮੈਂ ਚਲਾਊਂਗਾ। ਬੋਲਾ 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 ਕਹਿੰਦੇ ਨਾ ਜੀ ਉਹ ਮੱਝ ਤੇ ਲੈ ਕੇ ਆਉਂਦਾ ਜਮਰਾਜ ਆ ਤੇ ਠੀਕ ਆ ਭਾਈ ਸਿਆਣਾ ਹੁੰਦਾ ਜਮਰਾਜ ਤੇ ਉਹ ਕਹਿੰਦਾ ਭਾਈ ਤੂੰ ਚਲਾ ਲਾ ਪਰ ਲੈ ਕੇ ਉੱਪਰ ਨੂੰ ਜਾਈ। ਸ਼ਰਾਬੀ ਨੇ ਲੈ ਵੀ ਸਵਰਗਾਲ ਨੂੰ ਜਾਣਾ ਇੱਧਰ ਨੂੰ ਮਰਜੀ ਲੈ ਜਾ ਸ਼ਰਾਬੀ ਲਈ ਤੇ ਹਰ ਥਾਂ ਨਰਕ ਹੀ ਆ। ਉਹ ਤੂੰ ਕਹਿੰਦਾ ਨਾ ਸਵਰਗਾਂ ਨੂੰ ਲਿਜਾਊ ਕਿਸੇ ਹੱਦ ਤੱਕ ਮੈਨੂੰ ਕਿਉਂਕਿ ਜਿਹੜੀ ਉਹਨੂੰ ਚੀਜ਼ ਚਾਹੀਦੀ ਆ ਸਵਰਗਾਂ ਚ ਨੀ ਮਿਲਣੀ ਉਹ ਨਰਕਾਂ ਚ ਮਿਲਣੀ ਤੇ ਉਹਨੇ ਨਰਕਾਂ ਨੂੰ ਮਿਲਣਾ ਕਿਉਂਕਿ ਉਹ ਪਹਿਲਾਂ ਵੀ ਨਰਕ ਹੀ ਭੋਗਿਆ ਉਹਨੇ ਮਗਰੋਂ ਵੀ ਉਹਨੇ ਨਰਕ ਨੂੰ ਹੀ ਜਾਣਾ। ਬੰਦੇ ਦਾ ਤੈਨੂੰ ਖਰੇ ਵਹਿਮ ਪੈ ਗਿਆ ਕਿ ਉਹ ਇਸ ਚੀਜ਼ ਚ ਨਸ਼ੈੜੀ ਨਸ਼ੇ ਚੋਂ ਨਿਕਲ ਕੇ ਖਰੇ ਕਿਤੇ ਹੋਰ ਜਾਣਾ ਚਾਹੁੰਦਾ ਨਹੀਂ। ਉਹ ਮੱਝ ਨੂੰ ਜਿੱਦਾਂ ਗਾਂਧੀ ਪਸੰਦ ਆ ਉਹਨੂੰ ਗਾਂਧੀ ਪਸੰਦ ਆ ਉਹਨੂੰ ਨੀ ਲੋੜ ਆ ਸੁੱਕ ਪੁੱਕੇ ਦੀ। ਉਹਨੂੰ ਮੱਝ ਨੂੰ ਚਿਕੜ ਜਿੰਨੀ ਵਾਰ ਮਰਜ਼ੀ ਬਿਠਾਈ ਰੱਖੋ ਉਹ ਨੀ ਕਦੇ ਕਹੂਗੀ ਵੀ ਮੈਂ ਅੱਕ ਗਈ ਆ। ਉਹ ਹਾਲਤ ਸ਼ਰਾਬੀ ਦੀ ਨਸ਼ੈੜੀ ਦੀ ਹੋ ਜਾਂਦੀ ਆ। ਆਪਣੇ ਜਿੱਤੋਂ ਬੜੇ ਸਰੂਰ ਚ ਰਹਿੰਦਾ ਪਰ ਉਹ ਕਿਸੇ ਫਤੂਰ ਚ ਰਹਿੰਦਾ ਵਹਿਮ ਚ ਰਹਿੰਦਾ ਮਦਹੋਸ਼ੀ ਚ ਰਹਿੰਦਾ ਬੇਸੁਰਤੀ ਚ ਰਹਿੰਦਾ ਤੇ ਬੇਸੁਰਤ ਬੰਦਿਆਂ ਦੀ ਕੋਈ ਧਰਤੀ ਤੇ ਜਗ੍ਹਾ ਹੈ ਨਹੀਂ। ਨਸ਼ਿਆਂ ਨੂੰ ਕਈਆਂ ਨੇ ਬੜੇ ਚੰਗੇ ਸਾਧਨ ਦੇ ਰੂਪ ਚ ਵਰਤਿਆ ਜਿਹਦਾ ਭੰਗ ਆ ਭੰਗ ਨੂੰ ਇਸੇ ਰਿਸ਼ੀਕੇਸ਼ ਵਾਲੇ ਪਾਸੇ ਨੂੰ ਸਾਧੂ ਸੰਤ ਘੋਟ ਕੇ ਪੀ ਕੇ ਤੇ ਕਿਉਂਕਿ ਭੰਗ ਜਿਹੜੀ ਆ ਉਹ ਸਾਰੇ ਸਰੀਰ ਦੇ ਵੇਗ ਨੂੰ ਕਾਗਰ ਕਰ ਦਿੰਦੀ। ਉਹ ਜਿੱਥੇ ਬੰਦਾ ਟਿਕ ਟਿਕੀ ਲੱਗ ਗਈ ਉੱਥੇ ਟਿਕ ਜਾਣਾ ਉਹਨੇ। ਉਹਨਾਂ ਨੇ ਕੁਝ ਐਸੇ ਭੰਗ ਨੂੰ ਇਸਤੇਮਾਲ ਕੀਤਾ ਬਿਰਤੀ ਨੂੰ ਟਿਕਾਉਣ ਲਈ, ਪਰ ਉਹ ਵੀ ਇੱਕ ਥੋੜੇ ਸਮੇਂ ਲਈ। ਮਗਰ ਉਹਨਾਂ ਨੇ ਜਾਂਚ ਸਿੱਖ ਲਈ ਵੀ ਇਹ ਵੀ ਇੱਕ ਬਾਹਰੀ ਵਰਤੋਂ ਕਰਕੇ ਅਸੀਂ ਇਕਾਗਰਤਾ ਬਣਾਉਂਦੇ ਹਾਂ, ਇਹ ਵੀ ਕੋਈ ਚੰਗੀ ਗੱਲ ਨਹੀਂ। ਤੇ ਜੇ ਭੰਗ ਦੇ ਸਿਰ ਤੇ ਬਿਰਤੀਆਂ ਟਿਕਾਈਆਂ, ਫੇਰ ਕਾਹਦੀਆਂ ਟਿਕਾਈਆਂ। ਬਾਕੀ ਅੱਗੇ ਤਾਂ ਜੀ ਜੋਗਾ ਲਵਾਣਾ ਸਾਹਿਬ ਪਹੁੰਚੇ ਨੇ। ਲਵਾਣਾ 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 ਤੇ ਕੱਲ ਨੂੰ ਚੱਲਿਆ ਜਸਪਾਲ ਲੁਧਿਆਣਾ। ਅੱਜ ਲਵਾਣਾ ਸਾਹਿਬ ਤੁਸੀਂ ਤਾਂ ਸਾਨੂੰ ਤੇ ਗਿਆ ਹੀ ਭੋਲਾ, ਪਤਾ ਨੀ ਕਿਹੜੇ ਪੱਤਰਾਂ ਨੂੰ ਰਹਿ ਗਿਆ। ਮੈਂ ਤਾਂ ਕਿਹਾ ਵੀ ਹੁਣ ਲਵਾਣਾ ਸਾਹਿਬ ਸਾਨੂੰ ਊਂ ਹੀ ਭੁੱਲ ਗਿਆ। ਸਮਾਈਲ ਇਜ਼ ਦਾ ਬੈਸਟ ਮੈਡੀਸਿਨ ਇਨ ਦਾ ਵਰਲਡ ਟੂ ਕੀਪ ਸਮਾਈਲਿੰਗ। ਹਾਂ ਕਹਿੰਦੇ ਜੀ ਤਾਏ ਜੀ, ਹਾਸਾ ਇੱਕ ਐਸੀ ਦਵਾਈ ਹੈ ਜਿਹੜੀ ਪੂਰੀ ਦੁਨੀਆ ਨੂੰ ਹਸਾ ਸਕਦੀ ਹੈ। ਹਾਂ ਹਾਸੇ ਚ ਮੁਸਕੁਰਾਹਟ ਦੇ ਵਿੱਚ ਸਭ ਕੁਝ ਆ, ਹੱਸਦੇ ਚਿਹਰੇ। ਦੇਖੋ ਜ਼ਿੰਦਗੀ ਦੇ ਵਿੱਚ ਇੱਕ ਗੁਣ ਤੁਹਾਨੂੰ ਹਰ ਕੋਈ ਦੇ ਕੇ ਜਾਊ, ਬੜੀ ਯਸ ਦੇ ਨਾਲ ਮਿਲਦੀ ਆ। 16-17 ਸਾਲ ਲਗਾਤਾਰ ਇੱਕ ਸਾਧੂ ਨੂੰ ਮੈਂ ਰੋਟੀ ਖਵਾਉਂਦਾ ਰਿਹਾ। ਕਿਹੜਾ ਇੱਥੇ ਆਪਣੇ ਮਾਰੂ ਵਾਲੇ ਖੂਹ ਤੇ ਬਹਿ ਗਿਆ ਤੇ ਦੁਨੀਆ ਤਾਂ ਨਹੀਂ ਉਹਨੂੰ ਕੋਈ ਜਾਣਦੀ ਸੀ। ਮੇਰਾ ਰਾਹ ਸੀ, ਮੈਂ ਜਾਣਾ ਪੱਠਾ ਡਾਕਾ ਵੱਢਣ ਤੇ ਉਹਨੇ ਉੱਥੇ ਬੈਠਾ ਹੋਣਾ। ਮੇਰੀ ਇੱਕ ਸਵਾਹ ਕਿ ਮੈਂ ਕੱਲਾ ਨਹੀਂ ਖਾ ਸਕਦਾ, ਚਾਹੇ ਰੋਟੀ ਆ ਪਾਣੀ ਆ ਚਾਹੇ ਕੁੱਟ ਵੀ ਇੱਕ ਦੋਨੂੰ ਤਾਂ ਮੈਂ ਕਟਵਾਉਣਾ ਹੀ ਆ, ਕੱਲਾ ਨਹੀਂ ਮੈਂ ਖਾ ਸਕਦਾ। ਤੇ ਮੈਂ ਉਹ ਪ੍ਰਸ਼ਾਦਾ ਲੈ ਕੇ ਜਾਣਾ, ਦੁਪਹਿਰ ਦੀ ਰੋਟੀ ਲੈ ਕੇ ਜਾਣੀ, ਸਵੇਰ ਦੀ ਖਾ ਕੇ ਜਾਣੀ। ਵਿਆਹ ਨਹੀਂ ਸੀ ਹੋਇਆ ਵੀ ਹੁੰਦਾ, ਰੋਟੀ ਤੇ ਆਪਦੀ ਲੈ ਕੇ ਜਾਣੀ ਪੈਂਦੀ, ਉੱਥੇ ਮਗਰ ਕਿਸੇ ਤੇਰੀ ਤਾਈ ਨਹੀਂ ਆਉਣਾ। ਉਦੋਂ ਨਹੀਂ ਸੀ ਹੋਇਆ, ਮੈਂ ਲੰਘਿਆ ਗਿਆ। ਸਾਧੂ ਮੈਨੂੰ ਟੱਕਰਨਾ, ਉਹਨੇ ਆਵਾਜ਼ ਮਾਰਨੀ ਤੇ ਉਹਦੇ ਕੋਲ 10 ਮਿੰਟ ਬਹਿ ਕੇ ਜਾਣਾ। ਹਲਟੀ ਹੁੰਦੀ ਸੀ, ਪਾਣੀ ਜੇ ਚੋਂ ਨਿਕਲਦਾ ਜੀ, ਜਿਹਨੂੰ ਹਲਟ ਕਹਿੰਦੇ। ਖੂਹ ਦੀਆਂ ਟੰਡਾਂ ਚੱਲਦੀਆਂ ਸੀ ਤੇ ਉਹਦਾ ਛੱਡਿਆ ਹੁੰਦਾ ਸੀ, ਬਲਦਾਂ ਤੇ ਲਾਇਆ ਹੁੰਦਾ ਸੀ, ਪਾਣੀ ਆਉਂਦੇ ਜਾਂਦੇ ਨੂੰ ਪਿਆਉਣਾ, ਉਹਨੇ ਉੱਥੇ ਬੈਠੇ ਨਾਮ ਜਪੀ ਜਾਣਾ। ਮੈਂ ਉਹਦੇ ਕੋਲ ਜਾ ਕੇ ਆਉਣਾ ਤੇ ਰੋਟੀ ਪਾਣੀ ਉਹਨੂੰ ਖਵਾ ਦੇਣਾ, ਉਹਨੇ ਪਾਣੀ ਛਕਣਾ ਤੇ ਨਾਲੇ ਪਾਣੀ ਛਕਾਉਣਾ। ਉਹਦੀਆਂ ਗੱਲਾਂ ਬਾਤਾਂ ਮੈਂ ਕੁਝ ਸੁਣੀਆਂ ਤੇ 15-16 ਸਾਲ ਉਹਦੀ ਮੈਂ ਸੇਵਾ ਕੀਤੀ। ਸੇਵਾ ਵੀ ਕਾਹਦੀ, ਸੇਵਾ ਵੀ ਨਹੀਂ ਕਹਿ ਸਕਦੇ, ਚਲੋ ਮਿੱਤਰਤਾ ਦੋਸਤੀ ਹੋ ਗਈ। ਕਈ ਗੱਲਾਂ ਉਹ ਪਰਦੇ ਦੀਆਂ ਵੀ ਦੱਸ ਜਾਂਦਾ ਸੀ, ਜਿਹਦੇ ਨਾਲ ਮੇਰਾ ਉਹਦੇ ਨਾਲ ਕਰਸ਼ਤ, ਉਹਦੇ ਨਾਲ ਪਿਆਰ, ਉਹਦੇ ਨਾਲ ਮੋਹ ਜ਼ਿਆਦਾ ਪੈ ਗਿਆ। ਕਿਉਂਕਿ ਆਮ ਦੁਨੀਆ ਤੋਂ ਤੁਸੀਂ ਕੋਈ ਡੂੰਘੀਆਂ ਗੱਲਾਂ ਪੁੱਛ ਨਹੀਂ ਸਕਦੇ, ਪੁੱਛੋਗੇ ਤੇ ਜਾਂ ਤੁਹਾਨੂੰ ਸ਼ਦਾਈ ਕਹੋਗੇ ਤੇ ਜਾਂ ਉਹ ਮਿਲਣੋਂ ਵਰਤਣੋਂ ਜਾਊਗੀ ਵੀ ਇਹ ਕਿਹੜੀਆਂ ਗੱਲਾਂ ਕਰਦੇ। ਤੇ ਹਰ ਕੋਈ ਸਾਧੂ ਸੰਤ ਸਿਆਣਾ ਹਰ ਇੱਕ ਦੇ ਨਾਲ ਢਿੱਡ ਫੋਲ ਕੇ ਬਹਿ ਵੀ ਨਹੀਂ ਜਾਂਦਾ, ਪਰਦੇ ਦੀਆਂ ਗੱਲਾਂ ਉਹ ਦੱਸਦਾ ਵੀ ਨਹੀਂ, ਕਿਉਂਕਿ ਇਹਦੇ ਨਾਲ ਪਾਵਰ, ਸ਼ਕਤੀ, ਧਿਆਨ ਦੇ ਵਿੱਚ ਵਿਘਨ ਪੈਂਦਾ। ਇਹ ਗੱਲਾਂ ਮੈਨੂੰ ਉਹਨੇ ਹੀ ਦੱਸੀਆਂ ਜੀ। ਉਹ ਮੈਂ ਉਹਦੇ ਕੋਲ ਚਲ ਗਿਆ ਤੇ ਮੈਂ ਉਹਦੇ ਕੋਲ ਬੈਠਾ ਤੇ ਮੈਂ ਉਹਨੂੰ ਇੱਕ ਗੱਲ, ਉਹਨੇ ਮੈਨੂੰ ਇੱਕ ਗੱਲ ਕੇ ਕਹਿੰਦਾ, ਪੋਤਾ ਵੀ ਇੰਨੇ ਸਾਲ ਤੂੰ ਮੈਨੂੰ ਰੋਟੀ ਪ੍ਰਸ਼ਾਦਾ ਖਵਾਇਆ, ਮੰਗਿਆ ਤੂੰ ਅੱਜ ਤੱਕ ਕੁੱਖ ਨਹੀਂ, ਨਾ ਧੀ, ਨਾ ਪੁੱਤ, ਨਾ ਵਹੁਟੀ, ਨਾ ਧਨ, ਨਾ ਦੌਲਤ। ਮੈਂ ਉਹਨੂੰ ਕਿਹਾ, ਮੈਂ ਕਿਹਾ ਮੰਗਣਾ ਸੀ ਕੀ ਆ ਬਾਬਾ, ਜੇ ਤੂੰ ਮੰਗਣਾ ਉਹ ਸਭ ਕੁਝ ਜਾਣਦਾ ਹੀ ਆ, ਤਾਂ ਉਹਨੂੰ ਅਰਦਾਸ ਕਰਨ ਦੀ ਲੋੜ ਕੋਈ ਨਹੀਂ। ਹੁਣ ਜੇ ਤੂੰ ਮੰਗਣਾ, ਉਹਨੂੰ ਕਹਿੰਦੇ ਜਾਣੀ ਜਾਣਾ, ਜਾਣੀ ਜਾਣ ਲੋਕੋ ਮੰਗਣ ਦੀ ਲੋੜ ਆ, ਜਿਹੜਾ ਜਾਣਦਾ ਹੀ ਆ ਵੀ ਇਹਨੂੰ ਜ਼ਰੂਰਤ ਕੀ ਆ, ਉਹ ਤੋਂ ਮੰਗਣਾ ਮੈਨੂੰ ਲੱਗਦਾ ਵੀ ਉਹਦੀ ਵੀ ਤਹੀਨ ਆ ਤੇ ਆਪਦੀ ਵੀ ਤਹੀਨ ਆ। ਉਹ ਕਹਿੰਦਾ ਸ਼ਾਬਾਸ਼ ਬਈ, ਬਹੁਤ ਜ਼ਿਆਦਾ ਤੂੰ ਜਾਣਦਾ ਹੀ ਹੈ। ਉਹ ਕਹਿੰਦਾ ਫਿਰ ਵੀ, ਵੈਸੇ ਤੇ ਕਹਿੰਦੇ ਗੁਣ ਬਿਨਾਂ ਪੁੱਛੇ ਤੇ ਦੇਣਾ ਨਹੀਂ ਚਾਹੀਦਾ, ਪਰ ਤੇਰੀ ਤਪੱਸਿਆ, ਤੇਰੇ ਨਾਮ, ਤੇਰੇ ਖਾਣ ਪੀਣ, ਤੇਰੀ ਸੇਵਾ ਤੋਂ ਹੋ ਜਾਊ ਕਿ ਮੈਂ ਗੱਲ ਦੱਸਦਾ, ਪੱਲੇ ਬੰਨ ਲਾ। ਮੈਂ ਉਹ ਗੱਲ ਪੱਲੇ ਬੰਨ ਲਈ, ਅੱਜ ਤੱਕ ਉਹਨੇ ਮੇਰੀ ਦੁਨੀਆ ਦੇ ਵਿੱਚ ਬੱਲੇ ਬੱਲੇ ਕਰਾਈ ਛੱਡੀ। ਤੇ ਮੈਂ ਤੇ ਚਲੋ ਜਿੰਨਾ ਸਾਲ ਰੋਟੀ ਪਾਣੀ ਖਵਾ ਕੇ ਸਿੱਖੀ, ਤੁਹਾਨੂੰ ਮੁਫ਼ਤ ਜੀ ਦੇ ਰਿਹਾ ਜੀ, ਕਿਉਂਕਿ ਗਿਆਨ ਦੇ ਵੰਡਣ ਨਾਲ ਜਾਂ ਕੋਈ ਚੰਗੀ ਗੱਲ ਨੂੰ ਦੱਸਣ ਦੇ ਨਾਲ ਉਹ ਘਟਦੀ ਨਹੀਂ, ਉਹਦੀ ਮਾਤਰਾ ਵੱਧ ਜਾਂਦੀ। ਚੰਗਿਆਈ ਖਲਾਰਿਆਂ ਤੇ ਕਦੇ ਬੰਦੇ ਕੋਲ ਘਟਦੀ ਨਹੀਂ, ਉਹ ਤੋਂ ਹੋਰ ਵੱਧ।
ਉਹ ਕਹਿੰਦਾ ਵੀ ਇੱਕੋ ਗੱਲ ਯਾਦ ਰੱਖੀ, ਖੁਸ਼ ਹੋ ਕੇ ਰਹੋ, ਮਿੱਠਾ ਬੋਲੋ। ਕਹਿੰਦਾ ਪਸ਼ੂ ਪੰਛੀ ਵੀ ਤੁਹਾਨੂੰ ਪਿਆਰ ਕਰਨਗੇ, ਮਿੱਠਾ ਬੋਲੋ, ਮੁਖ ਦੇ ਵਿੱਚੋਂ ਕੌੜੇ ਬੋਲ ਕਦੇ ਨਾ ਬੋਲੋ। ਉਹਦੀ ਦੋ ਲਫ਼ਜ਼ਾਂ ਨੇ ਜੋ ਜ਼ਿੰਦਗੀ 'ਚ ਮੇਰੇ ਪਰਿਵਰਤਨ ਲਿਆਂਦਾ, ਉਹ ਮੈਂ ਬਿਆਨ ਨਹੀਂ ਕਰ ਸਕਦਾ। ਗੱਲ ਵਰਤਣ ਦੀ ਆ, ਦਵਾਈ ਲਿਆਂਦੀ ਆ, ਅਸੀਂ ਖਾਧੀ ਨਹੀਂ ਤੇ ਇਲਾਜ ਨਹੀਂ ਹੋ ਸਕਦਾ। ਦਵਾਈ ਰੱਖ ਕੇ ਬਹਿ ਗਿਆ ਫਿਰ ਨਹੀਂ, ਉਹ ਗੱਲ ਮੈਂ ਰੱਖੀ ਨਹੀਂ, ਉਹਨੂੰ ਮੈਂ ਵਰਤਿਆ। ਬਹੁਤ ਕੌੜਾ ਬੋਲਦਾ, ਗਾਲ ਜੀ ਨਹੀਂ ਮੈਂ ਕੱਢਦਾ ਹੁੰਦਾ ਸੀ, ਉਹ ਨਹੀਂ ਮੈਨੂੰ ਲੱਗਦਾ ਵੀ ਕਿਸੇ ਨੇ ਅੱਜ ਤੱਕ ਕੱਢੀ ਵੀ ਨਹੀਂ ਹੋਣੀ। ਜਿੰਨਾ ਵਾਵਾ ਤਵਾ ਸਿਰ ਪਾੜਨਾ, ਲੜਾਈਆਂ ਕਰਨੀਆਂ, ਬੜਾ ਕੁਛ ਕੀਤਾ। ਉਹ ਬਾਬੇ ਦੀ ਜਿਹੜੀ ਗੱਲ ਆ, ਉਹਨੂੰ ਮੇਰੀ ਜ਼ਿੰਦਗੀ ਬਦਲਤੀ। ਉਹ ਕਹਿੰਦਾ ਵੀ ਮਿੱਠੇ ਬੋਲ ਦੋ, ਬੋਲ ਕਿਸੇ ਨਾ ਬੋਲ, ਮਿੱਠਾ ਹੀ ਬੋਲ। ਜੇ ਕੋ ਕੌੜਾ ਬੋਲਦਾ ਜਰਲਾ ਪੀ ਜਾ ਉਹਨੂੰ। ਇਵੇਂ ਸ਼ਿਵਜੀ ਮਹਾਰਾਜ ਨੇ ਯਹਿਰ ਪੀ ਲਿਆ ਸੀ, ਯਹਿਰ ਸਮਝ ਕੇ ਪੀ ਲਾ। ਮਿੱਠਾ ਬੋਲ ਤੇ ਕੌੜਾ ਪੀ ਲਾ, ਤੇਰੀ ਜ਼ਿੰਦਗੀ ਦੇ ਵਿੱਚ ਉਹ ਬਦਲਾ ਆਉਣਗੇ ਕਾਕਾ। ਜਾਦੂ ਟੂਣਾ ਤੀਕ ਤਵੀਤ ਫਕਰ ਫਕੀਰ ਸਭ ਫਿੱਕੇ ਪੈ ਜਾਣਗੇ ਤੇਰੇ ਸਾਹਮਣੇ। ਉਹ ਦਿਨ ਜਾਂਦਾ ਤੇ ਅੱਜ ਦਾ ਦਿਨ ਆਉਂਦਾ, ਮੈਂ ਮੰਦਾ ਬੋਲਣਾ ਬੰਦ ਹੀ ਕਰਤਾ। ਚਲੋ ਕਿਤੇ ਹੋ ਵੀ ਜਾਂਦਾ, ਮੈਂ ਨੀ ਮਗਰੋਂ ਕਿਸੇ ਨੂੰ ਮਾੜਾ ਕਿਹਾ, ਮਿੱਠਾ ਹੀ ਬੋਲਿਆ। ਜਿਹੜੇ ਰਿਜ਼ਲਟ ਜਿਹੜੇ ਮੈਨੂੰ ਮਿਲੇ, ਉਹ ਬਿਆਨ ਕਰਨ ਵਾਲੇ ਹੀ ਨੀ। ਇੰਨਾ ਪਿਆਰ ਮਿਲਿਆ ਲੋਕਾਂ ਦਾ, ਇੰਨਾ ਪਿਆਰ। ਜਿਹੜੇ ਘਰਦਿਆਂ ਨੇ ਕਹਿਣਾ ਵੀ ਇਹਦੇ ਵਰਗਾ ਨਕਾਮਾ ਹੀ ਕੋਈ ਨਹੀਂ, ਉਹਨਾਂ ਨੇ ਕਹਿਣਾ ਵਾਹ ਵਾਹ ਵਾਹ। ਤੇ ਫਿਰ ਕੁਝ ਸਮੇਂ ਚ ਉਹ ਭੁੱਲ ਗਿਆ, ਮੈਂ ਗੱਲਾਂ ਭੁੱਲ ਗਿਆ ਤੇ ਕਰਤੂਤੀ ਉਹੋ ਹੀ ਹੋ ਗਿਆ। ਜਦੋਂ ਬੰਦਾ ਵਸਾਰ ਜਾਂਦਾ ਨਾ ਕਿਸੇ ਚੀਜ਼, ਉਹ ਫਿਰ ਤੁਹਾਡੇ ਤੇ ਆਉਣ, ਪੁਰਾਣੇ ਸਮੇਂ ਜਾਂ ਪੁਰਾਣੀਆਂ ਚੀਜ਼ਾਂ ਆ ਜਾਂਦੀਆਂ ਫਿਰ ਬਹੁਤ ਫਿਰ ਚੀਜ਼ਾਂ। ਉਹ ਵੀ ਮੈਂ ਹੁਣ ਵੀ ਯਾਦ ਕਰਦਾ ਉਹਨੂੰ। ਐਸੇ ਸਾਧੂ ਮਿਲਦੇ ਨਹੀਂ, ਕਰਮਾਂ ਨਾਲ ਹੀ ਮਿਲਦੇ ਆ, ਕੋਈ ਟਾਵੇਂ ਟਾਵੇਂ ਮਿਲਦੇ ਆ। 16-17 ਸਾਲਾਂ ਦੀ ਜਿਹੜੀ ਆ ਉਹ ਸੇਵਾ ਦਾ ਇੱਕ ਮਣਕਾ, ਇੱਕ ਕੋਹੇ ਨੂੰ ਹੀਰਾ ਹੀ ਸਮਝ ਲਓ ਉਹਨੇ ਦਿੱਤਾ, ਜਿਹੜਾ ਮੈਂ ਤੁਹਾਨੂੰ ਦੱਸ ਰਿਹਾ। ਪੱਲੇ ਪੱਲੇ ਦੇ ਨਾਲ ਉਹਨੂੰ ਬੰਨ ਕੇ ਰੱਖ ਲਓ, ਉੱਠਦੇ ਬਹਿੰਦੇ ਸੌਂਦੇ ਤੁਰਦੇ ਫਿਰਦੇ ਇੱਕੋ ਹੀ ਧਿਆਨ ਦਿਮਾਗ 'ਚ ਲਾਓ, ਮਿੱਠਾ ਬੋਲਣਾ, ਕੌੜਾ ਨਹੀਂ ਬੋਲਣਾ। ਕੋ ਟੁੱਟ ਕੇ ਵੀ ਪੈਂਦਾ ਤੁਹਾਨੂੰ ਸ਼ਿਕਾਰੀ ਕੁੱਤੇ ਨੂੰ ਲੱਤ ਵੀ ਫੜਨ ਨੂੰ ਪੈਂਦਾ, ਉਹਨੂੰ ਵੀ ਦੋ ਸ਼ਬਦ ਮਿੱਠੇ ਬੋਲ ਦੋ। ਤੁਹਾਡੇ ਪੈਰੀ ਨਾ ਆ ਕੇ ਡਿੱਗਿਆ ਤੇ ਤਾਏ ਦੇ ਮੂੰਹ ਤੇ ਥੁੱਕ ਦਿਓ ਵੀ ਉਹ ਤੇਰਾ ਸਾਧੂ ਵੀ ਉਦਾਂ ਦਾ ਤੇ ਤੂੰ ਵੀ ਉਦਾਂ ਦਾ ਜੀ। ਫਿਰੇ ਮੂੰਹ ਕਹਿ ਦਿਓ ਮੈਨੂੰ ਜੇ ਨਾ ਉਹ ਪੈਰੀਆਂ ਡਿੱਗਾ ਤੇ ਮੈਂ ਨਾ ਆਕੜ ਕੇ ਦੇਖ ਲਿਓ ਤੇ ਮੂੰਹ ਤੇ ਥੁੱਕ ਦਿਓ। ਜੇ ਤੁਹਾਡੇ ਛਿੱਤਰਾਂ ਨਾ, ਤੁਹਾਡੇ ਆਕੜ ਨਾ, ਤੁਹਾਡੇ ਗੁੱਸੇ ਨਾ, ਤੁਹਾਡੇ ਗਾਲਾਂ ਨਾ, ਤੁਹਾਡੇ ਕੁੱਟ ਨਾ, ਜੇ ਤੁਹਾਡੇ ਪੈਰੀ ਵੀ ਹੱਥ ਲਾ ਜਾ। ਕੁੱਤੇ ਤੇ ਵੀ ਸੋਟੀ ਮਾਰੋ, ਉਹ ਵੀ ਗਾਉਂ ਕਰਦਾ, ਉਹ ਵੀ ਪੈਰ ਨਹੀਂ ਚੱਟਦਾ। ਕੁੱਤੇ ਨੂੰ ਪੂਚੂ ਪੂਚੂ ਕਰ ਦੋ ਤੇ ਮੈਂ ਨਾ ਮੂੰਹ ਵੀ ਤੁਹਾਡਾ ਚੁੰਮਣ ਤੱਕ ਜਾਊ। ਇਹ ਜਾਨਵਰਾਂ ਦੇ ਵਿੱਚ ਵੀ ਲਾਗੂ ਹੁੰਦਾ, ਬੰਦਿਆਂ ਦੇ ਵੀ। ਇਹ ਕੀ ਗੱਲ, ਇਹ ਤਾਂ ਤਾਜੀ ਵਾਕਈ ਗੱਲ ਤੇ ਬੜੀ ਕਮਾਲ ਦੀ ਹੈ। ਇਹਨੂੰ ਸਮਝਣ ਵਾਲੀ ਗੱਲ ਆ, ਸਮਝਣ ਵਾਲੀ ਨਹੀਂ, ਇਹ ਮੰਨਣ ਵਾਲੀ ਗੱਲ ਆ। ਕਿਸੇ ਵੀ ਚੰਗੀ ਗੱਲ ਨੂੰ ਅਡਾਪਟ ਕਰਨ ਦੇ ਲਈ ਦੋ ਚੀਜ਼ਾਂ ਮੈਂ ਸਿੱਖੀਆਂ। ਇੱਕ ਤੇ ਉਸ ਗੱਲ ਨੂੰ ਲਿਖ ਕੇ, ਜਿੱਥੇ ਤੁਸੀਂ ਰਹਿੰਦੇ ਆ, ਬਹਿੰਦੇ ਆ, ਖਾਣੇ ਪੀਣੇ ਜਾਂ ਜਿੱਥੇ ਵੀ, ਉਹਨੂੰ ਲਿਖ ਕੇ ਲਾ ਲਓ ਤਾਂ ਕਿ ਤੁਹਾਨੂੰ ਦੀਂਦਾ ਰਹੇ ਕਿ ਆਹ ਵਾਰ ਵਾਰ ਤੁਹਾਡੀਆਂ ਅੱਖਾਂ ਦੇ ਆਵੇ, ਜਾਂ ਫਿਰ ਉਹਨੂੰ ਵਾਰ ਵਾਰ ਆਪਣੇ ਖਿਆਲਾਂ ਚ, ਆਪਣੇ ਭਾਵਨਾ ਚ ਉੱਠਦੇ ਬਹਿੰਦੇ ਇਹਨੂੰ ਜਪਦੇ ਰਹੋ, ਸੁਣਦੇ ਰਹੋ। ਜਪਣਾ ਹੁੰਦਾ ਕਿ ਇਹੀ ਤੇ ਚੀਜ਼ ਆ ਕਿ ਸਾਡੇ ਸਾਹਾਂ ਚ ਰਲ ਜਾਏ, ਸਾਡੇ ਖਿਆਲਾਂ ਚ ਰਲ ਜਾਏ, ਸਾਡੇ ਦਿਮਾਗ ਚ ਆਣ ਰਲੇ। ਜਿੱਦਣ ਇਹ ਗੱਲ ਤੁਹਾਡੇ ਖਿਆਲਾਂ ਹੀ, ਤੁਹਾਡੇ ਦਿਮਾਗ ਹੀ, ਤੁਹਾਡੇ ਹਿਰਦੇ ਚ ਰਸ ਗਈ, ਬਾਬਾ ਜੀ ਪਰਮਾਤਮਾ ਹੀ ਹੋ ਜਾਓਗੇ, ਭੁੱਲ ਜਾਓਗੇ ਸਭ ਦੁਨੀਆਦਾਰੀ ਤੇ ਜੋ ਤੁਹਾਨੂੰ ਜਸ ਮਿਲਣਾ। ਸਾਰੀ ਉਮਰ ਦਾ ਇੱਕ ਕਿਤਾਬ ਤੇ ਲਿਖ ਦਿਓ ਤੇ ਉਸ ਤੋਂ ਬਾਅਦ ਕਹਾਣੀ ਲਿਖ ਲਿਓ, ਜ਼ਮੀਨ ਆਸਮਾਨ ਦਾ ਫਰਕ ਹੋ ਜਾਊ। ਮਿੱਠਾ ਬੋਲਣਾ ਸ਼ੁਰੂ ਕਰ ਦਿਓ, ਪਾਪ ਨਫ਼ਰਤ ਈਰਖਾ ਸਾਰੇ ਦੁਸ਼ਵੈਜ ਗੁਣ ਜਿਹੜੇ ਮਾੜੇ ਗੁਣ ਉਹ ਖਤਮ ਆਪਣੇ ਆਪ ਹੀ ਹੋ ਜਾਣਗੇ। ਪਾਪ ਨੂੰ ਵਧਣ ਦੇ ਲਈ ਜਿਵੇਂ ਆਪਾਂ ਕਹਿੰਦੇ ਹਾਂ ਵੀ ਬੂਟੇ ਨੂੰ ਵਧਾਉਣ ਦੇ ਲਈ ਪਾਣੀ ਦੀ ਲੋੜ ਆ। ਕਿੱਕਰ ਲਾਈ ਆ ਤੁਸੀਂ ਪਾਣੀ ਪਾਈ ਗਏ ਤੇ ਕਿੱਕਰ ਨੇ ਬਹੁਤ ਵਧਣਾ। ਕੋਈ ਵੀ ਬੂਟਾ ਤੁਸੀਂ ਲਾਇਆ ਉਹਨੂੰ ਪਾਣੀ ਪਾਇਆ ਉਹ ਵਧਣਾ। ਪਾਪ ਦਾ ਬੂਟਾ ਵੀ ਏਦਾਂ ਹੀ ਆ, ਜਦੋਂ ਤੁਸੀਂ ਕੌੜੇ ਬੋਲ ਬੋਲ ਕੇ ਮਾੜੇ ਬੋਲਾਂ ਦੇ ਨਾਲ ਉਹਨੂੰ ਪਾਣੀ ਦਿੰਦੇ ਆ ਉਹ ਵੱਧਦਾ। ਉਹਦੇ ਕੰਡੇ ਫਿਰ ਸਾਡੇ ਹੀ ਆਣ ਪੈਰਾਂ ਦੇ ਵੱਜਦੇ ਆ, ਸਾਡੇ ਪੈਰਾਂ ਦੇ ਆਣ ਵੱਜਦੇ ਆ ਤੇ ਅਸੀਂ ਜ਼ਖਮੀ ਹੁੰਦੇ ਹਾਂ। ਕਿਸੇ ਦਾ ਕੱਖ ਨਹੀਂ ਕਹਿੰਦਾ, ਦੁਨੀਆਂ ਵੀ ਜ਼ਖਮੀ ਹੁੰਦੀ ਆਪ ਵੀ ਜ਼ਖਮੀ ਹੁੰਦੇ। ਜਦੋਂ ਅਸੀਂ ਮਾੜਾ ਬੋਲ ਬੋਲਦੇ ਹਾਂ ਲੋਕਾਂ ਦਾ ਵੀ ਹਿਰਦਾ ਦੁਖੀ ਹੁੰਦਾ, ਤੁਹਾਡਾ ਆਪਦਾ ਵੀ ਹਿਰਦਾ ਦੁਖੀ ਹੁੰਦਾ। ਹੱਥ ਜੁੜ ਕੇ ਹੀ ਉਸ ਚੀਜ਼ ਨੂੰ ਬੇਨਤੀ ਕਰ ਸਕਦੇ ਹਾਂ ਵੀ ਭਾਈ ਤੇਰੀ ਮੇਰੀ ਨੀ ਉਹਨੇ ਬਣੀ, ਤੂੰ ਆਪਣੇ ਰਾਹ ਤੇ ਮੈਂ ਆਪਣੇ। ਇਹ ਗੱਲ ਨੂੰ ਗਾਲਾਂ ਕੱਪੜਾ ਨਾ ਵੀ ਕਰ ਸਕਦੇ ਵੀ ਭੱਜ ਜਾ ਇੱਥੋਂ, ਮਰ ਜਾ ਇੱਥੋਂ, ਮਾਰ ਦਊਂ ਤੈਨੂੰ। ਇਹ ਦੋ ਸ਼ਬਦ ਮਿੱਠੇ ਵੀ ਬੋਲ ਸਕਦੇ ਆ, ਬੜੇ ਬਦਲਾਅ ਆਉਣਗੇ ਜੀ। ਵਾਕਿਆ ਜੀ ਤੇ ਹੁਣ ਬਹੁਤਾ ਹੀ ਗੁਰ ਗਿਆ ਵੀ ਚੰਗਾ ਨਹੀਂ ਹੁੰਦਾ, ਛੱਡ ਕੇ ਨਾ ਚੱਲ ਜਾਣ ਲੋਕ। ਉਹਨਾਂ ਕਹਿਣਾ ਵੀ ਅਸੀਂ ਹੱਸਣ ਆਏ ਆ ਕੇ ਅਸੀਂ ਤੇਰੇ ਪ੍ਰਵਚਨ ਸੁਣਨ ਆਏ ਆ ਜੀ। ਲਓ ਫਿਰ ਦੱਸ ਜੀ ਆਪਾਂ ਬ੍ਰੇਕ ਲੈ ਲੈਂਦੇ। ਹਾਂ ਬ੍ਰੇਕ ਲੈ, ਕਿਉਂਕਿ ਚੀਜ਼ ਖਵਾ ਕੇ ਪਹੁੰਚਾਉਣ ਦੇ ਲਈ ਟਾਈਮ ਚਾਹੀਦਾ। ਬਾਕੀ ਜਿੰਨੇ ਸਾਡੇ ਸਰੋਤੇ ਸੁਣਦੇ ਨੇ ਜੇ ਉਹਨਾਂ ਨੇ ਕੋਈ ਫਰਮਾਇਸ਼, ਉਹਨਾਂ ਨੇ ਕੋਈ ਗੀਤ ਸੁਣਨਾ ਚਾਹੁੰਦੇ ਆ ਤਾਂ ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕਾਮ ਤੇ ਈਮੇਲ ਕਰ ਸਕਦੇ ਆ, ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਵੀ ਸਰਚ ਕੀਤਾ ਜਾ ਸਕਦਾ। ਬ੍ਰੇਕ ਲਾ ਮਿਲ ਗਈ, ਮਾਰੂ ਤੇਰੇ ਮੈਂ ਥੱਪੜਾ।
ਤੁਸੀਂ ਪ੍ਰੋਗਰਾਮ ਹਰਮਨ ਸਟੂਡੀਓ ਸੁਣਦੇ ਰਹੋ, ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਹਰਮਨ ਰੇਡੀਓ ਜਲਦ ਹਾਜ਼ਰ ਹੁੰਦਾ ਹੈ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ। ਸੁਣਦੇ ਰਹੋ ਆਵਾਜ਼ ਦਾ ਖੂਬਸੂਰਤ ਕਾਫਲਾ, ਸ਼ਾਮਲ ਹੋਣ ਲਈ ਮੇਲ ਕਰੋ request@harmanradio.com ਤੇ।
ਉਹ ਤਾਇਆ ਜੀ ਕੀ ਹੋ ਗਿਆ ਤੁਹਾਨੂੰ, ਰੰਗ ਪੀਲਾ ਪੀਲਾ ਜਿਹਾ ਲੱਗ ਰਿਹਾ ਤੁਹਾਡਾ। ਉਹ ਭਤੀਜ ਖਾਈ ਪੀ ਦਾ ਵੀ ਵਧੀਆ, ਨਾ ਸਿਹਤ ਬਣ ਰਹੀ ਆ ਨਾ ਖੂਨ ਬਣ ਰਿਹਾ, ਖਾਂਦੇ ਸਾਰੀ ਪੇਟ ਖਰਾਬ ਹੋ ਜਾਂਦਾ, ਬੜੀਆਂ ਦਵਾਈਆਂ ਖਾਦੀਆਂ ਕੋਈ ਫਰਕ ਨਹੀਂ ਪੈ ਰਿਹਾ। ਉਹ ਤਾਇਆ ਜੀ ਕਿਤੇ ਤੁਹਾਨੂੰ ਕਣਕ ਤੋਂ ਐਲਰਜੀ ਤਾਂ ਨਹੀਂ?
ਕਣਕ ਤੋਂ ਐਲਰਜੀ? ਉਹ ਡਾਕਟਰ ਵੀ ਹਾਂ ਹੀ ਕਹਿੰਦੇ ਆ, ਉਹ ਇਹਦਾ ਕੋਈ ਇਲਾਜ ਹੈਗਾ?
ਤਾਇਆ ਜੀ ਤੁਸੀਂ ਟੈਂਸ਼ਨ ਨਾ ਲਓ, ਤੁਸੀਂ ਜਾਓ ਮਲੇਰਕੋਟਲਾ ਡਾਕਟਰ ਵਿਕਾਸ ਗੁਪਤਾ ਜੀ ਦੇ ਕੋਲ, ਜੋ ਹੋਮਿਓਪੈਥੀ ਦਵਾਈਆਂ ਨਾਲ ਕਣਕ ਦੀ ਐਲਰਜੀ, ਨੱਕ ਦੀ ਐਲਰਜੀ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਸਕਿਨ ਐਲਰਜੀ ਦਾ ਇਲਾਜ ਕਰਦੇ ਨੇ। ਉਹਨਾਂ ਦਾ 19 ਸਾਲ ਦਾ ਤਜਰਬਾ ਹੈ, ਐਲਰਜੀ ਕਦੇ ਦੁਬਾਰਾ ਨਹੀਂ ਹੋਏਗੀ।
ਉਦਾਂ ਉਹਨਾਂ ਦਾ ਨੰਬਰ ਲਿਖਾ ਫਿਰ ਕਾਕਾ।
ਲਓ ਜੀ ਜਨਾਬ, ਤੁਸੀਂ ਵੀ ਕਾਲ ਕਰੋ ਡਾਕਟਰ ਵਿਕਾਸ ਗੁਪਤਾ ਜੀ ਨੂੰ, +91987605353, ਯਾਨੀ ਕਿ 9898-7560-53-563 ਤੇ, ਜਾਂ ਫਿਰ ਉਹਨਾਂ ਦੇ ਕਲੀਨਿਕ ਤੇ ਵਿਜ਼ਿਟ ਕਰ ਸਕਦੇ ਹੋ। ਰਿਚ ਹੈਲਥ ਕਲੀਨਿਕ, ਰੇਲਵੇ ਰੋਡ, ਮਲੇਰਕੋਟਲਾ, ਨਾਲ ਹੀ ਵਰਲਡ ਕਲਾਸ ਲੇਜ਼ਰ ਅਤੇ ਹੋਰ ਆਧੁਨਿਕ ਤਰੀਕੇ ਨਾਲ ਕੋਸਮੈਟਿਕ ਪ੍ਰੋਬਲਮ ਦੇ ਇਲਾਜ ਦੇ ਲਈ ਮਿਲੋ ਡਾਕਟਰ ਪੂਜਾ ਗੁਪਤਾ ਜੀ ਨੂੰ। ਰਿਚ ਹੈਲਥ ਕਲੀਨਿਕ, ਰੇਲਵੇ ਰੋਡ, ਮਲੇਰਕੋਟਲਾ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਜਲੰਗ ਪਿੱਲੀ ਵਾਲੇ AMW ਆਟੋ ਐਕਸਪਰਟ, ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923080 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਬਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923080।
ਯੂ ਆਰ ਲਿਸਨਿੰਗ ਹਰਮਨ ਰੇਡੀਓ ਆਸਟ੍ਰੇਲੀਆ, ਟਰੂਲੀ ਯੂਅਰਸ। ਫਾਰ ਮੋਰ ਇਨਫੋਰਮੇਸ਼ਨ ਵਿਜ਼ਿਟ ਆਵਰ ਵੈਬਸਾਈਟ harmanradio.com।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ।
ਬਹੁਤ ਪਿਆਰਾ ਗੀਤ ਤੁਸੀਂ ਸੁਣਿਆ ਜੀ ਇਸ ਵੇਲੇ ਰੇਡੀਓ ਹਰਮਨ ਤੇ। ਆ ਗੀਤ ਚੰਗਾ ਜਿਹੜੇ ਤੁਹਾਡੇ ਸਰੋਤ ਫਰਮਾਇਸ਼ਾਂ ਕਰਦੇ ਆ ਉਹ ਹੈ ਹੀ ਚੰਗੀਆਂ, ਥੋੜੀਆਂ ਨੀ ਬਹੁਤ ਜ਼ਿਆਦੀਆਂ ਚੰਗੀਆਂ, ਕਿਉਂਕਿ ਉਹਨਾਂ ਦੀਆਂ ਫਰਮਾਇਸ਼ਾਂ ਦੀ ਬਦੌਲਤ ਹੀ ਆਪਾਂ ਬੈਠੇ, ਕਿਸੇ ਦੀ ਖਿਦਮਤ, ਕਿਸੇ ਦੇ ਚਿਹਰੇ ਤੇ ਮੁਸਕਰਾਹਟ, ਕਿਸੇ ਦੀ ਜ਼ਿੰਦਗੀ ਦੀ ਤਬਦੀਲੀ ਲਿਆ ਦੋ, ਇਹਦੇ ਵਰਗਾ ਕੋਈ ਚੰਗਾ ਗੁਣ ਜੀ। ਪਹਿਲਾਂ ਇੱਕ ਗੱਲ ਸੁਣਦੇ ਹੁੰਦੇ ਸੀ, ਬੜੀ ਸੋਹਣੀ ਕਿਸੇ ਨੇ ਗੱਲ ਸੁਣਾਈ, ਕਹਿੰਦੇ ਕੋਈ ਸਾਧੂ ਸੀ, ਕੋਈ ਵਲੀ ਸੀ, ਕੋਈ ਪੀਰ ਸੀ, ਕੋਈ ਖੁਦਾ ਦਾ ਬੰਦਾ ਸੀ, ਉਹਦੇ ਮਾਂ ਪਿਓ ਦੇ ਨਾਲ ਰਹਿੰਦਾ ਸੀ ਤੇ ਲੜਾਈ ਝਗੜਾ ਕੋਈ ਹੋ ਗਿਆ ਐਸਾ, ਤੇ ਲੜਾਈ ਝਗੜਾ ਹੋ ਗਿਆ ਤੇ ਉਹ ਕਹਿੰਦੇ ਆ ਬਈ ਉਹ ਕਿਸੇ ਨਾਲ ਦੇ ਨੇ ਕਹਿ ਕਹਾ ਕੇ ਕੋਈ ਬੰਦੇ ਨੂੰ 4 ਰੁਪਏ ਦੇ ਕੇ ਤੇ ਉਹਨੂੰ ਕਿਹਾ ਵੀ ਇਹਨੇ ਪਿਓ ਨੂੰ ਮਾਰ ਹੀ ਦੋ, ਇਹਨੇ ਲੜਾਈ ਪਾਈ ਆ, ਪੈਰੀ ਦੱਸਾ ਦਿੰਦਾ ਨੇ ਜੀ। ਉਹ ਜੀ ਉਹਨੂੰ ਕਹਿ ਕਹਾ ਕੇ ਉਹਦੇ ਤਲਵਾਰਾਂ ਚਲਾ ਕੇ ਤੇ ਮਰਵਾਤਾ, ਤੇ ਮੁੰਡਾ ਹਲੇ ਜਿਹੜਾ ਸਾਧੂ ਸੀ ਰੱਬ ਸੀ ਉਹਲੇ ਛੋਟਾ ਹੀ ਸੀ ਜੀ, ਤਲਵਾਰਾਂ ਚਲਾਤੀਆਂ ਤੇ ਉਹਨੂੰ ਮਾਰ ਛੱਡਿਆ ਉਹਦੇ ਪਿਓ ਨੂੰ, ਤੇ ਉਹਨੂੰ ਇਹ ਸਮਝ ਸੀ ਵੀ ਠੀਕ ਆ ਵੀ ਇਹਨੇ ਮਾਰ ਦਿੱਤਾ ਤੇ ਗੁਨਾਹ ਕੀਤਾ, ਇਹਦੀ ਇਹਨੂੰ ਸਜ਼ਾ ਮਿਲੂ। ਰਾਜਿਆਂ ਦੇ ਦੌਰ ਸੀ, ਰਾਜਿਆਂ ਫੜ ਕੇ ਜੇਲ ਚ ਦਿੱਤਾ, ਜੇਲ ਕੱਟਣ ਲੱਗ ਪਿਆ, ਬੰਦਾ ਸਾਧੂ ਹੀ ਸੀ ਤੇ ਉਹ ਸਭ ਛੱਡ ਛਿੜਾ ਕੇ ਤੇ ਰਹਿਣ ਲੱਗ ਪਿਆ ਕਿਤੇ ਟਿਕਾਣੇ ਦੇ ਜੀ। ਕੁਝ ਚਿਰ ਹੋਇਆ ਜਿਹੜੇ ਬੰਦੇ ਨੇ ਮਾਰਿਆ ਉਹਦੇ ਪਿਓ ਨੂੰ ਜੀ, ਉਹ ਛੁੱਟ ਕੇ ਭੱਜ ਗਿਆ ਜੇਲ ਚੋਂ ਕਿਸੇ ਤਰੀਕੇ ਨਾਲ। ਜੇਲ ਚ ਛੁੱਟ ਕੇ ਭੱਜ ਗਿਆ ਤੇ ਉਸੇ ਘਰ ਵੜ ਗਿਆ ਜਿੱਥੇ ਉਹ ਬੰਦਾ ਰਹਿੰਦਾ ਸੀ, ਜਿੱਥੇ ਉਹਨੇ ਉਹਦੇ ਨੂੰ ਪਿਓ ਨੂੰ ਮਾਰਿਆ ਸੀ। ਮਾਂ ਵੀ ਉਦੋਂ ਮਰ ਗਈ, ਪਿਓ ਉਹਨੇ ਮਾਰਦਾ, ਕੱਲਾ ਰਹਿੰਦਾ ਸੀ। ਉਹਨੇ ਉਹਦੀ ਬੜੀ ਸੇਵਾ ਕੀਤੀ, ਖਵਾਇਆ ਪਕਾਇਆ, ਜੀ ਹਜ਼ੂਰ ਮੈਂ ਭਟਕਿਆ ਰਾਹੀ ਆ ਤੇ ਮੈਂ ਸ਼ਰਨ ਚ ਆਇਆ ਤੇ ਮੈਨੂੰ ਖਤਰਾ ਮੈਨੂੰ ਲੱਭਦੇ ਰਹਿੰਦੇ ਆ, ਮੇਰੇ ਤੋਂ ਗੁਨਾਹ ਹੋ ਗਿਆ ਤੇ ਗੁਨਾਹ ਹੋ ਗਿਆ ਤੇ ਉਹਦਾ ਕਰਕੇ ਮੈਂ ਭੱਜਿਆ ਫਿਰਦਾ। ਉਹ ਕਹਿੰਦੇ ਜੀ ਹੋ ਗਿਆ ਤਾਂ ਹੋ ਗਿਆ, ਚਲੋ ਪ੍ਰਸ਼ਾਦਾ ਛਕਾ, ਰੋਟੀ ਛਕਾਈ, ਜਿੰਨੀ ਰੱਜ ਕੇ ਸੇਵਾ ਕਰ ਸਕਦਾ ਸੀ ਉਹਨੂੰ ਕੀਤੀ। 4 ਪੈਸੇ ਵੀ ਦਿੱਤੇ, ਉਹ ਕਹਿੰਦਾ ਬਈ ਤੂੰ ਹੁਣ ਜਾਏਗਾ ਕਿੱਥੇ, ਕਹਿੰਦਾ ਵੀ ਬਸ ਜਿੱਥੇ ਲੈ ਜਾ ਰੱਬ। ਉਹ ਕਹਿੰਦਾ ਫਿਰ ਤੂੰ ਔਖਾ ਹੋਏਗਾ, ਪੈਸੇ ਦਿੱਤੇ ਲਈ ਵੀ ਆ 4 ਦਮੜੇ ਆ ਇਹ ਵੀ ਲੈ ਜਾ, ਰਾਹ ਚ ਵੀ ਕੁਝ ਖਾ ਲਈ ਭੁੱਖਾ ਨਾ ਰਹੀ ਜੀ। ਤੇ ਉਹ ਲੈ ਲੈ ਤੇ ਚਲੇ ਗਿਆ ਉਹਨੇ ਸਿਆਣ ਤੇ ਲਿਆ ਵੀ ਘਰ ਵੀ ਉਹ ਹੀ ਆ, ਦਿਨੇ ਦੇਖਿਆ ਮੁੰਡਾ ਵੀ ਉਹ ਆ ਜਿਹਨੇ ਜਿਹਦੇ ਪਿਓ ਨੂੰ ਮੈਂ ਮਾਰਿਆ, ਅਪਰਾਧੀ ਨੂੰ ਪਤਾ ਲੱਗ ਗਿਆ ਜੀ। ਉਹਦੇ ਦਿਲ ਚ ਆਇਆ ਵੀ ਮੈਂ ਇਹਦੇ ਪਿਓ ਨੂੰ ਮਾਰਿਆ, ਇਹਨੇ ਮੇਰੀ ਇੰਨੀ ਸੇਵਾ ਕੀਤੀ, ਇਹਨੂੰ ਮੈਨੂੰ ਪੈਸੇ ਵੀ ਦਿੱਤੇ, ਕਿੰਨਾ ਨੇਕ ਬੰਦਾ। ਦਿਲ ਚ ਆਇਆ ਵੀ ਘਰ ਤੋਂ ਘੱਟ ਇਹਨੂੰ ਦੱਸ ਤੇ ਦਈਏ ਵੀ ਮੇਰੇ ਤੋਂ ਗੁਨਾਹ ਹੋਇਆ, ਮੇਰੇ ਤੋਂ ਗਲਤੀ ਹੋਈ, ਜਿੱਦਾਂ ਵੀ ਹੋਈ ਜਾਂ ਜੋ ਵੀ ਹੋਇਆ। ਵਾਪਸ ਚਲੇ ਗਿਆ। ਉਹ ਕਹਿੰਦਾ ਹਜ਼ੂਰ ਵੀ ਤੁਸੀਂ ਮੈਨੂੰ ਸਿਆਣਿਆ ਨਹੀਂ। ਉਹ ਕਹਿੰਦਾ ਵੀ ਏਦਾਂ ਕਾਹਤੋਂ, ਕਹਿੰਦਾ ਵੀ ਮੈਂ ਤੈਨੂੰ ਸਿਆਣਿਆ ਨੀ, ਕੀ ਗੱਲ ਹੋਈ। ਉਹ ਕਹਿੰਦਾ ਵੀ ਤੁਸੀਂ ਸਿਆਣਿਆ ਨੀ ਮੈਨੂੰ, ਤੁਹਾਡੇ ਪਿਓ ਨੂੰ ਕਿਸੇ ਨੇ ਮਾਰਤਾ ਸੀ ਤਲਵਾਰਾਂ ਦੇ ਨਾਲ, ਉਹ ਗੁਨਾਹਗਾਰ ਸ਼ਖਸ ਮੈਂ ਹੀ ਹੋਈ ਆ। ਪੈਰੀ ਡਿੱਗ ਗਿਆ ਉਹਦੇ, ਮੱਥਾ ਟੇਕਦਾ, ਉਹਨੂੰ ਫੜ ਕੇ ਠਾਇਆ ਉਹਨੇ। ਉਹ ਕਹਿੰਦਾ ਤੂੰ ਏਦਾਂ ਕਿਉਂ ਸੋਚਦਾ ਵੀ ਮੈਨੂੰ ਪਤਾ ਨਹੀਂ। ਉਹ ਕਹਿੰਦਾ ਸਿਆਣ ਮੈਨੂੰ, ਮੈਂ ਤੈਨੂੰ ਉਦੋਂ ਹੀ ਲਿਆ ਸੀ ਜਦੋਂ ਤੂੰ ਅੰਦਰ ਵੜਿਆ, ਵੀ ਉਹੀ ਉਹੀ ਸ਼ਖਸ ਆ
ਜਿਹਨੇ ਮੇਰੇ ਪਿਓ ਤੇ ਤਲਵਾਰ ਦਾ ਪਹਿਲਾ ਵਾਰ ਕੀਤਾ ਉਹਨੂੰ ਮੈਂ ਕਦੇ ਭੁੱਲ ਨੀ ਸਕਦਾ। ਪਰ ਨੇਕ ਬੰਦੇ, ਉਹ ਤੇਰਾ ਸਵਾਲ ਸੀ, ਤੇਰਾ ਕੰਮ ਸੀ ਤੂੰ ਮਾਰਨਾ, ਇਹ ਮੇਰਾ ਕੰਮ ਸੀ। ਤੇਰੇ ਨਬੀ ਨੇ, ਤੇਰੇ ਪੀਰ ਨੇ, ਤੇਰੇ ਪੈਗੰਬਰ ਨੇ ਜੋ ਤੈਨੂੰ ਸਮਝਾਇਆ ਤੂੰ ਉਹ ਕੰਮ ਕਰ ਰਿਹਾ। ਮੇਰੇ ਪੀਰ ਨੇ, ਮੇਰੇ ਵਲੀ ਨੇ, ਮੇਰੇ ਪੈਗੰਬਰ ਨੇ ਜੋ ਮੈਨੂੰ ਡਿਊਟੀ ਅਤਾ ਫਰਮਾਈ ਮੈਂ ਉਹ ਨਿਭਾ ਰਿਹਾ। ਰੋਇਆ ਬਹੁਤ ਜ਼ਿਆਦਾ। ਕਹਿੰਦੇ ਵੀ ਪਾਪ ਜਦੋਂ ਅੰਦਰੋਂ ਤੁਹਾਡੇ ਭਾਵਨਾ ਆ ਗਈ ਕਿ ਮੈਂ ਗੁਨਾਹਗਾਰ ਹਾਂ, ਗੁਨਾਹ ਤੁਹਾਡਾ ਉੱਥੇ ਹੀ ਖਤਮ ਹੋ ਜਾਂਦਾ, ਉੱਥੇ ਹੀ ਗੁਨਾਹ ਤੁਹਾਡਾ ਮਾਫ਼ ਹੋ ਜਾਂਦਾ ਜਦੋਂ ਤੁਹਾਡੇ 'ਚ ਭਾਵਨਾ ਆ ਗਈ ਨਾ ਬਈ ਹੁਣ ਮੈਂ ਜੋ ਕੀਤਾ ਬਹੁਤ ਗਲਤ ਕੀਤਾ ਉਹਦਾ ਪਛਤਾਵਾ ਆ ਗਿਆ। ਪਛਤਾਵੇ ਤੋਂ ਵੱਡਾ ਕੋਈ ਮਾਫ਼ੀਨਾਮਾ ਹੋ ਨਹੀਂ ਸਕਦਾ। ਇਸ ਲਈ ਬੰਦੇ ਦਾ ਪਿਆਰ, ਬੰਦੇ ਦੇ ਮਿੱਠੇ ਸ਼ਬਦ ਪਤਾ ਨਹੀਂ ਕੀ ਅਸਰ ਕਰ ਸਕਦੇ ਆ ਜਨਾਬ, ਸੋਚ ਵੀ ਨਹੀਂ ਸਕਦੇ ਤੁਸੀਂ ਜਿੰਨਾ ਕੁਛ ਉਹ ਬਦਲਾ ਆ ਸਕਦਾ ਜ਼ਿੰਦਗੀ 'ਚ। ਬੰਦਾ ਬੰਦੇ ਦੀ ਜ਼ਿੰਦਗੀ ਜੀਣ ਹੀ ਨਹੀਂ ਰਿਹਾ, ਇਸੇ ਕਰਕੇ ਸਾਨੂੰ ਦੁੱਖਾਂ ਤਕਲੀਫਾਂ ਨੇ ਆਣ ਕੇ ਰਿਹਾ। ਬੰਦਾ ਬੰਦੇ ਦੀ ਜ਼ਿੰਦਗੀ ਦੇ ਵਿੱਚ ਆ ਜਾਵੇ ਸਹੀ, ਆਹ ਹਾ ਹਾ ਜਦੋਂ ਇੱਦਾਂ ਦੀਆਂ ਗੱਲਾਂ ਸੁਣਦੇ ਆ ਅੱਖਾਂ ਭਰ ਆਉਂਦੀਆਂ ਵੀ ਕੈਸੇ ਉਹ ਲੋਕ ਸੀ। ਪਿਓ ਦੇ ਗੁਨਾਹ ਨੂੰ ਮਾਫ਼ ਕਰਤਾ, ਪਿਓ ਨੂੰ ਮਾਰਨ ਵਾਲੇ ਨੂੰ ਮਾਫ਼ ਕਰਕੇ ਉਹਦੀ ਸੇਵਾ ਕਰਦਾ ਫਿਰਦਾ, ਉਹਨੂੰ ਪੈਸੇ ਦਿੰਦਾ ਫਿਰਦਾ, ਉਹਦਾ ਦਰਦ ਮਹਿਸੂਸ ਕਰਦਾ ਫਿਰਦਾ, ਕੈਸੇ ਲੋਕ ਸੀ। ਤੇ ਅੱਜ ਤੇ ਤੂੰ ਪਿਓ ਨੂੰ ਮਾਰਨ ਦੀ ਤੇ ਗੱਲ ਆ, ਅਸੀਂ ਮਾਫ਼ ਕਿਸੇ ਆਪਣੇ ਭੈਣ ਭਰਾ ਨੂੰ ਨਹੀਂ ਕਰ ਸਕਦੇ। ਨਿੱਕੀ ਜੀ ਕੋ ਦੋ ਚਾਰ ਗੱਲਾਂ ਕੋਈ ਸੁਣਾ ਜਾਏ ਆਪਣਾ ਭੈਣ ਭਰਾ, ਅਸੀਂ ਉਹਨੂੰ ਕਹਿੰਦੇ ਆ ਵੀ ਇਹਨੇ ਮੈਨੂੰ ਗੱਲ ਕਹੀ ਆ ਤੇ ਹੁਣ ਮੈਂ ਸਾਰੀ ਉਮਰ ਹੀ ਨਹੀਂ ਇਹਨੂੰ ਦਿਲੋਂ ਬੁਲਾਉਣਾ, ਉਪਰੋਂ ਉਪਰੋਂ ਤਾਂ ਬੁਲਾ ਲੈਂਦੇ ਆ। ਪਰ ਨਹੀਂ, ਹਜ਼ਰਤ ਏਦਾਂ ਨਹੀਂ। ਸੁਣੋ ਐਸੀਆਂ ਕਥਾ ਕਹਾਣੀਆਂ, ਸੁਣੋ ਐਸੇ ਬੰਦਿਆਂ ਦੀਆਂ ਜੀਵਨੀਆਂ, ਤੁਹਾਡੇ ਜੀਵਨ ਦੇ ਵਿੱਚ ਨਵੇਂ ਕੰਡੇ ਖੜੇ ਹੋ ਜਾਣਗੇ। ਕੈਸੇ ਕੈਸੇ ਵਲੀ ਪੀਰ ਹੋਏ ਆ ਤੇ ਜਿਹਨਾਂ ਨੂੰ ਦੁਨੀਆਂ ਅੱਜ ਵੀ ਯਾਦ ਕਰਦੀ ਆ। ਅਸੀਂ ਤੇ ਜੀਵਨ ਜੀ ਥੋੜਾ ਰਹੇ ਆ, ਅਸੀਂ ਤਾਂ ਬਸ ਲੀਗ ਦੇ ਫਕੀਰ ਆ, ਜਿੱਥੇ 100-200 ਕਰੋੜ ਬੰਦਾ ਉਦਾਂ ਦੇ ਹੀ, ਅਸੀਂ ਸਾਡੇ 'ਚ ਕੀ ਵੱਖਰਾ ਪਾਉਣਾ ਜੀ। ਸਹੀ ਗੱਲ ਤਾਂ ਹੈ ਜੀ ਤੁਹਾਡੀ, ਜ਼ਿੰਦਗੀ ਦੇ ਵਿੱਚ ਇਹ ਮੋਟੀਵੇਸ਼ਨ ਵਾਲੀ ਸਟੋਰੀ ਬਹੁਤ ਚੰਗੀ ਲੱਗੀ ਮੈਨੂੰ। ਚੰਗੀ ਲੱਗਦੀ ਆ ਬਸ ਆਪਣੇ ਦਿਲ ਤੇ ਹਿਰਦੇ ਤੇ ਨਹੀਂ ਲੱਗਦੀ, ਨਾ ਇਹਨੂੰ ਜ਼ਿੰਦਗੀ ਕਹੇ ਅਪਣਾਉਣਾ ਹੀ ਆ। ਜਸਪਾਲ ਸਿੰਘ ਨੰਡਾ ਸਾਹਿਬ ਵੀ ਤਾਂ ਜੀ ਸੁਲਤਾਨਪੁਰ ਲੋਧੀ ਤੋਂ ਸਾਨੂੰ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸਤਿ ਸ਼੍ਰੀ ਅਕਾਲ ਬੁਲਾਉਂਦੇ ਹੋਣੇ ਆ। ਜਸਪਾਲ ਸਿੰਘ ਨੰਡਾ ਸਾਹਿਬ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਹਿੰਦੇ ਜੀ ਵੇਖੀ ਦਿਲ ਲਾਣਾ ਬੈਠੀ ਗੀਤ ਦੀ ਫਰਮਾਇਸ਼ ਉਹਨਾਂ ਨੇ ਕੀਤੀ ਆ, ਹਰਭਜਨ ਮਾਨ, ਗੁਰਸੇਵਕ ਮਾਨ ਭਰਾਵਾਂ ਦੀ ਮਿਲੀ ਜੁਲੀ ਖੂਬਸੂਰਤ ਆਵਾਜ਼ ਦੇ ਵਿੱਚ। ਹਾਂਜੀ, ਇਹ ਤੇ ਬਹੁਤ ਹੀ ਚੰਗਾ ਗੀਤ, ਗਾਉਂਦੇ ਵੀ ਚੰਗੇ ਮੁੰਡੇ। ਜਨਾਗਲ ਸਾਹਿਬ ਤਾਂ ਜੀ ਭੇਜਦੇ ਨੇ ਸੁਨੇਹਾ, ਕਹਿੰਦੇ ਮੁਝੇ ਕਿਆ ਹੱਕ ਹੈ। ਹਾਂਜੀ, ਤੁਝੇ ਕਿਆ ਹੱਕ ਹੈ ਤੇ ਤੈਨੂੰ ਪਤਾ ਹੋ ਜਨਾਗਲ ਸਾਹਿਬ, ਗੱਲ ਤਾਂ ਸੁਣੋ। ਮੁਝੇ ਕਿਆ ਹੱਕ ਹੈ ਮੈਂ ਕਿਸੇ ਕੋ ਮਤਲਬ ਹੀ ਕਹੂੰ, ਹਾਂ ਹੱਕ ਹੀ ਕਿਸੇ ਨੇ ਨਹੀਂ ਦਿੱਤਾ। ਬਾਕੀ ਮੈਂ ਖੁਦ ਆਪਣੇ ਆ ਰੱਬ ਕੋ ਮੁਸੀਬਤੋਂ ਮੈਂ ਯਾਦ ਕਰਤਾ ਹੂੰ। ਯਾਦ ਆਉਂਦਾ ਹੀ ਉਦੋਂ, ਰੱਬ ਯਾਦ ਹੀ ਉਦੋਂ ਆਉਂਦਾ ਜਦੋਂ ਮੁਸੀਬਤਾਂ ਪੈਂਦੀਆਂ। ਜਨਾਗਲ ਸਾਹਿਬ ਬਹੁਤ ਸੋਹਣਾ ਤੁਸੀਂ ਸ਼ੇਰ ਲਿਖਿਆ, ਮੁਝੇ ਹੱਕ ਗਿਆ ਹੈ ਮੈਂ ਕਿਸੇ ਨੂੰ ਮਤਲਬ ਹੀ ਕਹੂੰ, ਤੇ ਅੱਗੇ ਮੈਂ ਖੁਦ ਕੋ ਆਪਣੇ ਰੱਬ ਕੋ ਮੁਸੀਬਤ ਮੈਂ ਯਾਦ ਕਰਤਾ ਹੂੰ। ਆਲਾ, ਬਹੁਤ ਹੀ ਆਲਾ। ਤੇ ਤਾਇਆ ਜੀ ਨੂੰ ਸਤਿ ਸ੍ਰੀ ਅਕਾਲ, ਮਨਦੀਪ ਭਾਜੀ ਤੁਹਾਨੂੰ ਵੀ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਭਾਜੀ, ਸਤਿ ਸ੍ਰੀ ਅਕਾਲ ਜੀ। ਜਨਾਗਲ ਸਾਹਿਬ ਯਾਦ ਕਰੀ ਦਾ ਅਸੀਂ ਤੁਹਾਨੂੰ, ਤੁਸੀਂ ਸਾਨੂੰ ਯਾਦ ਕਰੇ ਕਿ ਨਾ ਕਰੋ, ਅਸੀਂ ਕੁਝ ਐਸੇ ਸਰੋਤੇ ਜਿਹੜੇ ਬੜੇ ਦਿਲ ਦੇ ਨਜ਼ਦੀਕ ਆ, ਬਲ ਤੇ ਸਾਰੇ ਬੜੇ ਦਿਲ ਦੇ ਨਜ਼ਦੀਕ ਆ, ਕੁਝ ਆ ਜਿਹੜੇ ਉਸ ਚੀਜ਼ ਨੂੰ ਬੜੇ ਗਹਿਰਾਈ ਦੇ ਨਾਲ ਸੁਣਨ ਵਾਲੇ ਹੁੰਦੇ ਆ, ਉਹਨਾਂ ਨੂੰ ਸੁਣਾ ਕੇ ਵੀ ਬੜੀ ਖੁਸ਼ੀ ਹੁੰਦੀ ਹੈ। ਉਹਨਾਂ ਵਿੱਚੋਂ ਤੁਸੀਂ ਸਾਰੇ ਸਰੋਤੇ ਜਿੰਨੇ ਸਾਨੂੰ ਸੁਣਦੇ ਆ, ਸਵਾਦ ਉਸੇ ਬੰਦੇ ਨੂੰ ਸੁਣਾ ਕੇ ਆਉਂਦਾ। ਸਾਧੂ ਨਾ ਕਿਸੇ
ਕਿਤੇ ਤੁਸੀਂ ਸੰਗਤ ਕੀਤੀ ਹੋਏ ਜੇ ਕਿਤੇ ਸਵਾਬ ਮਿਲਿਆ ਹੋਵੇ ਪਰਮਾਤਮਾ ਦੀ ਕਿਰਪਾ ਨਾਲ ਕਿਸੇ ਸਾਧੂ ਸਾਧੂ ਦੀ ਸਿੰਗਰ ਕਰੋ ਉਹ ਉਸੇ ਬੰਦੇ ਨੂੰ ਗੁਰਗਿਆਨ ਦੇਣਗੇ ਜਿਹੜਾ ਉਹਨੂੰ ਲੱਗਦਾ ਹੈ ਵੀ ਇਹ ਕਾਬਲ ਆ ਬਾਰਾਂ ਬਾਰਾਂ ਤੇਰਾਂ ਤੇਰਾਂ ਸਾਲ ਆ ਸੇਵਾ ਹੀ ਕਰਾਈ ਜਾਂਦੇ ਹੁੰਦੇ ਸੀ ਜਦੋਂ ਉਹਨਾਂ ਨੂੰ ਲੱਗਦਾ ਸੀ ਬਈ ਹੁਣ ਇਹ ਸੁਣਨ ਵਾਲਾ ਹੋਇਆ ਉਦੋਂ ਉਹਨੂੰ ਗਿਆਨ ਦਿੰਦੇ ਇਸ ਲਈ ਅਸੀਂ ਸੁਣੀਆਂ ਸੁਣਾਈਆਂ ਗੱਲਾਂ ਹੁੰਦੀਆਂ ਤਾਂ ਸੁਣੀਆਂ ਸੁਣਾਈਆਂ ਕਿਉਂਕਿ ਹੰਡਾਈਆਂ ਨਹੀਂ ਹਲੇ ਉਮਰ ਲੰਘ ਗਈ ਆ ਮੌਕਾ ਹੀ ਨਹੀਂ ਮਿਲਿਆ ਪਰ ਚਾਹੁੰਦੇ ਹਾਂ ਕਿ ਨਾਲ ਹੀ ਨਾਲ ਲੈ ਕੇ ਚੱਲ ਜਾਈਏ ਦੱਸ ਕੇ ਹੀ ਆਈਏ ਦੱਸੇ ਦਾ ਕੋਈ ਫੁੱਲ ਪੁੰਨ ਹੋਣਾ ਰੱਖੇ ਦਾ ਨਹੀਂ ਆ ਕੋਰੋਨਾ ਵਾਇਰਸ ਦੀ ਹੈ ਜੇ ਦਵਾਈ ਅਸੀਂ ਬਣਾ ਕੇ ਘਰ ਰੱਖੀ ਰੱਖੇ ਕਿਹੜੇ ਮਰੀਜ਼ ਦਾ ਆਪਾਂ ਇਲਾਜ ਕਰ ਲਾਂਗੇ ਇਹ ਤਾਂ ਵੰਡਣ ਦੇ ਨਾਲ ਹੀ ਕੋਈ ਫਾਇਦਾ ਹੋਊ ਬਾਕੀ ਤਾਂ ਜੀ ਪ੍ਰੋਗਰਾਮ ਬਹੁਤ ਜ਼ਿਆਦਾ ਗੁੜ ਚੱਲ ਰਿਹਾ ਜੀ ਬਹੁਤ ਬਹੁਤ ਥੈਂਕ ਯੂ ਭਾਜੀ ਲੁੱਟੀ ਹੀਰ ਵੇ ਫਕੀਰ ਦੀ ਗੀਤ ਉਹਨਾਂ ਨੇ ਹੰਸਰਾਜ ਦੀ ਆਵਾਜ਼ ਦੇ ਵਿੱਚ ਸੁਣਨਾ ਚਾਹੁੰਦੇ ਹੋ ਕਹਿੰਦੇ ਤਰੱਕੀ ਇਨਸਾਨ ਹਮੇਸ਼ਾ ਆਪਣੀ ਮਿਹਨਤ ਨਾਲ ਪਾਉਂਦਾ ਹੈ ਦੂਜਿਆਂ ਦੀ ਮਿਹਰਬਾਨੀ ਦੇ ਨਾਲ ਨਹੀਂ ਤਾਂ ਜੀ ਆ ਵਹੁਟੀ ਦਾ ਸੁਨੇਹਾ ਵਹੁਟੀ ਤੇ ਤੇਰੀ ਪੁੱਤ ਤੇਰੇ ਨਾਲ ਵੀ ਸਿਆਣੀ ਇਹਦਾ ਮੰਨ ਲਓ ਤੇ ਤਾਂ ਆਦ ਗਵਾਹ ਵਾ ਬੰਦੇ ਸਿਆਣੇ ਦੇ ਪਿੱਛੇ ਸਿਆਣੀ ਜਨਾਨੀ ਦਾ ਹੀ ਯੋਗਦਾਨ ਹੁੰਦਾ ਤੇ ਤੁਸੀਂ ਗਹਿਰਾਈ ਦੇ ਨਾਲ ਕੋਈ ਧਾਤ ਪੜੋਗੇ ਨਾ ਜਿਹੜਾ ਸ਼ਖਸੀਅਤ ਬੜੀ ਕਮਾਲ ਦੀ ਹੋਈ ਹੈ ਇਨਸਾਨਾਂ ਚ ਬੰਦਿਆਂ ਚ ਉਸਦੀ ਔਰਤ ਉਸਦੇ ਪਰਿਵਾਰ ਦੇ ਤੁਸੀਂ ਇਤਿਹਾਸ ਨੂੰ ਪੜੋਗੇ ਠੀਕ ਆ ਵੀ ਉਹਨਾਂ ਨੂੰ ਉਹਨਾਂ ਦਾ ਇਹਨਾਂ ਉਜਾਗਰ ਨਹੀਂ ਹੋਇਆ ਪਰ ਪਿੱਛੇ ਜਿਹੜੀ ਆ ਮਿਹਨਤ ਆ ਉਹ ਔਰਤ ਦੀ ਹੁੰਦੀ ਇਸੇ ਕਰਕੇ ਤੇ ਮਾੜੀ ਜਿਹੀ ਗੱਲ ਇੱਕ ਨਿਕਲੀ ਆ ਵੀ ਇੱਕ ਕਾਮਯਾਬ ਬੰਦੇ ਪਿੱਛੇ ਇੱਕ ਸਿਆਣੀ ਔਰਤ ਦਾ ਹੱਥ ਹੁੰਦਾ ਛੋਟੀ ਜਿਹੀ ਗੱਲ ਨਿਕਲੀ ਪਰ ਗੰਭੀਰਤਾ ਨਾਲ ਤੁਸੀਂ ਜਾਣੋਗੇ ਕਮਾਲ ਦੇ ਤੁਹਾਨੂੰ ਨਤੀਜੇ ਲੱਭਣੇ ਕਿ ਸਿਆਣੀ ਔਰਤ ਸਦ ਪਦਰੇ ਬੰਦੇ ਨੂੰ ਵੀ ਸਿਆਣਾ ਬਣਾ ਦਿੰਦੀ ਹੈ ਤੇ ਜੇ ਔਰਤ ਉਦਾਂ ਨਹੀਂ ਮਿਲ ਜਾਏ ਜਿਹੜੀ ਨਾ ਸਮਝ ਆ ਉਹ ਸਮਝਦਾਰ ਦੀ ਵੀ ਬੁੱਧੀ ਤੇ ਪੜਦਾ ਪਾ ਲੈਂਦੀ ਕਿਉਂਕਿ ਨਿੱਤ ਉਹਨੇ ਗੱਲ ਹੀ ਉਹ ਕਹੀ ਜਾਣੀ ਤੁਸੀਂ ਤਲਾਕ ਕਿਉਂ ਤੁਸੀਂ ਆਹ ਲੜਦੇ ਕਿਉਂ ਨੀ ਤੁਸੀਂ ਹੱਕ ਕਿਉਂ ਨੀ ਮਾਰਦੇ ਤੁਸੀਂ ਭਰਾ ਨੂੰ ਬੁਲਾਉਂਦੇ ਕਿਉਂ ਤੁਸੀਂ ਆ ਕਿਉਂ ਜਿਹੜੀ ਵਾਰ ਵਾਰ ਗੱਲ ਉਹਨੇ ਬੁਰੀ ਕਹੀ ਜਾਣੀ ਆ ਲੱਖ ਚੰਗਾ ਵੀ ਬੰਦਾ ਹੋਵੇ ਉਹ ਵੀ ਹਾਰ ਹੰਭ ਕੇ ਉਹਦੀਆਂ ਗੱਲਾਂ ਚ ਆਉਣ ਲੱਗ ਹੀ ਪੈਂਦਾ ਵਿਚਾਰਾਂ ਤੋਂ ਸੰਪਸ਼ਟ ਆ ਕਿ ਤੁਹਾਡੇ ਨਾਲੋਂ ਵੀ ਬਹੁਤ ਹੀ ਸਿਆਣੀ ਆ ਕਰਮਾਂ ਵਾਲੇ ਤੁਸੀਂ ਐਸਾ ਜੀਵਨ ਸਾਥੀ ਮਿਲਿਆ ਜੀਵਨ ਸਾਥੀ ਕੋਈ ਮੰਗਿਆ ਨਹੀਂ ਮਿਲਦਾ ਇਹ ਤੇ ਉਸ ਪਰਮਾਤਮਾ ਦੀ ਰਹਿਮਤ ਮਿਹਰ ਹੀ ਆ ਕਿ ਕੁਝ ਐਸੇ ਕਰਮ ਹੁੰਦੇ ਨੇ ਕੋਈ ਚੰਗਾ ਜੀਵਨ ਸਾਥੀ ਮਿਲ ਜਾਂਦਾ ਨਹੀਂ ਤਾਂ ਉਹ ਕਹਿੰਦੇ ਨੇ ਵੀ ਜੋੜੀਆਂ ਜੱਗ ਥੋੜੀਆਂ ਤੇ ਨਰੜ ਮਿਲਕੀ ਕਰਕੇ ਬਥੇਰੇ ਤੇ ਇਹ ਕਰਕੇ ਤੇ ਬਹੁਤ ਹੀ ਭਾਗਾਂ ਵਾਲੇ ਤੁਸੀਂ ਭਾਗਾਂ ਸ਼ਾਰੀ ਹੋ ਤੁਸੀਂ ਮੇਰੇ ਵੱਲੋਂ ਵੀ ਬਹੁਤ ਸਾਰਾ ਪਿਆਰ ਤੇ ਪਰਮਾਤਮਾ ਏਦਾਂ ਹੀ ਪਿਆਰ ਮੁਹੱਬਤ ਬਣਾਈ ਰੱਖੇ ਤੇ ਏਦਾਂ ਹੀ ਰੌਣਕ ਮੇਲੇ ਘਰ ਚ ਲੱਗੇ ਰਹਿਣਾ ਤੇ ਦੁਆਵਾਂ ਪਿਆਰਾਂ ਦੇ ਨਾਲ ਹੀ ਜ਼ਿੰਦਗੀ ਤੁਹਾਡੀ ਤੁਰੀ ਰਹੇ ਲਾ ਮਿਲਗੀਤ ਗੀਤ ਜਿਹੜਾ ਈਨਾਗਰ ਸਾਹਿਬ ਨੇ ਕਿਹਾ ਬਈ ਅਫਲਾ ਤੂੰ ਨੀ ਹੋਣਾ ਜੀ ਉਹ ਵੀ ਤਾਜੀ ਸੁਣਾਵਾਂਗੇ ਨੰਡਾ ਸਾਹਿਬ ਦੀ ਪਸੰਦ ਦਾ ਗੀਤ ਆਪਾਂ ਪਹਿਲਾਂ ਸੁਣਨ ਜਾ ਰਹੇ ਹਾਂ ਨੰਡਾ ਸਾਹਿਬ ਵੀ ਗੁਰੂ ਨਾਨਕ ਪਾਤਸ਼ਾਹ ਜੀ ਨਗਰੀ ਸ਼੍ਰੀ ਸੁਲਤਾਨਪੁਰ ਲੋਧੀ ਚ ਇਸ ਵੇਲੇ ਬਿਰਾਜਮਾਨ ਨੇ ਇਹ ਉਹ ਧਰਤੀ ਹੈ ਜਿੱਥੇ ਭਾਗ ਲੱਗੇ ਗੁਰੂ ਨਾਨਕ ਪਾਤਸ਼ਾਹ ਜੀ ਦਾ 14 ਸਾਲ 9 ਮਹੀਨੇ ਤੇ 13 ਦਿਨ ਲਗਭਗ ਉਕਾ ਪੁਕਾ ਲਾਈਏ ਕਿ 5-15 ਸਾਲ ਹੀ ਰਹਿ ਪਏ ਹਿਰਦੇ ਦੇ ਵਿੱਚ ਤੇ ਅੱਜ ਵੀ ਉੱਥੇ ਹੀ ਨੇ ਬੇਬੇ ਨਾਨਕੀ ਜੀ ਜਿਹਨਾਂ ਦਾ ਉਹ ਸਹੁਰਾ ਪਰਿਵਾਰ ਜਿੱਥੇ ਉਹਨਾਂ ਦੇ ਸਹੁਰੇ ਸੀ ਉਹ ਧਰਤੀ ਹੈ ਸੁਲਤਾਨਪੁਰ ਲੋਧੀ ਤੇ ਅੱਜ ਵੀ ਜੇ ਅਸੀਂ ਕਿਤੇ ਜਾਈਏ ਮਹਿਸੂਸ ਕਰੀਏ ਤੇ ਅੱਖਾਂ ਪਾਰ ਆਉਂਦੀਆਂ ਜਿੱਥੇ ਨਾਨਕ ਪਾਤਸ਼ਾਹ ਜੀ ਰਹਿ ਭਾਵਨਾ ਦੀ ਗੱਲ ਆ ਨਾ ਜੀ ਭਾਵਨਾ ਹੋਵੇ ਤੇ ਮਿੱਟੀ ਮਿੱਟੀ ਇੰਨੀ ਪਿਆਰੀ ਲੱਗਣ ਲੱਗ ਜਾਂਦੀ ਆ ਜਿਹਦਾ ਕੋਈ ਰਹਿ ਰੱਬ ਦਾ ਨਾਮ ਭਾਵਨਾ ਦੀ ਗੱਲ ਆ ਆਮ ਮਿੱਟੀ ਮਿੱਟੀ ਲੱਗਦੀ ਭਗਤ ਸਿੰਘ ਨੂੰ 1919 ਦੇ ਵਿੱਚ ਜਿਹਦੀ ਘਟਨਾ ਹੋਈ ਆ ਉਹਨੂੰ ਜਿਹੜਿਆਂ ਵਾਲੇ ਬਾਗ ਦੀ ਮਿੱਟੀ ਮਿੱਟੀ ਨਹੀਂ ਲੱਗੀ ਉਹਨੂੰ ਉਹਨੂੰ ਲਹੂ ਲੱਗਾ, ਉਹਨੂੰ ਖੂਨ ਲੱਗਾ, ਉਹ ਮਿੱਟੀ ਨੂੰ ਭਰ ਕੇ ਲੈ ਕੇ ਆਇਆ ਤੇ ਉਹਨੇ ਹਿਰਦੇ ਦੇ ਨਾਲ ਲਾ ਕੇ ਰੱਖਿਆ ਕਿ ਇਹਦਾ ਮੈਂ ਬਦਲਾ ਲਾਉਂ। ਆਮ ਬੰਦੇ ਨੂੰ ਮਿੱਟੀ ਮਿੱਟੀ ਲੱਗਦੀ ਹੋਣੀ, ਨਜ਼ਰੀਆ ਨਾ ਦੇਖਣ ਦਾ। ਸੁਲਤਾਨਪੁਰ ਲੋਧੀ ਦੀ ਮਿੱਟੀ ਸਾਨੂੰ ਮਿੱਟੀ ਨਹੀਂ ਲੱਗਦੀ, ਉਹ ਖੁਸ਼ਬੂ ਆਉਂਦੀ ਹੈ ਸਤਿਗੁਰੂ ਨਾਨਕ ਪਾਤਸ਼ਾਹ ਜੀ ਚਰਨ ਦੀ। ਭਾਗਾਂ ਵਾਲੇ ਨੇ ਨੰਡਾ ਸਾਹਿਬ ਜਿਹੜੇ ਅਸੀਂ ਪਵਿੱਤਰ ਨਗਰੀ ਚ ਬੈਠੇ ਨੇ ਤੇ ਉਹ ਸਤਿਗੁਰ ਦੀ ਗੋਦ ਦਾ ਨਿੱਘ ਮਾਰ ਰਹੇ ਨੇ। ਗੁਰਬਾਣੀ ਜਿੱਥੇ ਵੀ ਤੁਸੀਂ ਚਲ ਜਾਓ ਸੁਲਤਾਨਪੁਰ ਲੋਧੀ ਚ, ਹਰ ਪਾਸੇ ਤੁਹਾਨੂੰ ਇੰਨੇ ਗੁਰਦੁਆਰਾ ਸਾਹਿਬਾਨ ਨੇ, ਹਰ ਗੁਰਦੁਆਰੇ ਸਾਹਿਬ ਚੋਂ ਤੈਨੂੰ ਤੁਹਾਨੂੰ ਗੁਰਬਾਣੀ ਦੀ ਆਵਾਜ਼ ਗੂੰਜ ਉਹ ਸੁਣਾਈ ਦਊਗੀ ਜਿਹੜੀ ਤੁਹਾਡੇ ਮਲੀਨ ਹਿਰਦੇ ਨੂੰ ਲਗਾਤਾਰ ਸਾਫ਼ ਕਰਦੀ ਆ ਰਹੀ, ਸਾਫ਼ ਕਰਦੀ ਆ ਰਹੀ। ਪਾਣੀ ਕਿਸੇ ਭਾਂਡੇ ਤੇ ਫਿਰਦਾ ਰਵੇ, ਕਿਸੇ ਸਰਫ ਪਾਊਡਰ ਦੀ ਲੋੜ ਨਹੀਂ, ਉਹ ਆਪ ਸਾਫ਼ ਹੋ ਹੀ ਜਾਂਦਾ। ਤੇ ਗੁਰਬਾਣੀ ਜੇ ਮਨ ਚ ਫਿਰਦੀ ਰਵੇ ਤੇ ਮੈਂ ਵੀ ਉਦੋਂ ਵੱਡਾ ਕੋ ਪਾਉਣ ਵਾਲਾ ਕੰਮ ਹੀ ਕੋਈ ਨੀ। ਪੁੰਨ ਕੀਤੇ ਨੇ ਨੰਡਾ ਸਾਹਿਬ ਨੇ ਜਿਹੜੇ ਉੱਥੇ ਨੇ। ਚਲੋ ਇਹਨਾਂ ਦੀ ਪਸੰਦ ਦਾ ਗੀਤ ਸੁਣਾਓ ਮਿਲਕੀ ਜਿਹਾ ਤੇਰੀ ਜਿਹੜਾ
ਸੋਹਣੇ ਤੇ ਸਨੱਖਿਓ ਮੱਖਣ ਦੇ ਡਿਉਂਦੇ ਹੋ, ਜਿਹਨੇ ਵੀ ਕਿਸੇ ਨੇ ਦਵਾਈ ਲੈਣੀ ਆ ਤੇ ਬਾਬੇ ਤੰਗਲੀ ਤੋਂ ਆ ਕੇ ਆ ਸਕਦਾ ਤੇ ਛੇਤੀ ਛੇਤੀ ਮੈਂ ਕਹਿੰਦਾ ਮੈਨੂੰ ਮਰ ਨਾਲ ਗੱਲ ਕਰੋ ਤੇ ਮੇਰੇ ਤੋਂ ਦਵਾਈ ਲਓ ਬਈ। ਹਾਂ ਵੀ ਕਾਕਾ ਕੀ ਫਰਕ ਤੈਨੂੰ ਪਿਆ, ਕੀ ਗੱਲ ਆ ਤੈਨੂੰ, ਤੂੰ ਦੱਸ ਖੁੱਲ ਕੇ ਦੱਸ ਬਾਬਿਆਂ ਨੂੰ ਖੁੱਲ ਕੇ ਦੱਸ।
ਬਾਬਾ ਜੀ ਗੱਲ ਆ ਬਾਬਾ।
ਅੱਛਾ ਅੱਛਾ ਐ ਕਰ ਮੂੰਹ ਤੇ ਦਾਗ, ਗਾਂ ਦੇ ਪਿਸ਼ਾਬ ਨਾਲ ਤਿੰਨ ਟਾਈਮ ਮੂੰਹ ਧੋਇਆ ਕਰ।
ਉਹ ਬਾਬਾ ਜੀ ਕੋਈ ਹੋਰ ਬਿਮਾਰੀ ਆ।
ਅੱਛਾ ਅੱਛਾ ਤੂੰ ਇਦਾਂ ਕਰ ਬੱਕਰੀ ਦਾ ਪਿਸ਼ਾਬ ਤਿੰਨ ਟਾਈਮ ਪੀਣਾ, ਸਵੇਰੇ ਦੁਪਹਿਰੇ ਸ਼ਾਮ, ਨਿਰਨੇ ਗੱਲ ਜੇ ਪੀਣਾ ਸੋਹਣਿਆ।
ਉਹ ਬਾਬਾ ਜੀ ਗੱਲ ਤਾਂ ਸੁਣ ਲੋ।
ਉਹ ਗੱਲਾਂ ਬਾਬਾ ਚ ਸੁਣਦੇ ਰਹਿਣਗੇ ਬਾਬੇ, ਤੂੰ ਪਹਿਲਾਂ ਗੱਲ ਸੁਣ ਮੇਰੀ, ਗੱਲ ਸੁਣ ਮੱਝ ਹੈਗੀ ਮੱਝ ਕਰੇ।
ਹਾਂਜੀ ਬਾਬਾ ਜੀ ਹੈਗੀ ਆ।
ਉਹ ਮੱਝ ਦੀ ਪਿਸ਼ਾਬ ਜਿਹੜਾ ਆਉਂਦਾ ਨਾ ਉਹਨੂੰ ਤਿੰਨ ਟਾਈਮ ਪੀ ਲਿਆ ਕਰ, ਤੂੰ ਠੀਕ ਹੋ ਜਾਣਾ।
ਉਹ ਬਾਬਾ ਗੱਲ ਤਾਂ ਸੁਣ ਲਾ ਮੇਰੀ।
ਉਹ ਬਦਾਮ ਖਾ ਕਰ ਬਦਾਮ।
ਬਾਬਾ ਗੱਲ ਸੁਣੇਗਾ ਤੇ ਫੇਰ ਹੀ ਮੈਂ ਤੈਨੂੰ ਦੱਸੂਗਾ।
ਐ ਕਰ ਫਿਰ ਗੰਡੇ ਖਾ ਲੈਂਦਾ, ਗੰਡੇ ਗੰਡੇ ਖਾਇਆ ਕਰ, ਬਹੁਤ ਛੇਤੀ ਤੇਰੇ ਆਰਾਮ ਆਊਗਾ।
ਉਹ ਬਾਬਾ ਪੌਣਾ ਘੰਟਾ ਮੈਨੂੰ ਹੋ ਗਿਆ ਤੈਨੂੰ ਮੇਰੀ ਗੱਲ ਤੂੰ ਸੁਣ ਨੀ ਡਿਆ, ਆਪਦੇ ਲਾਚਾ ਲੈਂਦਾ ਕਰ, ਤੂੰ ਇਲਾਜ ਹੀ ਦੱਸ ਲਾ ਸਾਰੇ।
ਉਹ ਬਸ ਕਰ ਮੈਨੂੰ ਤੂੰ ਬਿਮਾਰੀ ਦੱਸੇਗਾ ਤੇ ਫੇਰ ਇਲਾਜ ਦੱਸਾਂਗੇ, ਐਵੇਂ ਕਿਵੇਂ ਇਲਾਜ ਦੱਸਦਾ ਮੈਂ। ਉਹ ਬਾਬੇ ਇੰਨੇ ਵੀ ਨੀ ਪਹੁੰਚੇ ਹੋਏ ਤੇ ਬਿਨਾਂ ਬਿਮਾਰੀ ਦੱਸੇ ਤੇ ਇਲਾਜ ਦੱਸੀ ਜਾਣ।
ਨਹੀਂ ਨਹੀਂ ਬਾਬਾ ਮੈਨੂੰ ਤੂੰ ਜਾਣਦੇ ਮੇਰਾ ਖਹਿੜਾ ਛੱਡ, ਮੈਂ ਠੀਕ ਹੋ ਗਿਆ।
ਮੰਨਦਾ ਫਿਰ ਬਾਬਿਆਂ ਨੂੰ ਕਿ ਨਹੀਂ? ਉਹ ਮੰਨਦਾ ਬਾਬਿਆਂ ਨੂੰ, ਦੇਖ ਲਾ ਬਿਨਾਂ ਦਵਾਈ ਦਿੱਤੇ ਤੈਨੂੰ ਠੀਕ ਕਰ ਦਿੱਤਾ, ਰੁਪਈਆ 150 ਕੱਢਦੇ ਹੁਣ।
ਜਾ ਦਫਾ ਹੋ, ਕਿਹੜਾ 150, ਨਾ ਤੂੰ ਮੈਨੂੰ ਕੋਈ ਇਲਾਜ ਦੱਸਿਆ ਨਾ ਹੋਰ।
ਉਹ ਸਾਰੀ ਕਿਤਾਬ ਮੈਂ ਤੈਨੂੰ ਪੜ੍ਹ ਕੇ ਸੁਣਾ ਤੀ, ਹਲੇ ਇਲਾਜ ਦੀ ਬਾਕੀ ਰਹਿ ਗਈ ਹੋਏ। ਜਾ ਦਫਾ ਹੋ ਜਾ ਇੱਥੋਂ, ਨਹੀਂ ਤਾਂ ਮੰਤਰ ਮਾਰ ਕੇ ਤੈਨੂੰ ਭਸਮ ਕਰ ਦੇਣਗੇ।
ਜਾ ਦਫਾ ਹੋ ਇੱਥੋਂ, ਕਿੱਥੋਂ ਬਾਬਾ ਕਲਹਿਣਾ ਪੱਲੇ ਪੈ ਗਿਆ।
ਮੇਰੇ ਮਨ ਦੇ ਅੰਦਰ ਕੋਇਲ ਨੂੰ ਪੁੱਛਣ ਲੱਗੀ ਰਾਤ ਨੇ ਤੂੰ ਰਹਿ ਤੁਰ ਲਾਉਂਦੀ ਕਿਸ ਸੂਰਤ ਦੀ ਠੱਗੀ ਕਿਸਦੇ ਸੋ ਕੀਤਾ ਰੰਗ ਕਾਲਾ ਜਾ ਹੈ ਕਿਸ ਦੀ ਵਕਤੀ ਹਸ਼ਮਤ ਸ਼ਾਹ ਅੱਗਿਓ ਰੋ ਕੇ ਮਿਸਰਾ ਇਹੋ ਹੀ ਆਖਣ ਲੱਗੀ ਟੁੱਟੀ ਹੀਰ ਵੇ ਫਕੀਰ ਦੀ ਪਾਲ ਵੇ ਰੱਬਾ ਮਾਰੀ ਤੇਰਿਆਂ ਗਵਾਦੀ ਹਾਲ ਵੇ ਰੱਬਾ ਮੁੱਟੀ ਹੀਰ ਵੇ ਫਕੀਰ ਦੀ ਬੇਲਾ ਪਾਰ ਵੀ ਬੇਲਾ ਵਿੱਚ ਬੇਲੇ ਦੇ ਪੂਰੀ ਪਾਰ ਵੀ ਬੇਲਾ ਪਾਰ ਵੀ ਬੇਲਾ ਵਿੱਚ ਬੇਲੇ ਦੇ ਪੂਰੀ ਕੱਚੇ ਦੁੱਧ ਦਾ ਭਰਾ ਕਟੋਰਾ ਕੱਚੇ ਦੁੱਧ ਦਾ ਭਰਾ ਕਟੋਰਾ ਕਿਉਂ ਦੀ ਕੁੱਟਾ ਚੂਰੀ ਲੁੱਟੀ ਹੀਰ ਵੇ ਫਕੀਰ ਦੀ ਹਾਲ ਵੇ ਰੱਬਾ ਮਾਰੀ ਤੇਰਿਆਂ ਗਵਾਦੀ ਹਾਲ ਵੇ ਰੱਬਾ ਫਕੀਰ
ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹਰਮਨ ਸਟੂਡੀਓ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ
ਕਰਦੇ ਜੀ ਬਜਟ ਬਜਟ ਨਹੀਂ ਹੋਣੇ ਹਲੇ ਦਾ ਜੀ ਜੀ ਆ ਗਿਆ ਦਾ ਜੀ ਬਜਟ ਹੋ ਗਈ ਆਪਣੀ ਆ ਗਿਆ ਤੇ ਬਹੁਤ ਬਹੁਤ ਜੀ ਨੂੰ ਆਉਣਾ ਸੀ ਤੇ ਗਿਆ ਕਾਨੂੰ ਗਿਆ ਤੇ ਆਉਣਾ ਨਹੀਂ ਸੀ ਇਹ ਗੀਤ ਬੜਾ ਸੋਹਣਾ ਬਹੁਤ ਹੀ ਉਤਮ ਆਵਾਜ਼ ਮਲਕਾ ਤਰਨਮ ਨੂਰ ਜਾਂਦਾ ਜਾਣਾ ਸੀ ਤੇ ਆਇਆ ਕਾਨੂੰ ਅੱਛਾ ਇਹ ਗਾਣੇ ਦੇ ਬੋਲ ਨੇ ਤੇ ਗਾਣੇ ਦੇ ਬੋਲ ਹੀ ਦੱਸਦਾ ਹੋਰ ਮੈਂ ਢਿੱਡ ਦੁਖਦੇ ਜੀ ਤੈਨੂੰ ਦਵਾਈ ਦਿਖਾਉਣ ਲਿਆ ਉਹ ਆਂਦਾ ਵੀ ਜਾਣਾ ਸੀ ਤੇ ਆਉਣਾ ਨਹੀਂ ਸੀ ਆਇਆ ਤੇ ਗਿਆ ਹੀ ਕਿਉਂ ਅੱਛਾ ਬੜਾ ਵਧੀਆ ਬੋਲੀ ਉਹੀ ਤਾਂ ਮੈਂ ਤੈਨੂੰ ਕਿਹਾ ਸੀ ਵੀ ਜਾਣਾ ਨਹੀਂ ਸੀ ਵੀ ਆਉਣਾ ਨਹੀਂ ਸੀ ਇਹ ਆਮ ਜ਼ਿੰਦਗੀ ਦੀ ਕਾਵਤਾ ਪਹਿਲੇ ਜਿਹੜੇ ਗੀਤ ਸੀ ਉਹਦੇ ਵਿੱਚ ਮਾਇਆ ਮਤਲਬ ਸੀ ਮਾਇਨੇ ਸੀ ਲਿਖਣ ਵਾਲਾ ਬੰਦਾ ਨਾ ਜਿਹੜਾ ਲਿਖਦਾ ਸੀ ਉਹਦੇ ਚ ਜਿਹੜੀ ਇਮੈਜੀਨੇਸ਼ਨ ਜਿਹਨੂੰ ਆਉਂਦੇ ਕਲਪਨਾ ਉਹ ਲਗਭਗ ਰੱਬ ਦੇ ਲਾਗੇ ਛਾਗੇ ਬਹਿ ਕੇ ਲਿਖਦਾ ਸੀ ਹੁਣ ਤਾਂ ਲਿਖਣ ਵਾਲੇ ਅਗਰ ਰੱਬ ਰੂਪ ਉਹਨਾਂ ਨੂੰ ਕੋਈ ਚੇਤੇ ਨਹੀਂ ਨਾ ਤਾਂ ਉਹਨਾਂ ਨੂੰ ਪਤਾ ਹੀ ਆ ਵੀ ਹੈ ਕੀ ਆ ਨਾਸਤਕ ਹੀ ਲਿਖੀ ਜਾਂਦੇ ਆ ਤੇ ਨਾਸਤਕ ਹੀ ਸੁਣੀ ਜਾਂਦੇ ਆ ਅੱਗੇ ਲਿਖਣਾ ਜਿਹੜਾ ਕਿਸੇ ਚੀਜ਼ ਦੀ ਸਿਰਜਣਾ ਕਰਦਾ
ਉਹਦੀ ਅਹਿਮੀਅਤ ਬੜੀ ਹੁੰਦੀ ਸੀ, ਲਿਖਣ ਵਾਲੇ ਦੀ ਅਹਿਮੀਅਤ ਬੜੀ। ਜਿਹੜਾ ਕੋਈ ਕ੍ਰੀਏਟ ਕਰਦਾ, ਕ੍ਰੀਏਟਰ ਪਰਮਾਤਮਾ ਕ੍ਰੀਏਟ ਕਰਨ ਵਾਲਾ, ਬਣਾਉਣ ਵਾਲਾ, ਉਹਦੀ ਅਹਿਮੀਅਤ ਆਪਾਂ ਅੱਜ ਵੀ ਜਾਣਦੇ। ਪਰ ਇੱਥੇ ਸੰਸਾਰ ਚ ਜੇ ਕੋਈ ਬਣਾਉਣ ਵਾਲਾ, ਚਾਹੇ ਉਹ ਤਰਖਾਣ ਆ, ਚਾਹੇ ਉਹ ਘੁਮਿਆਰ ਆ, ਉਹਦੀ ਅਹਿਮੀਅਤ ਬੜੀ, ਕਿਉਂਕਿ ਬਣਾ ਰਿਹਾ, ਸਿਰਜ ਰਿਹਾ। ਤੇ ਤੁਸੀਂ ਇਹ ਲਾ ਲਓ ਸਭ, ਜਿਹੜਾ ਦੁਨੀਆਂ ਨੂੰ ਸਿਰਜਣ ਵਾਲਾ ਉਹ ਕਿੰਨਾ ਮਹਾਨ ਹੋਊ। ਅਸੀਂ ਤੇ ਇੱਥੇ ਸਿਰਜਣ ਵਾਲੇ ਨੂੰ ਨੀ ਕੋਈ ਬਹੁਤਾ ਅਹਿਮੀਅਤ ਦਿੰਦੇ। ਮੈਂ ਇੱਧਰ ਮੈਂ ਮੋਬਾਈਲ ਚਲ ਗਿਆ ਕੁਮਾਰ ਕੋ ਆਪਣੇ ਮਿੱਤਰ ਤੋਂ ਹੀ, ਉਹਨੂੰ ਮੈਂ ਜਾ ਕੇ ਦੇਖਿਆ ਭਾਂਡੇ ਬਣਾਉਂਦੇ ਨੂੰ, ਤੇ ਉਹਦੀ ਮਿਹਨਤ ਵੇਖੀ ਵੀ ਪਹਿਲਾਂ ਮਿੱਟੀ ਲੱਭ ਕੇ ਲਿਆਉਂਦੇ ਨੇ ਖੋਤਿਆਂ ਦੇ ਵਿਚਾਰੇ, ਲੱਦ ਲੱਦ ਉਦੋਂ ਲਿਆਉਂਦੇ ਸੀ, ਹੁਣ ਤੇ ਹੋਰ ਬੜਾ ਕੁਛ ਹੋ ਗਿਆ। ਪਹਿਲਾਂ ਮਿੱਟੀ ਲੱਭਣੀ, ਫਿਰ ਉਹਨਾਂ ਨੂੰ ਖੋਤਿਆਂ ਤੇ ਲੱਦ ਲੱਦ ਪਿੰਡ ਲੈ ਕੇ ਆਉਣਾ, ਫਿਰ ਉਹਨੂੰ ਘੁੱਟ ਘੁੱਟ ਕੇ ਉਹਨੂੰ ਇੰਨਾ ਮਹੀਨ ਬਣਾ ਲੈਣਾ, ਇੰਨਾ ਨਰਮ ਬਣਾ ਲੈਣਾ। ਆਟਾ ਵੀ ਜਿਹੜਾ ਉਹ ਵੀ ਸਖ਼ਤ ਲੱਗਦਾ, ਉਹ ਮਿੱਟੀ ਵੀ ਇੰਨੀ ਕੂੜੀ ਲੱਗਦੀ। ਫਿਰ ਉਹਨੂੰ ਚੱਕਰੀ ਤੇ ਕਮਾਉਣਾ, ਫਿਰ ਉਹਨੂੰ ਇੱਕ ਰੂਪ ਦੇਣਾ, ਫਿਰ ਉਹਨੂੰ ਪਕਾਉਣਾ, ਫਿਰ ਉਹਨੂੰ ਸੁਕਾਉਣਾ, ਫਿਰ ਉਹਦੇ 'ਚ ਪਾਣੀ ਪਾ ਕੇ ਉਹਨੂੰ ਠੀਕ ਰੱਖਣਾ, ਨਵੀਂ ਰੱਖਣੀ, ਫਿਰ ਉਹਨੂੰ ਕਿਤੇ ਵੇਚਣ ਜਾਣਾ। ਇਹ ਮੈਂ ਇੰਨੀ ਉਹਨਾਂ ਦੀ ਮਿਹਨਤ ਵੇਖੀ ਤੇ ਮੈਂ ਉਹਨਾਂ ਨੂੰ ਕਹਿਣਾ ਵੀ ਇਹਦੇ ਵਿੱਚੋਂ ਜਿੰਨਾ ਤੁਹਾਡੀ ਮਿਹਨਤ ਆ, ਇਹ ਤੇ ਲੱਖ ਲੱਖ ਦੀ ਚੀਜ਼ ਵਿਕਣੀ ਚਾਹੀਦੀ। ਉਹ ਬੰਦੇ ਨੇ ਇੱਕੋ ਗੱਲ ਕਹਿੰਦਾ, ਉਹ ਕਹਿੰਦਾ ਵੀ ਲੱਖ ਦੀ ਨਾ ਹੋਵੇ ਭਾਵੇਂ ਦੁੱਕੀ ਦੀ ਵੀ ਵਿਕ ਜਾਏ, ਸਾਨੂੰ ਹੱਸ ਕੇ ਕੋਈ ਕਹਿ ਦੇ ਵੀ ਬਹੁਤ ਹੀ ਕਮਾਲ ਦਾ ਬਣਾਇਆ, ਕਹਿੰਦਾ ਸਾਡੇ ਲਈ ਕੋਈ ਰੁਪਈਆ ਮਾਇਨੇ ਨਹੀਂ ਰੱਖਦਾ। ਮੈਂ ਕਹਾਂ ਸਦਕੇ ਬਈ, ਹੈ ਉਹਨਾਂ ਦਾ ਰੁਜ਼ਗਾਰ ਆ ਤਾਂ, ਪਰ ਉਹਨਾਂ ਦੇ ਲਈ ਜਿਹੜੀ ਹੌਸਲਾ ਵਧਾਉਣ ਦੇ ਲਈ ਦੋ ਸ਼ਬਦ ਮਿੱਠੇ ਬੋਲਣੇ ਉਹਨਾਂ ਲਈ ਕਿੰਨੇ ਮਾਇਨੇ ਰੱਖਦੇ। ਫਿਰ ਮੈਂ ਉਹਨਾਂ ਮੇਰੀ ਯਾਰੀ ਪੈ ਗਈ, ਫਿਰ ਮੈਂ ਚਾਟੀਆਂ ਵਧਾਣੀਆਂ, ਜੋ ਨਿਕਲ ਸੁਕੜ ਮੈਂ ਉਹਦੇ ਕੋਲ ਲੈਂਦਾ ਰਿਹਾ, ਫਿਰ ਬਹਿਣਾ ਉੱਠਣਾ ਵੀ। ਤਾਇ ਜੀ ਜਿੱਥੇ ਭਾਂਡੇ ਨੂੰ ਪਕਾਉਂਦੇ ਨੇ ਉਹਨੂੰ ਕੀ ਕਹਿੰਦੇ? ਉਹਨੂੰ ਆਵੀ ਜਾਂਦੇ ਆ। ਆਵੀ ਦੇ ਵਿੱਚ ਅੱਗ ਬਾਲ ਕੇ ਤੇ ਭਾਂਡੇ ਤਾਂ ਚਿਣੇ ਜਾਂਦੇ ਨੇ, ਫਿਰ ਉਹ ਅੱਗ ਬਾਲੀ ਜਾਂਦੀ, ਫਿਰ ਉਹਨੂੰ ਦੱਬਿਆ ਜਾਂਦਾ, ਫਿਰ ਉਹਦੀ ਰਾਖੀ ਕੀਤੀ ਜਾਂਦੀ, ਕੋਈ ਸ਼ਿਲਾ ਜਾਂ ਕੋਈ ਉਹਨੂੰ ਜਾਦੂ ਟੂਣੇ ਵਾਲੇ ਉੱਥੇ ਜਾਦੂ ਟੂਣਾ ਵੀ ਕਰ ਲੈਂਦੇ ਸੀਗੇ। ਇਹਨਾਂ ਭਾਂਡਿਆਂ ਦੀ ਤੇ ਖਰਾਬੀ ਆਉਣੀ ਆਉਣੀ ਆ, ਉਹ ਪਿੰਡ ਤੇ ਵੀ ਖਰਾਬੀ ਆ ਸਕਦੀ, ਉਹਦੀ ਆ ਰਾਖੀ ਵੀ ਰੱਖਦੀ। ਅੱਛਾ ਇਹ ਜ਼ਰੂਰੀ ਸੀ, ਦੋ ਦਿਨ ਭਾਂਡੇ ਪੱਕਦੇ ਰਹਿੰਦੇ ਸੀ। ਆਹ ਤੇ ਹੋਰ ਤੇਰਾ ਗਿਰਾਦਾ ਵੀ ਅੱਜ ਭਾਂਡੇ ਪਾਏ ਤੇ ਘੰਟੇ ਕੁ ਤੱਕ ਕਰ ਲੈ, ਇਹ ਕਿਤੇ ਆਲੂ ਬਾਲਣ ਲੱਗੇ ਆ ਵੀ ਜਿਹੜੇ ਉਲੀ ਛੇਤੀ ਉਬਲ ਜੂਗੇ। ਦੋ ਦੋ ਦਿਨ ਭਾਂਡਿਆਂ ਨੂੰ ਪੁੱਤ ਪੱਕਦੇ ਰਹਿੰਦੇ ਸੀ, ਇੰਨੇ ਪੱਕੇ ਭਾਂਡੇ ਹੁੰਦੇ ਸੀ ਵੀ ਜੇ ਨੂੰ ਹੁਣ ਇੰਨੀ ਅੱਗ ਚ ਉਹਨਾਂ ਬਾਲਣਾ, ਇੰਨੀ ਅੱਗ ਉਹਨਾਂ ਨੇ ਸਹਿਣੀ, ਤਾਂ ਹੀ ਸਹਿ ਸਕਣਗੇ ਵੀ ਥੋੜੇ 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 ਧੀਮੀ ਧੀਮੀ ਅੱਗ ਤੇ ਸਹਿੰਦੇ 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 ਉਹ ਅੱਗ ਆਪਣੇ ਆਪ ਚ ਇੰਨੀ ਸਮਾ ਲੈਂਦੇ, ਉਹਨਾਂ ਨੂੰ ਫਿਰ ਜਿੰਨੀ ਮਰਜ਼ੀ ਅੱਗ ਲਾਈ ਆ ਉਹ ਮਹਿਸੂਸ ਨਹੀਂ ਕਰਦੇ। ਇਹ ਭਾਂਡਿਆਂ ਦੇ ਵਿੱਚੋਂ ਮੈਨੂੰ ਹੁਣ ਦੱਸਿਆ ਸੋਹਣ ਨੇ, ਉਹ ਕਹਿੰਦਾ ਵੀ ਬੰਦੇ ਦੀ ਜ਼ਿੰਦਗੀ ਵੀ ਆ ਆਧਾਰ ਨੇ ਇੱਥੋਂ ਲਓ। ਕਹਿੰਦਾ ਜਿੱਦਾਂ ਇਹ ਭਾਂਡਾ ਦੋ ਦਿਨ ਮਿੱਠੀ 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 ਅੱਗ ਸਹੀ ਜਾਂਦਾ ਤਾਂ ਫਿਰ ਸਾਰੀ ਉਮਰ ਹੀ ਉਹਨੂੰ ਅੱਗ ਉੱਤੇ ਪਕਾਈ ਆ, ਜਿੰਨੀ ਮਰਜ਼ੀ ਭੜਾਂਬੜੇ ਤੇ ਪਕਾਈ ਆ, ਉਹਦਾ ਕੱਖ ਵੀ ਨਹੀਂ ਵਿਗੜਦਾ। ਉਹ ਕਹਿੰਦਾ ਜੇ ਤੁਸੀਂ ਇੱਕੋ ਟਾਈਮ ਘੰਟੇ ਦੋ ਘੰਟੇ 'ਚ ਭਾਂਡਾ ਪਕਾ ਲਓ, ਉਹ ਦੂਸਰੇ ਦਿਨ ਹੀ ਤਿੜਕ ਜਾਊ। ਕਹਿੰਦਾ ਬੰਦਾ ਵੀ ਇੱਦਾਂ ਦੁੱਖਾਂ ਨੂੰ ਸਹਿੰਦੇ 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 ਜੇ ਦੋ ਚਾਰ ਦਿਨ ਸਹਿ ਗਿਆ, ਸਾਰੀ ਉਮਰ ਹੀ ਉਹਨਾਂ ਨੂੰ ਜਿੱਡਾ ਮਰਜ਼ੀ ਦੁੱਖ ਆ ਜਾਏ ਉਹਨਾਂ ਨੂੰ ਕੋਈ ਫਰਕ ਪੈਣਾ ਨਹੀਂ। ਵਾਜੀ ਬਾਬਾ ਕਹਿੰਦਾ ਹੈ, ਬਹੁਤ ਸੋਹਣੀ ਗੱਲ ਕਹੀ। ਆਧਾਰਨਾ ਤੇ ਸਾਡੀ ਜ਼ਿੰਦਗੀ ਚੋਂ ਮਿਲਦੀਆਂ ਬਹੁਤ ਆਮ ਹਾਲਾਤਾਂ ਚੋਂ ਹੀ। ਕੁਦਰਤ ਨੇ ਸਾਨੂੰ ਜੋ ਅਸੀਂ ਕਿਤਾਬ ਚੋਂ ਨਹੀਂ ਲੱਭ ਸਕਦੇ, ਕੁਦਰਤ ਦੇ ਯਰੇ ਯਰੇ ਦੇ ਵਿੱਚੋਂ ਸਾਨੂੰ ਸਮਝਣ ਲਈ ਮਿਲ ਜਾਂਦਾ। ਤੇ ਇਹ ਵੱਖਰੀ ਗੱਲ ਆ ਵੀ ਅਸੀਂ ਕਿਤਾਬਾਂ ਵੀ ਨਹੀਂ ਪੜ੍ਹਦੇ ਤੇ ਕੁਦਰਤ ਨੂੰ ਨਹੀਂ ਪੜ੍ਹਦੇ, ਨਾ ਆਪਣੇ ਆਪ ਨੂੰ ਪੜ੍ਹਦੇ ਤੇ ਨਾ ਕਿਸੇ ਦੁਨੀਆਂ ਨੂੰ ਪੜ੍ਹਿਆ। ਪੜ੍ਹਨ ਪੜਾਉਣ ਵਾਲੀਆਂ ਤੇ ਗੱਲਾਂ ਹੀ ਖਤਮ ਹੋ ਗਈਆਂ, ਹੁਣ ਤੇ ਸੁਣਨ ਸੁਣਾਉਣ ਵਾਲੀਆਂ ਸੁਣਨ ਵਾਲੀਆਂ ਵੀ ਖਤਮ ਹੋਣ ਤੇ ਦੇਖਣ ਵਾਲੀਆਂ ਗੱਲਾਂ ਰਹਿ ਗਈਆਂ। ਦੁਨੀਆਂ ਵੀ ਲੋਕ ਤੁਰ ਫਿਰ ਕੇ ਦੇਖੀ ਜਾਂਦੇ ਆ, ਕੋਈ ਕਿਸੇ ਮੁਲਕ ਨੂੰ ਦੇਖੀ ਜਾਂਦਾ, ਕੋਈ ਪਹਾੜ ਵੇਖੀ ਜਾਂਦਾ, ਕੋਈ ਕਿੱਕਰਾਂ ਕਹਾਣੀਆਂ ਵੇਖੀ ਜਾਂਦਾ। ਚਲੋ ਵੇਖਣਾ ਵੀ ਚਾਹੀਦਾ ਪਰ ਪੜ੍ਹਨਾ ਬਹੁਤ ਜ਼ਰੂਰੀ। ਜੇ ਤੁਸੀਂ ਕੋਈ ਜਗ੍ਹਾ ਨੂੰ ਦੇਖਣ ਗਏ ਉਹਨੂੰ ਦੇਖੋ ਹੀ ਨਾ, ਉਹਨੂੰ ਪੜ੍ਹੋ ਵੀ ਪੜ੍ਹੋ। ਆ ਪੜ੍ਹੋ ਤਾਂ ਮਤਲਬ ਇਹ ਨਹੀਂ ਉਹਨਾਂ ਤੇ ਕੋਈ ਆਇਤਾਂ ਹੀ ਲਿਖੀਆਂ ਹੋਈਆਂ ਤੇ ਉਹ ਹੀ ਪੜ੍ਹਨੀਆਂ। ਹਰ ਇੱਕ ਯਰਾ ਯਰਾ ਹੀ ਉਹ ਇੱਕ ਅੱਖਰ ਹੀ ਆ, ਉਹਨੂੰ ਪੜ੍ਹਨ ਦੀ ਜਾਂਚ ਆਉਣੀ ਬਹੁਤ ਜ਼ਰੂਰੀ ਆ। ਹਰ ਚੀਜ਼ ਤੁਹਾਨੂੰ ਕੋਈ ਸੁਨੇਹਾ ਦਿੰਦੀ ਆ ਰਹੀ ਹੈ, ਉਹ ਸੁਨੇਹ ਨੂੰ ਥੋੜ੍ਹਾ ਬਹੁਤਾ ਮਨ ਦੇ ਵਿੱਚ ਲਿਆਓ, ਲਿਖੋ, ਪੜ੍ਹੋ। ਇਹ ਵੀ ਭਾਸ਼ਾ ਤੇ ਪੜ੍ਹੋ ਨਾ, ਭਾਸ਼ਾ ਤਾਂ ਆਪਾਂ ਕਈ ਜਾਣਦੇ। ਕੋਈ ਕਹਿੰਦਾ ਮੈਨੂੰ ਇਟਾਲੀਅਨ ਆਉਂਦੀ ਆ, ਕੋਈ ਕਹਿੰਦਾ ਮੈਨੂੰ ਫਰੈਂਚ ਆਉਂਦੀ ਆ, ਕੋਈ ਕਹਿੰਦਾ ਮੈਨੂੰ ਸਪੈਨਿਸ਼ ਆਉਂਦੀ ਆ, ਕੋਈ ਕਹਿੰਦਾ ਮੈਨੂੰ ਕੱਖ ਆਉਂਦਾ, ਮੈਨੂੰ ਕੱਖ ਆਉਂਦਾ। ਕੁਦਰਤ ਦੀ ਭਾਸ਼ਾ ਨੂੰ ਸਮਝ ਲਉਂਗਾ ਨਾ ਤਾਂ ਮੈਂ ਕਹਿੰਦਾ ਬਈ ਅਵਰਮ ਪਾਰ ਹੀ ਅਗਮ। ਹੁਣ ਗਾਣਾ ਉਹ ਸੁਣਾ ਦੇ, ਆਇਆ ਸੀ ਤੇ ਗਿਆ, ਗਿਆ ਸੀ ਤੇ ਆਉਣਾ ਨਹੀਂ ਸੀ, ਆਇਆ ਹੈ ਤੇ ਬਹਿ ਜਾਵੇ, ਉਹ ਲੱਗ ਗਈ।
ਗੱਲ ਭੁੱਲ ਗਈ ਭੁੱਲਾ ਤੇ ਤੇਰੇ ਲਾਗੋ।
ਲੋ ਜੀ ਤਾਂ ਜੀ ਗੀਤ ਤੁਹਾਡੀ ਪਸੰਦ ਏ ਆਪਾਂ ਸੁਣਿਆ ਬਹੁਤ ਹੀ ਪਿਆਰਾ ਗੀਤ ਸੀ ਨਸੀਬੋ ਲਾਲ ਦੀਆਂ ਆਵਾਜ਼ਾਂ ਦੇ ਵਿਚ
ਨਸੀਬੋ ਨੂੰ ਵੀ ਗਾਇਆ ਹੋਊਗਾ ਓਹਦਾ ਮਲਕਾ ਤਰਨਮ ਨੂਰ ਜਾਨ ਨੇ ਗੀਤ ਗਾਇਆ
ਜੀ ਜੈਲਦਾਰ ਸੰਧੂ ਸਾਹਿਬ ਕਹਿੰਦੇ ਬੱਲੇ ਤਾਂ ਕੀ ਹਾਲ ਹੈ ਜੀ
ਉਹ ਬੱਲਾ ਬੱਲੇ ਹੰਦੂ ਓਏ ਆ ਜਾਓ ਕਾਕਾ ਹੰਦੂ ਹੰਦੂ ਤਾਂ ਖਰੇ ਕਿੱਥੇ ਚੱਲ ਗਿਆ ਆਇਆ ਬੜੇ ਚਿਰਾਂ ਬਾਅਦ ਆ
ਸੰਧੂ ਸਾਹਿਬ ਕਹਿੰਦੇ ਕਹਿੰਦੇ ਕਰੋਨਾ ਵਾਇਰਸ ਫੈਲ ਗਿਆ ਸਾਰੇ ਮੁਲਕ ਚ
ਉਹ ਫੈਲ ਗਿਆ ਤੇ ਆਪਣਾ ਕੀ ਲੈ ਜਾਓ ਆਪਣੇ ਕੋਲ ਗੰਢੇ ਬਹੁਤ ਆ ਛੈਲੀ ਛੈਲ ਕੇ ਉਹਨੇ ਕਹਿੰਦੇ ਦੀ ਗੱਲ ਸੁਣੋ ਲੂਣ ਲਾਲਾ ਖਾ ਲੈਣੇ ਆਪਾਂ ਆਪਣਾ ਕੀ ਵਿਗਾੜ ਲਓ ਨਾਲੇ ਢੰਡਰੀਆਂ ਵਾਲੇ ਬਾਬੇ ਬਾਰੇ ਕੀ ਵਿਚਾਰ ਨੇ ਤੇਰੇ ਉਹਦੇ ਬਾਰੇ ਕੀ ਹੁਣ ਵਿਚਾਰ ਮੈਂ ਦੱਸਾਂ ਉਹਦੇ ਬਾਰੇ ਤੇ ਉਹਦੇ ਆਪਦੇ ਵਿਚਾਰ ਮਿਲੇ ਰਹੀਆਂਗੇ ਆ ਜੈਲਦਾਰ ਸੰਧੂ ਮੈਲਬੋਰਨ ਤੋਂ ਵਿਚਾਰ ਦੋ ਪੁੱਛ ਬੈਠਾ ਉਹ ਵੀ ਖੜੇ ਪੈਰ ਮੁਕੇ ਪ੍ਰੋਗਰਾਮ ਜਾਂ ਹੱਦ ਕਈ ਚੀਜ਼ਾਂ ਦੀਆਂ ਹੋ ਜਾਂਦੀਆਂ ਨੇ ਹੁਣ ਦੋਨੋ ਹੀ ਤੂੰ ਟਾਪਿਕ ਜਿਹੜੇ ਛੇੜੇ ਹੈ ਤੇ ਬੜੇ ਗੰਭੀਰ ਆ ਚਾਹੁੰਦੇ ਨੇ ਥੋੜਾ ਜਿਹਾ ਟਾਈਮ ਤੇ ਤੂੰ ਟਾਈਮ ਬੜੇ ਲੇਟ ਆਇਆ ਹੰਦੂ ਸਾਹਿਬ ਇਹ ਗੱਲ ਮੂਲੀਆਂ ਵਾਲੇ ਪਰੌਂਠੇ ਬਣਾਉਣ ਲੱਗ ਗਿਆ ਕਿ ਤਾਂ ਰੋਟੀ ਪਾਣੀ ਤੇ ਜਿਆਦਾ ਜ਼ੋਰ ਦੇਦਾ
ਇਹ ਵੀ ਤਾਂ ਜੀ ਦੱਸੋ ਥੋੜੀ ਥੋੜੀ ਟਿੱਕਣੀ
ਹਾਂ ਥੋੜੀ ਟੀਕਾ ਟਿੱਪਣੀ ਉਹ ਟੀਕੇ ਟਿੱਪਣੀ ਨੀ ਤੇ ਪੂਰਾ ਇਲਾਜ ਹੋਊ ਟਾਈਮ ਲੱਗੂ ਇਹਨੂੰ ਓਦਾਂ ਤੇ ਪਹਿਲਾਂ ਗੱਲ ਕਰਦੇ ਕੋਰੋਨੇ ਦੀ ਕੋਰੋਨਾ ਤਾਂ ਦੁਨੀਆਂ ਚ ਫੈਲਣਾ ਹੀ ਸੀ ਦੁਨੀਆਂ ਦੇ ਲਾ ਇਲਾਜ ਜਿਹੜੀਆਂ ਖਾਣ ਦੀਆਂ ਚੀਜ਼ਾਂ ਉਹ ਤਾਂ ਕੁਦਰਤੀ ਰਹੀਆਂ ਹੀ ਨੇ ਕੁਦਰਤ ਦੀ ਚੀਜ਼ ਕੋ ਖਾਣੇ ਕੁੱਕੜ ਬੱਕਰੇ ਸੱਪ ਕੁੱਤੇ ਚੂਹੇ ਡੱਡੂ ਇਹ ਕੋ ਕੁਦਰਤ ਦੀਆਂ ਚੀਜ਼ਾਂ ਇਹ ਚੀਜ਼ਾਂ ਖਾ ਖਾ ਕੇ ਤੇ ਆਪਾਂ ਹੱਦ ਕਰ ਛੱਡੀਆ ਓਹਦਾ ਕਰਕੇ ਸਾਨੂੰ ਕੁਦਰਤ ਨੇ ਸ਼ਰਾਪ ਹੀ ਦਿੱਤਾ ਜਾਂ ਕੁਦਰਤ ਨੇ ਲਾ ਲਿਓ ਵੀ ਜਾਂ ਜੀਵ ਜੰਤੂਆਂ ਨੇ ਦੇਤਾ ਸ਼ਰਾਪ ਉਹਨਾਂ ਨੂੰ ਉਹਨਾਂ ਦੇ ਸ਼ਰਾਪ ਆਪਾਂ ਭੁਗਤਦੇ ਫਿਰਨੇ ਤੇ ਰਹੀ ਢੰਡਰੀਆਂ ਵਾਲੇ ਦੀ ਗੱਲ ਕਹਿੰਦੇ ਦੀਵਾਨ ਨੀ ਲਾਉਣੇ ਤੇ ਘਰ ਦੇ ਵਿਚ ਹੀ ਗੱਲ ਕਰਾਂਗੇ ਕੋਈ ਕਹਿੰਦੇ ਸੁਣਵਾਈ ਨੀ ਹੁੰਦੀ ਉਹ ਢੰਡਰੀਆਂ ਵਾਲੇ ਦੀ ਗੱਲ ਉਹ ਮਸਲਾ ਬੜਾ ਲੰਮਾ ਉਹਨੂੰ ਪਹਿਲਾਂ ਸਮਝਣਾ ਬੜਾ ਔਖਾ ਹੋ ਜਾਣਾ ਤੁਹਾਨੂੰ ਦੇਖੋ ਕਈ ਗੱਲਾਂ ਆਉਂਦੀਆਂ ਕੁਝ ਉਹਦੀਆਂ ਗੱਲਾਂ ਠੀਕ ਵੀ ਆ ਤੇ ਕੁਝ ਉਹਦੇ ਚ ਕਸੂਰ ਵੀ ਆ ਠੀਕ ਆ ਕਸੂਰ ਆ ਇਹ ਦੋਨੋਂ ਚੀਜ਼ਾਂ ਹਰ ਬੰਦੇ ਚ ਹੁੰਦੀਆਂ ਹੀ ਆ ਜਿਹੜਾ ਬੰਦਾ ਠੀਕ ਆ ਉਹ ਜ਼ੁਲਮ ਦੇ ਖਿਲਾਫ ਆਪਾਂ ਜਾਣਦੇ ਸਾਡੇ ਗੁਰੂ ਪੀਰ ਫਕੀਰ ਉਹਨਾਂ ਨੇ ਕਿਹਾ ਵੀ ਬੋਲੋ ਲੜੋ ਉਹਦੇ ਖਿਲਾਫ ਚੱਲੋ ਉਹ ਮਾੜੀ ਗੱਲ ਨਹੀਂ ਪਰ ਬੰਦੇ ਦੇ ਵਿੱਚ ਜਿਹੜਾ ਮੈਂ ਆਮ ਦੇਖਿਆ ਕਿ ਇਨਸਾਨ ਜਿਹੜਾ ਦੋ ਤਰ੍ਹਾਂ ਨਾਲ ਜ਼ਿੰਦਗੀ ਜੀਂਦਾ ਇੱਕ ਤੇ ਆ ਕਿ ਅਸੀਂ ਇਨਸਾਨੀਅਤ ਨੂੰ ਵੱਧ ਤੋਂ ਵੱਧ ਫੈਲਾਈਏ ਜਿਵੇਂ ਪਹਿਲਾਂ ਗੱਲ ਕੀਤੀ ਮਾੜਾ ਕਿਸੇ ਨੂੰ ਗਿਣਨ ਨਾਲੋਂ ਅਸੀਂ ਆਪ ਚੰਗੇ ਹੋਣ ਲੱਗ ਜਾਈਏ ਤੇ ਮਾੜਾ ਦੁਨੀਆਂ ਤੇ ਰਹਿਣਾ ਹੀ ਕੋਈ ਨਹੀਂ ਨੇਕੀ ਨਾਲ ਪਿਆਰ ਨਾਲ ਮੁਹੱਬਤ ਨਾਲ ਦੁਨੀਆਂ ਜਿੱਤੀ ਜਾ ਸਕਦੀ ਹੈ ਇਹ ਪ੍ਰੂਵ ਕਰ ਚੁੱਕੇ ਸਾਡੇ ਵੱਡੇ ਵਡੇਰੇ ਵੀ ਬਹੁਤ ਕੁਛ ਕੀਤਾ ਜਾ ਸਕਦਾ ਤਲਵਾਰ ਜਾਂ ਸ਼ਬਦਾਂ ਦੇ ਵਾਰ ਉਦੋਂ ਫਿੱਟ ਬਹਿੰਦੇ ਆ ਜਦੋਂ ਗੱਲ ਪਿਆਰ ਨਾਲ ਸੂਤ ਨਾ ਆਵੇ ਪਹਿਲਾਂ ਪਿਆਰ ਨਾਲ ਹੀ ਤਰਕ ਜਿਹੜਾ ਇਹ ਹਥਿਆਰ ਉਦੋਂ ਕੰਮ ਆਉਂਦਾ ਜਦੋਂ ਬਾਕੀ ਸਾਰੇ ਹਥਿਆਰ ਕੰਮ ਨਾ ਆਉਣ ਤੇ ਜੇ ਆਪਾਂ ਉਹ ਕਹਿੰਦੇ ਵੀ ਜਿਹੜਾ ਆਖਰੀ ਵਾਰ ਪਹਿਲਾਂ ਹੀ ਕਰ ਦਈਏ ਤੇ ਫਿਰ ਤੇ ਉਹ ਕੰਮ ਮਤਲਬ ਠੀਕ ਨਹੀਂ ਪਹਿਲਾਂ ਹੀ ਵਾਰ ਕਰਨ ਵਾਲੀ ਗੱਲ ਨਹੀਂ ਪਹਿਲਾਂ ਸਾਰੇ ਹੱਲ ਕਰਨੇ ਚਾਹੀਦੇ ਡਾਕਟਰ ਕੀ ਕਰਦਾ ਪਹਿਲਾਂ ਕਈ ਦਵਾਈਆਂ ਦਾਰੂ ਕਈ ਕੁਛ ਦਿੰਦਾ ਜਦੋਂ ਨਾ ਹੀ ਕੋਈ ਗੱਲ ਬਣੇ ਫੇਰ ਓਪਰੇਸ਼ਨ ਕਰਕੇ ਉਸ ਬੰਦੇ ਦਾ ਉਹ ਹੱਲ ਕਰਦਾ ਜੇ ਪਹਿਲਾਂ ਹੀ ਡਾਕਟਰ ਓਪਰੇਸ਼ਨ ਕਰਦਾ ਤੇ ਹੋ ਸਕਦਾ ਦਵਾਈਆਂ ਨੇ ਗੱਲ ਠੀਕ ਹੋ ਜਾਂਦੀ ਹੋਵੇ ਓਪਰੇਸ਼ਨ ਨਾਲ ਸਮੱਸਿਆ ਤੇ ਆਉਣੀ ਹੋਣੀ ਇਹ ਲਈ ਇਹ ਤੇ ਮਸਲਾ ਬੜਾ ਗੰਭੀਰ ਤੇ ਬੜਾ ਵਿਸਤਾਰ ਵਾਲਾ ਆਪਾਂ ਕੁਛ ਟੀਕਾ ਟਿੱਪਣੀ ਕਰਨ ਤੋਂ ਪਹਿਲਾਂ ਇਹ ਸਮਝ ਨੂੰ ਰੱਖਣਾ ਚਾਹੀਦਾ ਦੇਖੋ ਦੋ ਤਰ੍ਹਾਂ ਦੀ ਲੜਾਈ ਆ ਆਪਾਂ ਜਾਣਦੇ ਹਾਂ ਢੱਡਰੀਆਂ ਵਾਲੇ ਦੀ ਉਹ ਦੂਸਰੇ ਧਿਰ ਨਾਲ ਹੈਗੀ ਆ ਦੂਸਰੇ ਧਿਰ ਦੀ ਢੱਡਰੀਆਂ ਵਾਲੇ ਨਾਲ ਢੱਡਰੀਆਂ ਵਾਲੇ ਦੀ ਤਾਂ ਬਹੁਤਿਆਂ ਨਾਲ ਹੀ ਆ ਫਿਰ ਉਹ ਗੱਲ ਇਹ ਆ ਵੀ ਉਹ ਕਿੰਨਾ ਚੁੱਭਦੀਆਂ ਬਹੁਤ ਦੁਨੀਆਂ ਨੂੰ ਗੱਲਾਂ
ਗੱਲ ਆ ਵੀ ਕਥਾ ਕੀਰਤਨ ਦੇ ਵਿੱਚ ਗੁਰੂ ਦੀ ਵਡਿਆਈ ਜੀਵਨ ਦੇ ਵਿੱਚ ਸੁਧਾਰ ਦੀ ਗੱਲ ਆ, ਇਹ ਬਹੁਤ ਹੀ ਹੋਣੀ ਚਾਹੀਦੀ। ਮੈਂ ਅਕਸਰ ਹੀ ਦੇਖਦਾ ਹੁੰਦਾ ਕਿ ਬਹੁਤ ਸਾਰੀਆਂ ਗੱਲਾਂ ਤੇ ਉਹ ਭਾਈ ਰਣਜੀਤ ਸਿੰਘ ਆ ਚਾਨਣਾ ਪਾਉਂਦੇ ਨੇ, ਬਹੁਤ ਚੰਗੀ ਗੱਲ ਆ ਸਮਾਜ ਦੀਆਂ ਗੱਲਾਂ ਤੇ, ਕਿਉਂਕਿ ਨੌਜਵਾਨ ਨੇ, ਅੱਜ ਦੀ ਪੀੜ੍ਹੀ ਆ, 24-25 ਸਾਲ ਦੀ ਉਮਰ ਆ ਅੱਜ ਦੀ ਪੀੜ੍ਹੀ ਆ, ਇੰਟਰਨੈਟ ਨੂੰ ਵੀ ਦੇਖਦੇ ਆ, ਆਲੇ ਦੁਆਲੇ ਨੂੰ ਵੀ ਦੇਖਦੇ ਆ, ਤਰਕ ਵੀ ਰੱਖਦੇ ਆ, ਸਾਇੰਸ ਨੂੰ ਵੀ ਪੜ੍ਹਦੇ ਆ, ਗੁਰੂ ਨੂੰ ਵੀ ਸੁਣਦੇ ਆ, ਹਰ ਚੀਜ਼ਾਂ ਨੂੰ ਉਹਨਾਂ ਨੇ ਜਾਂਚਿਆ ਪੜਤਾਲ ਕਰਕੇ ਫਿਰ ਉਹਨਾਂ ਨੇ ਜਿਹੜਾ ਜੋ ਤੱਥ ਕੱਢਿਆ ਉਹਨੂੰ ਬਿਆਨ ਕਰਦੇ। ਪਰ ਦੁਨੀਆ ਜਿਹੜੀ ਆ ਉਹਨੂੰ ਸਮਝਾਉਣ ਦੇ ਲਈ ਬੜੇ ਤਰੀਕੇ ਨੇ, ਉਹਨਾਂ ਤਰੀਕਿਆਂ ਨੂੰ ਪਹਿਲਾਂ ਵਰਤਣਾ ਚਾਹੀਦਾ। ਉਹਨਾਂ ਨੇ ਆਖਰੀ ਹਥਿਆਰ ਪਹਿਲਾਂ ਵਰਤਣੇ ਸ਼ੁਰੂ ਕਰ ਲਿਆ, ਜਿਹਦਾ ਕਰਕੇ ਉਹ ਸੁਰਖੀਆਂ ਚ ਜਾਂ ਉਹ ਆਮ ਮਤਲਬ ਹੋਰ ਪਾਸੇ ਨੂੰ ਹੋ ਤੁਰੇ ਗੱਲ ਆ। ਇਹ ਥੋੜੀਆਂ ਸਮੱਸਿਆ ਹੈਗੀਆਂ ਉਹਨਾਂ ਚੋਂ। ਸਾਡੇ ਪੁਰਾਣੇ ਸਮੇਂ ਨੂੰ ਦੇਖ ਲਈਏ, ਸਾਡੇ ਗੁਰੂ ਪੀਰਾਂ ਦੀ ਕਿਸੇ ਨਾਲ ਤਕਰਾਰ ਨਹੀਂ ਸੀ, ਉਹਨਾਂ ਦਾ ਆਪਣਾ ਇੱਕ ਨਜ਼ਰੀਆ ਸੀ, ਮਨੁੱਖ ਤੋਂ ਮਨੁੱਖਤਾ ਦੀ ਗੱਲ ਕਰਨੀ, ਗੱਲ ਨੂੰ ਸਹਿ ਜਾਣਾ, ਮਾੜੇ ਨੂੰ ਆਪੇ ਸਜ਼ਾ ਮਿਲ ਜਾਣੀ, ਇਹ ਆਮ ਉਹਨੂੰ ਸਮਝਦੇ ਰਹੇ ਆ, ਤੇ ਮਾੜਿਆਂ ਨੂੰ ਸਜ਼ਾ ਆਪੇ ਮਿਲਦੀਆਂ ਵੀ ਰਹੀਆਂ ਨੇ। ਤੇ ਬਾਕੀ ਉਹ ਸਿਧਾਂਤਾਂ ਦੇ ਚੱਲਣ ਦੀ ਵੀ ਲੋੜ ਹੈ ਆ, ਇਹ ਐਡੀ ਕਾਹਲੀ ਨਹੀਂ ਸੀ ਕਰਨ ਦੀ ਲੋੜ, ਕਾਹਲੀ ਚ ਵੀ ਕੰਮ ਜਿਹੜਾ ਉਹ ਹੋਈ ਜਾਂਦਾ, ਹਲੇ ਵੀ ਬਹੁਤ ਕੁਛ ਆ। ਮੈਂ ਦੱਸਿਆ ਇਹਨੂੰ ਸਮਝਾਉਣ ਦੇ ਲਈ ਤੇ ਸਾਰਾ ਪ੍ਰੋਗਰਾਮ ਚਾਹੀਦਾ। ਸੰਧੂ ਸਾਹਿਬ ਨੇ ਬੜੇ ਖੜੇ ਪੈਰ ਜਿਹੇ ਸਵਾਲ ਪੁੱਛ ਲਿਆ, ਪੁੱਛ ਲੂ ਤਕੜਾ ਹੀ ਲਿਆ। ਚਲੋ ਫਿਰ ਕਿਤੇ ਗੱਲ ਕਰਾਂਗੇ। ਰਵਿੰਦਰ ਸਿੰਘ ਧਨੀ ਸਾਹਿਬ ਵੀ ਕਹਿੰਦੇ, ਤਾਇਆ ਡੱਡੋ ਡਾਰਲਿੰਗ ਕਿਵੇਂ ਹੋ ਤੁਸੀਂ, ਲੇਟ ਹੋ ਗਿਆ ਮੈਂ। ਤੂੰ ਲੇਟ ਆ, ਤੂੰ ਤਾਂ ਮੁੱਕੇ ਪ੍ਰੋਗਰਾਮ ਚ ਆ ਗਿਆ, ਖਰੇ ਤੈਨੂੰ ਲੈ ਕਿੱਦਾਂ ਲਿਆ ਇਹਨਾਂ ਨੇ? ਆ ਨਹੀਂ ਤੇ ਰੇਡੂਏ ਵਾਲੇ ਤਾਂ ਮੁੱਕੇ ਪ੍ਰੋਗਰਾਮ ਚ ਕਿਸੇ ਨੂੰ ਲੈਂਦੇ ਹੀ ਨਹੀਂ, ਪਤਾ ਨੀ। ਆ ਮਲਕੀਤ ਹੋਰੀ ਤੇ ਜਸਪਾਲ ਹੋਰੀ ਤੇ ਚੱਲਦੇ ਪ੍ਰੋਗਰਾਮ ਚ ਉਹਨਾਂ ਕਿਸੇ ਨੂੰ ਬੋਲਣ ਦੇ, ਤਾਂ ਮੁੱਕੇ ਜਿਹਨਾਂ ਨੇ ਕੀ ਬੋਲਣ ਦਿਆ? ਲਓ ਤਾਇਆ ਜੀ, ਮੁੱਕੇ ਦੀ ਗੱਲ ਆ ਗਈ ਤੇ ਪ੍ਰੋਗਰਾਮ ਸੱਚੀ ਮੁੱਕ ਗਿਆ। ਹੁਣ ਆਪਾਂ ਇਜਾਜ਼ਤ ਮੰਗਦੇ ਹਾਂ, ਕੱਲ ਨੂੰ ਫਿਰ ਮਿਲਾਂਗੇ ਪ੍ਰੋਗਰਾਮ ਦੇ ਵਿੱਚ। ਸਤਿ ਸ੍ਰੀ ਅਕਾਲ। ਚੱਲ ਯਾਦ ਨੂੰ ਮੈਂ ਆ ਗਿਆ, ਕੀ ਕਰਨਾ, ਉਹ ਚਬਲਾ ਜੁਬਲਾ ਲੱਭ ਲਾ ਇੱਥੇ ਕਿਤੇ ਸਿੱਟੀ ਬੈਠਾ। ਚੰਗਾ ਜੀ, ਕੱਲ ਨੂੰ ਮਿਲਦੇ ਹਾਂ। ਓਕੇ ਬਾਈ, ਟਾੜਾ ਵਾੜੀ।
आत्मिक राहां दे पांदियां ले इह नाम इह शब्द कोई ना पाने पर इह शब्द ते नाम है की बस एही एक मुंदावनी है मुंदावनी मतलब बुजारत गुरु कृपा नाल अमनदीप सिंह सिद्धू हुणा ने अपनी किताब मुंदावनी राही इस बुजारत तक पहुंचण दा यतन कीता है रूहानियत सफर ते खोजी मन नूं बहुत ही सरल तरीके नाल साधारण भाषा तर्क ते तस्वीरां राही दस्या है गुरु गुरबाणी शब्द आदि विषयां नूं बखूबी छूंदिया नाम रूपी बुजारत दा उत्तर साडे सामने रखण दी कोशिश कीती है
मुंदावनी द ग्रेट रिडल नु प्राप्त करन दे लई इना वेबसाइट से विजिट कर सकते हो harmanradio.com fatehnama.com ते amazon दी वेबसाइट्स
हरमन रेडियो एक बार फिर लेके आ रहा है प्रोग्राम माइग्रेशन मैटर्स विद वीजा एट इमिग्रेशन एंड एजुकेशन सर्विसेज जिस विच माइग्रेशन संबंधी किसी भी तरह दे सवाल दा जवाब तुसी ले सकोगे सो सुनना ना भूलना हर मंगलवार अमरदीप कौर नाल शाम 7 to 8 तक प्रोग्राम माइग्रेशन मैटर्स
अपने करियर नु नवीयां ऊंचाइयां देन दे लई आज ही ज्वाइन करो ग्रिफिन कॉलेज घट समय च स्किलफुल एजुकेशन हासिल करो ग्रिफिन कॉलेज